ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਹਿ ਬੈਸਲ ਹੈ ਤਹਿ ਬੈਸਾ ਸੁਆਮੀ, ਜਹ ਭੇਜਹਿ ਤਹ ਜਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਪਹੁੰਚੇ ਹਾਂ, ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਉਸ ਦਾ ਲਾਭ ਪ੍ਰਾਪਤ ਕਰੀਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 12 ਸ਼ਬਦ ਸੰਪੂਰਨ ਹੋਣ ਤੋਂ ਬਾਅਦ ਮਹਾਰਾਜ ਸਾਹਿਬ ਜੀ ਅੱਗੇ ਤੀਸਰੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਸ਼ੁਰੂ ਹੁੰਦੇ ਹੈ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਮਾਰੂ ਮਹੱਲਾ ਤੀਜਾ, ਘਰ ਪਹਿਲਾ।
ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ। ਰਾਗ ਦੇ ਪਹਿਲੇ ਸੁਰਤਾਲ ਵਿਚ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਇਹੋ ਜਿਹੇ ਵਿਸ਼ੇਸ਼ਣਾਂ ਵਾਲੇ ਬ੍ਰਹਮ ਦੀ। ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤੀਸਰੇ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਸਵਾਜਮਾਨ ਕਰ ਦਿੱਤਾ, ਹੁਕਮ ਕੀਤਾ ਪੁਰਖਾ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਰਹਿਣ, ਇੱਥੇ ਸਾਡੇ ਪੁੱਤਰ ਈਰਖਾ ਕਰਨਗੇ ਤੁਹਾਡੇ ਨਾਲ, ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਉਸ ਵੇਲੇ ਇਹ ਪਾਵਨ ਬਚਨ ਉਚਾਰਨ ਕੀਤਾ ਕਿ ਮਹਾਰਾਜ ਜਿੱਥੇ ਭੇਜੋਗੇ ਮੇਰੇ ਲਈ ਤਾਂ ਉਹੀ ਸ੍ਰੇਸ਼ਟ ਥਾਂ ਹੈ। ਆਪ ਜੀ ਉਚਾਰਨ ਕਰਦੇ ਹਨ,
ਜਹਿ ਬੈਸਲ ਹੈ ਤਹਿ ਬੈਸਾ ਸੁਆਮੀ।
ਇਹ ਸੁਆਮੀ ਮਾਲਕ ਗੁਰੂ ਅੰਗਦ ਦੇਵ ਜੀ, ਜੈ ਜਿੱਥੇ ਵੀ ਆਪ ਜੀ ਮੈਨੂੰ ਬੈਸਾਲੇ ਬਿਠਾਵੋਗੇ ਤੈਂ ਉੱਥੇ ਹੀ ਵੈਸਾਂ ਬੈਠਾਂਗਾ, ਜੋ ਆਪ ਜੀ ਦਾ ਹੁਕਮ ਹੈ।
ਜਹਿ ਭੇਜਹਿ ਤਹਿ ਜਾਵਾ,
ਜਿੱਥੇ ਆਪ ਜੀ ਭੇਜੋਗੇ ਤੇ ਉੱਥੇ ਹੀ ਮੈਂ ਜਾਵਾਂ ਜਾਣਾ ਕਰਾਂਗਾ, ਉੱਥੇ ਹੀ ਮੈਂ ਜਾ ਕੇ ਰਹਾਂਗਾ। ਕਿਉਂਕਿ ਸਿੱਖ ਦਾ ਧਰਮ ਇਹ ਹੁਕਮ ਮੰਨਣਾ ਹੈ, ਜੋ ਜੋ ਹੁਕਮ ਪਇਓ ਸਾਹਿਬ ਕਾ ਸੋ ਮੱਥ ਹੈਲੇ ਮਾਨੇ। ਤੋ ਅੱਗੇ ਫਰਮਾਨ ਕਰਦੇ ਹਨ ਜੀ,
ਸਭ ਨਗਰੀ ਮਹਿ ਇੱਕੋ ਰਾਜਾ।
ਸਾਰੀਆਂ ਨਗਰੀਆਂ ਦੇ ਵਿੱਚ ਇੱਕੋ ਹੀ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਹੈ।
ਸਭੇ ਪਵਿੱਤ ਹੈ ਥਾਵਾ,
ਇਹਨੂੰ ਭਾਰਾ ਕਰਕੇ ਬੋਲਣਾ ਸਭੇ, ਸਭੇ ਨਹੀਂ ਕਹਿਣਾ ਬਾਵਾ ਲੱਗ ਜਾਊਗਾ, ਅਰਥ ਗਲਤ ਹੋ ਜਾਏਗਾ। ਇਸ ਕਰਕੇ ਸਭੇ ਸਾਰੇ ਥਾਵਾਂ ਸਥਾਨਾਂ ਜਿੰਨੇ ਵੀ ਹੈ ਉਹ ਸਾਰੇ ਅਸਥਾਨ ਪਵਿੱਤ ਪਵਿੱਤਰ ਹੈ ਹਨ। ਇਸ ਕਰਕੇ ਹੇ ਸਵਾਮੀ ਮਾਲਕ, ਜਹਿ ਬੈਸਾਲੇ ਤਹਿ ਬੈਸਾ ਸੁਆਮੀ, ਫਿਰ ਬੋਲੋ ਜੀ।
ਜਹਿ ਬੈਸਲ ਹੈ ਤਹਿ ਬੈਸਾ ਸੁਆਮੀ।
ਹੇ ਸਵਾਮੀ ਮਾਲਕ ਪਰਮੇਸ਼ਰ, ਜਿੱਥੇ ਤੁਸੀਂ ਮੈਨੂੰ ਤੁਰਿਆ ਪਦ ਵੀ ਉਠਾਓਗੇ ਉੱਥੇ ਮੈਂ ਬੈਠਾਂਗਾ, ਅਤੇ ਜਿੱਥੇ ਵੀ ਤੁਸੀਂ ਮੈਨੂੰ ਚਿਦਾਕਾਸ਼ ਰੂਪ ਜਗ੍ਹਾ ਦੇ ਭੇਜਣਾ ਕਰੋਗੇ, ਜੈ ਬੈਸਾਲੇ ਤੈ ਬੈਸਾ ਸੁਆਮੀ, ਜੈ ਭੇਜੇ।
ਜਹਿ ਭੇਜਹਿ ਤਹਿ ਜਾਵਾ,
ਜਿੱਥੇ ਤੁਸੀਂ ਮੈਨੂੰ ਚਿਦਾਕਾਸ਼ ਰੂਪ ਦੇ ਭੇਜਣਾ ਕਰੋਗੇ ਉੱਥੇ ਮੈਂ ਜਾਣਾ ਕਰਾਂਗਾ, ਕਿਉਂਕਿ
ਸਭ ਨਗਰੀ ਮਹਿ ਇੱਕੋ ਰਾਜਾ।
ਸਾਰੀਆਂ ਦੇਹਾਂ ਰੂਪ ਨਗਰੀਆਂ ਵਿੱਚ ਇੱਕੋ ਹੀ ਪ੍ਰਕਾਸ਼ ਰੂਪ, ਤੇ ਤੂੰ ਆਪ ਹੀ ਸਾਰਿਆਂ ਅਧਿਕਾਰੀਆਂ ਦੇ ਗੁਰ ਉਪਦੇਸ਼ ਦੁਆਰਾ ਪਵਿੱਤਰ ਹੋਏ ਅੰਤਸ਼ਕਰਨ ਦੇ ਵਿੱਚ ਤੇ ਅਸਥਾਨਾਂ ਵਿੱਚ ਤੁਰਿਆ ਪਦ ਅਤੀਤ ਹੋ ਕੇ ਮਿਲਣ ਵਾਲਾ ਹੈ।
ਸਭੇ ਪਵਿੱਤ ਹੈ ਥਾਵਾ,
ਇਸ ਕਰਕੇ ਸਾਰੀਆਂ ਪਵਿੱਤ ਥਾਵਾਂ ਹੈ ਕਿਹੜੀਆਂ, ਗੁਰ ਉਪਦੇਸ਼ ਦੁਆਰਾ ਪਵਿੱਤਰ ਹੋਏ ਅੰਤਸ਼ਕਰਨ ਰੂਪੀ ਅਸਥਾਨ ਵਿੱਚ ਤੁਰਿਆ ਅਤੀਤ ਹੋ ਕੇ ਮਿਲਣ ਵਾਲਾ ਹੈ।
ਬਾਬਾ ਦੇਹ ਵਸਾ ਸੱਚ ਗਾਵਾ।
ਬਾਬਾ ਹੇ ਸਤਿਗੁਰੂ ਗੁਰੂ ਅੰਗਦ ਦੇਵ ਜੀ, ਜਿੱਥੇ ਤੁਸੀਂ ਬਸਾਂ ਦੇਹ ਵਾਸਾ ਦੇਹ ਦੇਣਾ ਚਾਹੁੰਦੇ ਹੋ, ਅਸੀਂ ਉੱਥੇ ਹੀ ਸੱਚੇ ਗਾਵਾ ਨਗਰ ਵਿੱਚ ਵਸਣਾ ਕਰੀਏ, ਜਾਂ ਸਾਨੂੰ ਸੱਚੇ ਗਾਂ ਵਿੱਚ ਵਸਣਾ ਦਿਓ। ਬਾਬਾ ਹੇ ਪਰਮੇਸ਼ਰ ਜਿਤਨਾ ਚਿਰ ਦੇਹ ਵਿੱਚ ਵਸਦਾ ਰਹਾਂ ਉਨ੍ਹਾਂ ਚਿਰ ਤੇਰੇ ਗੁਣ ਜਾਂ ਤੇਰੇ ਨਾਮ ਨੂੰ ਗਾਵਾਂ ਗਾਉਂਦਾ ਰਹਾਂ, ਇਹ ਕਿਰਪਾ ਕਰੋ। ਅਖੰਡ ਚੇਤਨ ਦੇਹ ਵਿੱਚ ਵਸਦਾ ਰਹਾਂ ਅਤੇ ਤੇਰਾ ਸੱਚਾ ਸਰੂਪ ਜਿਹੜਾ ਹੈ ਉਹਨੂੰ ਗ੍ਰਹਿਣ ਕਰਾਂ ਅਤੇ ਤੇਰੇ ਸਰੂਪ ਦੀ ਪ੍ਰਾਪਤੀ ਬਾਬਤ ਗਾਉਂਦਾ ਰਹਾਂ। ਹੇ ਪਰਮੇਸ਼ਰ, ਸਤਸੰਗਤ ਰੂਪੀ ਸੱਚੇ ਗਾਵਾਂ ਗਾਉ ਨਗਰ ਦੀ ਵਸਣਾ ਦੇਹ ਦਿਓ ਮੈਨੂੰ, ਜਾਂ ਫਿਰ
ਜਾਤਿ ਸਹਿਜੇ ਸਹਿਜ ਸਮਾਵਾ,
ਜਾਂ ਜਿਸ ਕਰਕੇ ਜਿਸ ਸਤਸੰਗਤ ਰੂਪੀ ਸੱਚੇ ਨਗਰ ਤੇ ਸਹਿਜ ਗਿਆਨ ਦੀ ਪ੍ਰਾਪਤੀ ਤੇ ਤੇਰੇ ਸਹਿਜ ਸਰੂਪ ਵਿੱਚ ਸਮਾਵਾਂ ਸਮਾ ਜਾਵਾਂ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਾਂ ਜੀ,
ਬੁਰਾ ਭਲਾ ਕਿਛ ਆਪਸ ਤੇ ਜਾਣਿਆ,
ਬੁਰਾ ਪੈੜਾ ਭਲਾ ਚੰਗਾ ਇਹ ਜਿਹੜੇ ਕਰਮ ਸਭ ਕੁਛ ਜੀਵਾਂ ਨੇ ਆਪਸ ਆਪਣੇ ਆਪ ਤੋਂ ਹੀ ਹੋਇਆ ਜਾਣਿਆ ਹੈ, ਭਾਵ ਆਪਣੇ ਆਪ ਨੂੰ ਕਰਤਾ ਮੰਨਿਆ ਹੋਇਆ ਇਹਨਾਂ ਨੇ।
ਇਹ ਸਗਲ ਵਿਕਾਰਾ,
ਅਸੀਂ ਜਿਹੜਾ ਕਰਤਾ ਭੋਗਤਾ ਮੰਨਿਆ ਹੈ ਇਹੋ ਹੀ ਤਾਂ ਸਗਲ ਸਾਰੇ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਕਾਰਨ ਹੈ। ਜੀਵਾਂ ਨੇ ਹੰਗਤਾ ਕਰਕੇ ਆਪਣੇ ਤੋਂ ਕਿਸੇ ਨੂੰ ਬੁਰਾ ਕਿਸੇ ਨੂੰ ਭਲਾ ਸਮਝਿਆ ਹੋਇਆ, ਇਹੋ ਹੀ ਹੰਗਤਾ ਜਿਹੜੀ ਹੈ ਸਾਰੇ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਹੈ।
ਇਹੋ ਫੁਰਮਾਇਆ ਖਸਮ ਕਾ ਹੋਆ,
ਇਹ ਖਸਮ ਮਾਲਕ ਪਰਮੇਸ਼ਰ, ਇਹ ਜੀਵ ਜਿਹੋ ਜਿਹੇ ਰਾਜ ਸੀ ਤਾਮ ਸੀ ਸ਼ਾਂਤ ਕੀ ਗੁਣਾਂ ਵਾਲੇ ਸੀ ਉਹੋ ਜਿਹੀ ਆਪ ਜੀ ਦਾ ਫੁਰਮਾਇਆ ਹੁਕਮ ਹੋਇਆ ਤੇ ਇਹੋ ਹੀ ਹੁਕਮ ਆਪ ਜੀ ਦਾ ਹੋਇਆ, ਇਹ ਸਭ ਕੁਛ ਆਪ ਜੀ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ।
ਵਰਤੈ ਇਹੋ ਸੰਸਾਰਾ,
ਆਪ ਜੀ ਦੇ ਹੁਕਮ ਵਿੱਚ ਇਹ ਸੰਸਾਰ ਸਾਰਾ ਵਰਤ ਰਿਹਾ, ਵਰਤਾਵਾ ਜੋ ਸੰਸਾਰ ਦਾ ਹੈ।
ਇੰਦਰੀ ਧਾਤ ਸਬਲ ਕਹੀਅਤ ਹੈ,
ਇੰਦਰੀਆਂ ਦਾ ਧਾਤ ਧੋਣੀ ਸਬਲ ਸਹਿਤ ਬਲ ਦੇ ਵਿਕਾਰਾਂ ਵੱਲ ਕਹੀਅਤ ਕਹੀ ਦੀ ਹੈ ਤੇ ਇਹ ਇੰਦਰੀਆਂ ਕਿਸ ਤੋਂ ਪੈਦਾ ਹੋਈਆਂ ਹਨ, ਇੰਦਰੀ ਕਿਸ ਤੇ ਬੋਲ,
ਇੰਦਰੀ ਕਿਸ ਤੇ ਹੋਈ,
ਇਹ ਇੰਦਰੀਆਂ ਕਿਸ ਤੋਂ ਪੈਦਾ ਹੋਈਆਂ, ਭਾਵ ਤੇਰੀ ਸੱਤਾ ਪਾ ਕੇ ਇੰਦਰੀਆਂ ਦੌੜਦੀਆਂ, ਤੇਰੀ ਪ੍ਰੇਰਣਾ ਦਾ ਸਦਕਾ ਜੀਵਾਂ ਦੀ ਕਰਨੀ ਅਨੁਸਾਰ ਕਈਆਂ ਦੀਆਂ ਇੰਦਰੀਆਂ ਬੁਰੇ ਪਾਸੇ ਤੇ ਕਈਆਂ ਦੀਆਂ ਚੰਗੇ ਪਾਸੇ ਲੱਗੀਆਂ ਹੋਈਆਂ, ਇਹ ਸਭ ਐਸਾ ਖੇਡ ਹੈ ਤੇਰਾ।
ਆਪੇ ਖੇਲ ਕਰੈ ਸਭ ਕਰਤਾ,
ਹੇ ਕਰਤਾ ਪੁਰਖ ਤੂੰ ਆਪ ਹੀ ਸਭ ਸਾਰੇ ਖੇਲ ਕੌਤਕਾਂ ਨੂੰ ਕਰਦਾ ਹੈ, ਪਰ ਐਸਾ
ਐਸਾ ਬੂਝੈ ਕੋਈ,
ਪਰ ਅਜਿਹਾ ਕੋਈ ਬੁਰਲਾ ਗੁਰਮੁਖ ਹੀ ਹੈ ਜਿਹੜਾ ਇਸ ਤਰ੍ਹਾਂ ਦੀ ਵਿਚਾਰ ਨੂੰ ਸਮਝਦਾ, ਪਰਮਾਰਥ ਦੀ ਵਿਚਾਰ ਨੂੰ ਬੂਝਿਆ ਸਮਝਦਾ, ਇਹਨੂੰ ਬੂਝਿਆ ਨਹੀਂ ਕਰਨਾ ਬੂਝਿਆ ਹੈ, ਇਹ ਧਿਆਨ ਰੱਖਣਾ ਪਾਠ ਦਾ। ਤੇ ਆਪਨ ਖੇਲ ਆਪ ਕਰ ਦੇਖੇ, ਖੇਲ ਸੰਕੋਚੈ ਤੋਂ ਨਾਨਕੇ, ਐਸਾ ਤੇਰਾ ਖੇਡ ਹੈ।
ਗੁਰ ਪ੍ਰਸਾਦੀ ਏਕ ਲਿਵ ਲਾਗੀ,
ਜਿਨ੍ਹਾਂ ਦੀ ਗੁਰਾਂ ਦੀ ਕਿਰਪਾ ਦੁਆਰਾ ਇੱਕ ਅਖੰਡ ਸਰੂਪ ਵਾਹਿਗੁਰੂ ਵਿੱਚ ਲਿਵ ਵਿਰਤੀ ਲੱਗ ਗਈ ਹੈ।
ਦੁਬਿਧਾ ਤਦੇ ਵਿਨਾਸੀ,
ਤਦੇ ਉਸੇ ਵੇਲੇ ਦੁਬਿਧਾ ਦਵੈਤ ਭਾਵਨਾ ਜਿਹੜੀ ਹੈ ਉਹਨਾਂ ਦੀ ਵਿਨਾਸੀ ਵਿਸ਼ੇਸ਼ ਕਰਕੇ ਨਾਸ ਹੋ ਗਈ ਹੈ।
ਜੋ ਤਿਸ ਭਾਣਾ ਸੋ ਸਤ ਕਰ ਮਾਨਿਆ,
ਜੋ ਜਿਹੜਾ ਤਿਸ ਉਸ ਵਾਹਿਗੁਰੂ ਨੂੰ ਭਾਣਾ ਪਾਉਂਦਾ, ਜਿਸ ਨੇ ਉਸ ਨੂੰ ਸਤ ਕਰਕੇ ਮੰਨਣਾ ਕਰ ਲਿਆ, ਪ੍ਰਭ ਕੀ ਆ ਗਿਆ ਸਤ ਕਰ ਮਾਨੇ, ਐਸਾ ਜਿਨ੍ਹਾਂ ਨੇ ਮੰਨ ਲਿਆ ਹੈ।
ਕਾਟੀ ਜਮ ਕੀ ਫਾਸੀ,
ਉਹਦੀ ਭਾਈ ਜਮਾਂ ਦੀ ਜਾਂ ਜਮ ਜੰਮਣ ਮਰਨ ਦੀ ਫਾਸੀ ਜਾਂ ਜਮਾਂ ਦੀ ਫਾਸੀ ਇਹ ਫਿਰ ਕੱਟੀ ਗਈ ਹੈ, ਨਿਵਰਤ ਹੋ ਗਈ ਹੈ।
ਭਣਤ ਨਾਨਕ ਲੇਖਾ ਮੰਗੈ ਕਵਨਾ,
ਤੇ ਸਤਿਗੁਰੂ ਜੀ ਭਣਤ ਉਚਾਰਨ ਕਰਦੇ ਕਹਿੰਦੇ ਲੇਖਾ ਮੰਗੇ ਕਵਨਾ, ਕੌਣ ਮੰਗੇਗਾ ਲੇਖਾ।
ਜਾ ਚੁੱਕਾ ਮਨ ਅਭਿਮਾਨਾ,
ਜਾਂ ਜਦੋਂ ਮਨ ਹਿਰਦੇ ਵਿੱਚੋਂ ਦੇਹ ਦਾ ਅਭਿਮਾਨ ਹੀ ਚੁੱਕ ਗਿਆ, ਗੁਣਾਂ ਦਾ ਅਭਿਮਾਨ ਹੰਕਾਰ ਚੁੱਕਿਆ ਗਿਆ, ਜਾਂ ਅਭਿਮਾਨਾ ਅਭ ਹਿਰਦੇ ਦੀ ਮਾਨਾ ਮਨੌਤ ਮੰਨੀ ਹੋਈ ਚੁੱਕੀ, ਤਾਂ ਫਿਰ ਕਵਨਾ ਕਿਹੜਾ ਹੈ, ਕਿਸ ਨੇ ਲੇਖਾ ਹਿਸਾਬ ਕਿਤਾਬ ਮੰਗੇ ਮੰਗਣਾ ਹੈ, ਭਾਵ ਕਿਸੇ ਨੇ ਵੀ ਹਿਸਾਬ ਕਿਤਾਬ ਨਹੀਂ ਮੰਗਣਾ।
ਤਾਸ ਤਾਸ ਧਰਮ ਰਾਏ ਜਪਤ ਹੈ,
ਇਹ ਸਾਰੇ ਬੋਲ ਦੋ,
ਪਏ ਸੱਚੇ ਕੀ ਸਰਨਾ,
ਜੋ ਸੱਚੇ ਅਕਾਲ ਪੁਰਖ ਦੀ ਸਰਨਾ ਓਟ ਵਿਚ ਪਏ ਹਨ ਉਹ ਮੁਕਤ ਹੋ ਗਏ, ਉਸ ਦੇ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਜਾਣ ਕਰਕੇ ਧਰਮ ਰਾਜਾ ਜਿਹੜਾ ਨਾ ਧਰਮਾਤਮਾ ਪੁਰਸ਼ਨ ਜਿਹੜੇ ਉਹਨਾਂ ਦੇ ਲਈ ਧਰਮ ਰਾਏ ਧਰਮ ਰਾਜਾ ਵੀ ਤਾਸ ਤਾਸ ਤਰਾਹੇ ਕਰੋ ਤਰਾਹੇ ਕਰੋ ਤਰਾਹੇ ਮਮ ਤਰਾਹੇ ਮਮ, ਰੱਖਿਆ ਕਰੋ ਮਹਾਰਾਜ ਮੇਰੀ ਰੱਖਿਆ ਕਰੋ, ਐਂ ਡਰਦਾ ਧਰਮ ਰਾਜ, ਥਰ ਥਰ ਕੰਬਦਾ ਹੈ, ਇਸ ਤਰ੍ਹਾਂ ਜਪਤ ਜਪਦਾ ਹੈ, ਜੋ ਜੋ ਸੱਚੇ ਦੀ ਸ਼ਰਨ ਚ ਪਏ ਨੇ ਤਾਸ ਤਾਸ ਉਸ ਉਸ ਨੂੰ ਉਸ ਦੇ ਨਾਮ ਨੂੰ ਧਰਮ ਰਾਜਾ ਵੀ ਜਪਦਾ। ਧਰਮ ਰਾਜ ਤਿਨਕਾ ਮਿਤ ਹੈ, ਜਮ ਮਗ ਨਾ ਪਾਵੇ। ਇਸ ਪ੍ਰਕਾਰ ਕਿਹਾ ਹੈ,
ਮਾਰੂ ਮਹੱਲਾ ਤੀਜਾ।
ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਆਵਣ ਜਾਣਾ ਨਾ ਥੀਐ।
ਇਹ ਭਾਈ ਅੰਮ੍ਰਿਤ ਨਾਮ ਜਪਣ ਵਾਲੇ ਜਿਹੜੇ ਨਾਮ ਦੇ ਅਭਿਆਸੀ ਨੇ, ਉਹ ਨਾਮ ਦੇ ਪ੍ਰਤਾਪ ਨਾਲ ਜੰਮਣ ਮਰਨ ਦੇ, ਜਿਹੜਾ ਜੰਮਣ ਮਰਨਾ ਸੀ ਆਵਣ ਜਾਣਾ, ਜਨਮ ਧਾਰ ਕੇ ਆਉਣਾ ਮਰ ਕੇ ਜਾਣਾ, ਨਾ ਥੀਆ ਉਹਨਾਂ ਨੂੰ ਨਹੀਂ ਹੁੰਦਾ ਹੈ, ਜੂਨਾਂ ਵਿਚ ਨਹੀਂ ਜਾਂਦੇ ਹੋ।
ਨਿਜ ਘਰ ਵਾਸਾ ਹੋ,
ਕਿਉਂਕਿ ਫਿਰ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿਚ ਵਾਸਾ ਹੁੰਦਾ, ਤੁਰਿਆ ਪਦ ਰੂਪੀ ਘਰ ਵਿਚ ਵਾਸਾ ਨਿਵਾਸ ਹੋ ਜਾਂਦਾ ਹੈ।
ਨਿਜ ਘਰ ਵਾਸਾ ਹੋ,
ਉਹਨਾਂ ਦਾ ਨਿਜ ਸਰੂਪ ਰੂਪੀ ਘਰ ਦੇ ਵਿਚ ਵਾਸਾ ਹੁੰਦਾ, ਤੁਰਿਆ ਪਦ ਰੂਪੀ ਘਰ ਵਿਚ ਵਾਸਾ ਨਿਵਾਸ ਹੁੰਦਾ ਹੈ ਜੀ, ਹੋਏ ਹੋ ਜਾਂਦਾ ਹੈ। ਜਾਂ ਫਿਰ ਨਿਜ ਆਪਣੇ ਸਾਧ ਸੰਗਤ ਰੂਪੀ ਘਰ ਦੁਆਰਾ ਨਾਮ ਵਿਚ ਵਾਸਾ ਹੁੰਦਾ, ਜਿਨ੍ਹਾਂ ਦਾ ਨਾਮ ਵਿਚ ਵਾਸਾ ਹੁੰਦਾ ਉਹਨਾਂ ਨੂੰ ਸੋਏ ਸਰੂਪ ਰੂਪੀ ਘਰ ਦੇ ਵਿਚ ਵਾਸਾ ਹੋ ਜਾਂਦਾ। ਜਿਹੜੇ ਆਪਣੇ ਤੁਰਿਆ ਪਦ ਰੂਪੀ ਘਰ ਵਿਚ ਟਿਕਦੇ ਹੈ ਉਹਨਾਂ ਨੂੰ ਤੁਰਿਆ ਅਤੀਤ ਰੂਪੀ, ਤੇ ਉਹਨਾਂ ਦੀ ਤੁਰਿਆ ਅਤੀਤ ਰੂਪੀ ਸਰੂਪ ਵਿਚ ਵਾਸਾ ਹੁੰਦਾ, ਇਸ ਕਰਕੇ ਫਿਰ ਉਹਨਾਂ ਦਾ ਆਉਣਾ ਜਾਣਾ ਨਹੀਂ ਹੁੰਦਾ।
ਸੱਚ ਖਜ਼ਾਨਾ ਬਖਸ਼ਿਆ,
ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਰਪਾ ਦੁਆਰਾ, ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਗੁਰਾਂ ਦੁਆਰਾ ਆਪਣੇ ਸੱਚੇ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਹੈ।
ਆਪੇ ਜਾਣੈ ਸੋਏ,
ਸੋਏ ਉਹ ਆਪਣੇ ਸਰੂਪ ਨੂੰ ਜਾਣੇ ਜਾਣ ਲੈਂਦੇ ਨੇ, ਉਹੀ ਆਪਣੇ ਉਸ ਆਨੰਦ ਨੂੰ ਜਾਣਦੇ ਨੇ, ਤੇ ਉਹਨਾਂ ਨੂੰ ਪਰਮੇਸ਼ਰ ਆਪਣੀ ਸੋਏ ਸੋਭਾ ਦੇ ਕੇ, ਤੇ ਸੋਭਾ ਦੇ ਤਾਂ ਹੀ ਕਰਨ ਵਾਲੇ ਜਾਣਦਾ ਵੀ ਸਾਡੀ ਸੋਭਾ ਕਰਦੇ ਨੇ।
ਇਹ ਮਨ ਹਰ ਜੀਉ ਚੇਤ ਤੂੰ,
ਇਹ ਜੀਵ ਇਸ ਮਨ ਨੂੰ ਸਿਮਰਨ ਵਿਚ ਜੋੜਨ ਵਾਸਤੇ ਤੂੰ ਹਰ ਪਰਮੇਸ਼ਰ ਜੀ ਨੂੰ ਚੇਤ ਯਾਦ ਕਰ। ਅਤੇ
ਮਨੋ ਤਜ ਵਿਕਾਰ,
ਹਿਰਦੇ ਦੇ ਚੋਂ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਛੱਡ ਦੇ, ਤਿਆਗ ਦੇ ਇਹਨਾਂ ਨੂੰ। ਹੇ ਮਨਾ, ਤੂੰ ਪਰਮੇਸ਼ਰ ਜੀ ਨੂੰ ਹਰ ਵਕਤ ਯਾਦ ਕਰ। ਹੇ ਮਨਾ, ਆਪਣੇ ਅੰਦਰੋਂ ਕਾਮ ਕਰੋ ਆਦਿ ਵਿਕਾਰਾਂ ਨੂੰ ਤਾਜ ਤਿਆਗ ਦੇਣਾ ਕਰ। ਪ੍ਰਸ਼ਨ ਕੀਤਾ, ਮਨ ਦੇ ਵਿਕਾਰ ਕਿਵੇਂ ਮਿਟਦੇ ਨੇ? ਇਹਦਾ ਉੱਤਰ ਦੇਣਗੇ ਹੁਣ,
ਗੁਰ ਕੈ ਸ਼ਬਦ ਧਿਆਏ ਤੂੰ।
ਹੇ ਭਾਈ, ਤੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਏ ਧਿਆਉਣਾ ਕਰ।
ਤਾਂ ਸੱਚ ਲੱਗੀ ਪਿਆਰ,
ਤਾਂ ਤੇਰਾ ਸੱਚ ਸਰੂਪ ਵਿਚ ਪਿਆਰ ਲੱਗੀ ਲੱਗੇਗਾ ਅਤੇ ਮਨ ਦੇ ਵਿਕਾਰ ਮਿਟ ਜਾਣਗੇ। ਭਾਈ ਇਹ ਖਿਆਲ ਕਰੋ ਸਾਰੇ ਪੋਥੀਆਂ ਵਾਲੇ, ਗੁਰ ਕਹਿ ਸ਼ਬਦ ਧਿਆਏ ਤੂੰ, ਇੱਥੇ ਤੂੰ ਤਾਂ ਹੈਗਾ, ਇਸ ਤੋਂ ਅੱਗੇ ਤਾਂ ਅੱਖਰ ਹੈਗਾ, ਜਿਹਦੇ ਕੋਲ ਨਾ ਹੋਵੇ ਤਾਂ ਦੱਸਿਓ। ਤੁਹਾਡੇ ਕੋਲ ਨਹੀਂ ਹੈ? ਤੁਹਾਡੇ ਕੋਲ ਪ੍ਰੋਫੈਸਰ ਸਾਹਿਬ ਨਹੀਂ ਹੈ? ਤੁਹਾਡੇ ਕੋਲ ਵੀ ਨਹੀਂ ਹੈ? ਹਾਂ ਕੋਈ ਨਹੀਂ, ਤੈਂ ਪੈੱਨ ਨਾਲ ਤੁਹਾਡੇ ਕੋਲ ਜੀ, ਅੱਧੀਆਂ ਪੋਥੀਆਂ ਦੇ ਵਿੱਚ ਤਕਰੀਬਨ ਲਗਭਗ ਹੈ, ਅੱਧੀਆਂ ਵਿੱਚ ਨਹੀਂ। ਇਹਨੂੰ ਨੋਟ ਕਰੋ, ਜਿਹੜੀਆਂ ਲਾਹੌਰ ਤੋਂ ਬੀੜਾਂ ਛਪਦੀਆਂ ਰਹੀਆਂ ਨੇ, ਉਹਨਾਂ ਛਾਪੇ ਦੀਆਂ ਬੀੜਾਂ ਦੇ ਵਿੱਚ ਤਾਂ ਪਦ ਹੈਗਾ ਸੀ ਛਪਿਆ ਹੋਇਆ। ਇਸ ਕਰਕੇ ਤਾਂ ਪਦ ਜਿਹੜਾ ਨਾ, ਇਹ ਤੋਂ ਬਿਨਾਂ ਵਜਨ ਘਟਦਾ। ਜੇ ਕਹੀਏ ਨਾ ਗੁਰ ਕੇ ਸ਼ਬਦ ਧਿਆਏ ਤੂੰ, ਸੱਚ ਲੱਗੀ ਪਿਆਰ, ਵਜਨ ਘਟ ਗਿਆ ਪੰਕਤੀ ਦਾ। ਇਸ ਕਰਕੇ ਪਰ ਕੁਝ ਪੁਰਾਣੇ ਸਰੂਪਾਂ ਦੇ ਵਿੱਚ ਜਿਵੇਂ ਸੁਨਹਿਰੀ ਬੀੜ ਹੈ, ਉਹਦੇ 'ਚ ਤਾਂ ਪਦ ਹੈ ਨਹੀਂ, ਤੇ ਇਸ ਕਰਕੇ ਤੇ ਇਸ ਪ੍ਰਕਾਰ ਕੁਝ ਬੀੜਾਂ ਚ ਹੈ ਨਹੀਂ, ਤਾਂ ਵੀ ਪੋਥੀਆਂ ਦੇ ਵਿੱਚ ਹੈ। ਇਸ ਕਰਕੇ ਜਾਣਕਾਰੀ ਵਾਸਤੇ ਹੈ, ਪਰ ਤਾਂ ਪਦ ਜਿਹੜਾ ਹੈ ਇਹ ਸਾਧ ਸੰਗਤ ਜੀ, ਇਹ ਤੋਂ ਬਿਨਾਂ ਭਜਨ ਘਟਦਾ, ਤੇ ਸੰਪਰਦਾ ਦੇ ਵਿੱਚ ਤਾਂ ਪਦ ਨੂੰ ਸਵੀਕਾਰ ਕੀਤਾ ਵੀ ਹਾਂ ਇਹ ਹੋਣਾ ਚਾਹੀਦਾ। ਜਿਹਨਾਂ ਪੋਥੀਆਂ ਚ ਨਹੀਂ ਆ ਤੇ ਤਾਂ ਪਦ ਤੁਸੀਂ ਲਾ ਸਕਦੇ ਹੋ, ਕਿਉਂਕਿ ਇਹ ਹੈ ਇੱਥੇ। ਹਾਂਜੀ, ਤਾਂ ਸੱਚ ਲੱਗੀ ਪਿਆਰ, ਇਹ ਇੰਨਾ ਕੁ ਭੇਦ ਸੀ। ਸੋ ਇਸ ਕਰਕੇ ਅੱਗੇ ਦੱਸਦੇ ਹਨ ਜੀ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ,
ਇੱਥੇ ਨਾਵ ਹੋ ਭੁੱਲਿਆ।
ਜੀਵ ਨੇ ਇੱਥੇ ਇਸ ਲੋਕ ਵਿੱਚ ਆ ਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਨਾ ਪਰਮੇਸ਼ੁਰ ਦੇ ਨਾਮ ਜਪਣ ਨੂੰ ਭੁੱਲ ਦਿੱਤਾ, ਬਾਕੀ ਚੀਜ਼ਾਂ ਯਾਦ ਨੇ ਸਾਰੀਆਂ, ਤੇ ਹੋਰ ਸਭ ਕੁਛ ਖਾਣਾ ਪੀਣਾ ਸੌਣਾ ਸਭ ਕੁਛ ਯਾਦ ਹੈ, ਫਿਰ ਨਾਮ ਭੁੱਲ ਗਿਆ। ਇਸ ਕਰਕੇ ਫਿਰ
ਹੱਥ ਕਿਥਾਊ ਨਾ ਪਾਏ,
ਨਾਮ ਦੇ ਭੁੱਲਣ ਕਰਕੇ ਫਿਰ ਉਹਦਾ ਕਿਥਾਊ ਕਿਤੇ ਵੀ ਹੱਥ ਨਹੀਂ ਪੈਂਦਾ, ਭਾਵ 84 ਲੱਖ ਜੂਨਾਂ ਚ ਭਰਮਣਾ ਪੈਂਦਾ, ਕਿਤੇ ਵੀ ਮੁਕਤ ਨਹੀਂ ਹੋ ਸਕਦਾ, ਮੁਕਤੀ ਹੋਣ ਲਈ ਹੱਥ ਨਹੀਂ ਪੈਂਦਾ। ਜਿਵੇਂ ਰੁੜਿਆ ਜਾਂਦਾ, ਕਿਹਾ ਵੀ ਕਿਤੇ ਹੱਥ ਨਹੀਂ ਪਿਆ ਜੀ, ਰੁੜਿਆ ਜਾਂਦਾ, ਬਾਕੀ ਜੂਨਾਂ ਚ ਤਾਂ ਰੁੜਿਆ ਹੀ ਜਾਂਦਾ ਜੀਵ, ਕਿਸੇ ਯਤਨ ਨਾਲ ਆਤਮ ਆਨੰਦ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਮੁਕਤ ਨਹੀਂ ਹੁੰਦਾ ਹੈ।
ਜੋਨੀ ਸਭ ਭਵਾਈਨ,
ਉਹਨਾਂ ਨੂੰ ਸਾਰੀਆਂ ਜੋਨਾਂ ਚ ਭੁਆਂਟਣੀਆਂ ਦਿੱਤੀਆਂ ਜਾਂਦਾ, ਭਰਮਾਇਆ ਜਾਂਦਾ ਹੈ।
ਬਿਸ਼ਟਾ ਮਾਹ ਸਮਾਏ,
ਮਾਤਾ ਦੇ ਗਰਭ ਰੂਪੀ ਬਿਸ਼ਟਾ, ਨਰਕ ਰੂਪੀ ਬਿਸ਼ਟਾ, ਵਿਸ਼ਿਆਂ ਰੂਪੀ ਬਿਸ਼ਟਾ ਗੰਦਗੀ ਦੇ ਵਿਚ ਇਹ ਸਮਾਏ ਸਮਾਉਂਦਾ ਹੈ। ਪ੍ਰਤੱਖ ਗੰਦਗੀ ਦਾ ਕੀੜਾ ਸੋਪ੍ਰਭ ਚੇਤਨਾ ਆਵੇ, ਜਦੋਂ ਪਰਮੇਸ਼ਰ ਦੇ ਚੇਤੇ ਨਹੀਂ ਆਇਆ, ਬਿਸ਼ਟਾ ਕੇ ਕੀੜੇ, ਗੰਦਗੀ ਦੇ ਕੀੜੇ ਬਣਦੇ ਨੇ। ਫਿਰ
ਵੱਡ ਭਾਗੀ ਗੁਰ ਪਾਇਆ,
ਸਾਰੇ
ਪੂਰਬ ਲਿਖਿਆ ਮਾਏ,
ਹੇ ਮਾਏ ਮਾਤਾ ਪਿਤਾ ਰੂਪ ਉੱਤਮ ਸਖੀਓ, ਹੇ ਭਾਈ ਜਿਹਦੇ ਮੱਥੇ ਉੱਪਰ ਪੂਰਵਲੇ ਨਿਸ਼ਕਾਮ ਕਰਮਾਂ ਦਾ ਸਦਕਾ ਸ੍ਰੇਸ਼ਟ ਲੇਖ ਲਿਖਿਆ ਹੋਇਆ ਹੈ, ਉਸ ਵਡਭਾਗੀ ਵੱਡਿਆਂ ਭਾਗਾਂ ਵਾਲੇ ਪੁਰਖ ਨੇ ਪੂਰਾ ਸਤਿਗੁਰੂ ਪਾਵਣਾ ਕੀਤਾ ਹੈ।
ਅਨ ਦਿਨ ਸੱਚੀ ਭਗਤ ਕਰ,
ਜੋ ਰਾਤ ਦਿਨ ਸੱਚੀ ਪ੍ਰੇਮਾ ਭਗਤੀ ਕਰਦੇ ਆ, ਦਿਲ ਲਾ ਕਰਕੇ ਕਰਦੇ ਹੈ,
ਸੱਚਾ ਲਏ ਮਿਲਾ,
ਉਹਨਾਂ ਨੂੰ ਸੱਚਾ ਪਰਮੇਸ਼ਰ ਕਿਰਪਾ ਕਰਕੇ ਇਸੇ ਜਨਮ ਚ ਮਨੁੱਖਾ ਸਰੀਰ ਦੇ ਵਿਚ ਹੀ ਆਪਣੇ ਨਾਲ ਮਿਲਾ ਲੈਂਦੇ ਹਨ, ਲੈ ਲੈਂਦਾ ਹੈ।
ਆਪੇ ਸ੍ਰਿਸ਼ਟ ਸਭ ਸਾਜੀਅਨ,
ਜਿਸ ਪਰਮੇਸ਼ਰ ਨੇ ਆਪੇ ਆਪ ਹੀ ਸੂਖਮ ਸਥੂਲ ਆਦਿ ਸਾਰੀ ਸ੍ਰਿਸ਼ਟੀ ਜਿਹੜੀ ਸਾਜਨ ਸਾਜਨਾ ਕੀਤੀ ਹੈ।
ਆਪੇ ਨਦਰ ਕਰੇ,
ਉਹ ਪਰਮੇਸ਼ਰ ਆਪ ਜੀਵਾਂ ਤੇ ਗੁਰਾਂ ਦੁਆਰਾ ਕਿਰਪਾ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ।
ਨਾਨਕ ਨਾਮ ਵਡਿਆਈ,
ਸਤਿਗੁਰੂ ਕਥਨ ਕਰਦੇ ਨੇ ਸਾਰੀਆਂ ਵਡਿਆਈਆਂ ਨਾਮ ਅੰਮ੍ਰਿਤ ਕਰਕੇ ਮਿਲਦੀਆਂ ਹਨ, ਵਡਿਆਈਆਂ ਤਾਂ ਨਾਮ ਦੇ ਵਿਚ ਹਨ।
ਜੈ ਭਾਵੈ ਤੈ ਦੇ,
ਪਰ ਜੈ ਜਿਸ ਦੀ ਸ਼ਰਧਾ ਭਾਵਨਾ ਭਗਤੀ ਭਾਵੇ ਪਾ ਜਾਂਦੀ ਹੈ, ਜੋ ਉਸ ਨੂੰ ਭਾਵੇ ਪਾਉਂਦੇ ਆ ਚੰਗਾ ਲੱਗਦਾ, ਤੈ ਉਸੇ ਨੂੰ ਦੇ ਦਿੰਦਾ ਹੈ ਪਰਮੇਸ਼ਰ ਇਹ ਭਗਤੀ।
ਮਾਰੂ ਮਹੱਲਾ ਤੀਜਾ,
ਤੇ ਮਾਰੂ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ,
ਪਿਛਲੇ ਗੁਣ ਹੈ ਬਖਸਾਏ ਜੀਓ,
ਕਹਿੰਦੇ ਪਿਛਲੇ ਗੁਣ ਹੈ ਬਖਸਾਏ ਜੀਓ, ਜੋ ਜੀਓ ਜੀਵ, ਹੇ ਜੀਵ ਜੀਓ ਨਾਮ ਜੀਵ ਦਾ, ਹੇ ਜੀਵ ਤੂੰ ਪਿਛਲੇ ਪੂਰਵਲੇ ਜਨਮਾਂ ਚ ਕੀਤੇ ਹੋਏ ਗੁਨਾਹ ਜਿਹੜੇ ਨੇ ਪਾਪ, ਇਹ ਸੱਚੇ ਪਾਤਸ਼ਾਹ ਕੋਲੋਂ ਬਖਸ਼ਾ ਲੈਣਾ ਕਰ। ਇਹ ਜਨਮ ਦੇ ਵਿਚ ਤਾਂ ਪਿਛਲੇ ਵੀ ਬਖਸ਼ਾ ਸਕਦਾ, ਪਰ ਤੂੰ ਇਹ ਜਨਮ ਦੇ ਵਿਚ ਹੀ ਗੁਨਾਹ ਕਰਨ ਤੋਂ ਨੀ ਹਟਦਾ, ਪਿਛਲੇ ਕੌਣ ਬਖਸ਼ਾਊਗਾ, ਤੂੰ ਹੁਣ ਹਿੰਮਤ ਕਰਕੇ ਪਿਛਲੇ ਗੁਨਾਹ ਬਖਸ਼ਾ ਲੈ।
ਅਬ ਤੂੰ ਮਾਰਗ ਪਾਏ,
ਅਬ ਹੁਣ ਇਸ ਮਨੁੱਖ ਜਨਮ ਵਿਚ ਤੂੰ ਗੁਰੂ ਉਪਦੇਸ਼ ਦੁਆਰਾ ਆਪਣੇ ਆਪ ਨੂੰ ਪ੍ਰੇਮਾ ਭਗਤੀ ਦੇ ਸਹਿਤ ਗਿਆਨ, ਗਿਆਨ ਦੇ ਸਹਿਤ ਜਿਹੜਾ ਮਾਰਗ ਹੈ ਨਾ ਭਗਤੀ ਦਾ, ਗਿਆਨ ਸਹਿਤ ਭਗਤੀ ਮਾਰਗ ਦੇ ਉੱਤੇ ਪਾਏ ਪਾਉਣਾ ਕਰ ਆਪਣੇ ਆਪ ਨੂੰ। ਪਿਛਲੇ ਔਗੁਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੈ, ਪਰਮੇਸ਼ਰ ਕਿਰਪਾ ਕਰ ਦਿੰਦਾ, ਪਿਛਲੇ ਗੁਨਾਹ ਬਖਸ਼ੇ ਜਾਂਦੇ ਨੇ। ਇਸਲਾਮ ਵਿਚ ਲਿਖਿਆ ਹੈ, ਇਸਲਾਮ ਦੀਆਂ ਧਾਰਮਿਕ ਪੁਸਤਕਾਂ ਵਿਚ, ਕਿ ਜਿਸ ਦਿਨ ਜੀਵ ਗੁਨਾਹ ਤੋਂ ਤੋਬਾ ਕਰ ਦੇਵੇ, ਉਸੇ ਛਿਨ ਪਿਛਲੇ ਜਨਮਾਂ ਜਨਮਾਤਰਾਂ ਦੇ ਗੁਨਾਹ, ਸਾਰੇ ਜੀਵਨ ਦੇ ਗੁਨਾਹ ਜਿਹੜੇ ਨੇ, ਉਹ ਪਰਮਾਤਮਾ ਖੁਦਾ ਬਖਸ਼ ਦਿੰਦਾ ਹੈ। ਤੇ ਇਹ ਹਿੰਦੂ ਮਤ ਦੇ ਅੰਦਰ ਵੀ ਐਸਾ ਹੈ, ਸਿੱਖ ਮਤ ਦੇ ਅੰਦਰ ਫਿਰ ਆ ਗੁਰੂ ਸਾਹਿਬਾਨਾਂ ਦਾ ਵੀ, ਪਿਛਲੇ ਔਗੁਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਅੱਗੇ ਤੋਂ ਕਰੇ ਨਾ, ਕੋਈ ਐਸਾ ਸਮਾਂ ਜ਼ਿੰਦਗੀ ਚ ਆਉਣਾ ਚਾਹੀਦਾ ਜਿਸ ਦਿਨ ਪੱਕਾ ਹੋ ਜਾਵੇ, ਐਸ ਛਿਨ ਤੋਂ ਬਾਅਦ ਮੈਂ ਕੋਈ ਗੁਨਾਹ ਨਹੀਂ ਕਰੂੰਗਾ, ਬਖਸ਼ੇ ਜਾਣਗੇ। ਜੇ ਫਿਰ ਗੁਨਾਹ ਕਰੀ ਵੀ ਜਾਵੇ, ਬਖਸ਼ਾਈ ਜਾਵੇ, ਫੇਰ ਨੀ ਗੱਲ ਬਣਦੀ। ਅੱਗੇ ਦੱਸਦੇ ਨੇ,
ਹਰ ਕੀ ਚਰਣੀ ਲਾਗ ਰਹਾ,
ਹਰ ਪਰਮੇਸ਼ਰ ਦੀ ਪ੍ਰਾਪਤੀ ਲਈ ਪਰਮੇਸ਼ਰ ਦੇ ਚਰਨੀ ਲੱਗਿਆ ਰਹਾ, ਰਹਿਣਾ ਕਰ।
ਵਿੱਚ ਹੋ ਆਪ ਗਵਾਏ,
ਆਪਣੇ ਅੰਦਰੋਂ ਆਪਾ ਭਾਵ ਗਵਾਉਣਾ ਕਰ ਹੰਕਾਰ।
ਮੇਰੇ ਮਨ ਗੁਰਮੁਖ ਨਾਮ ਹਰ ਧਿਆਏ,
ਇਹ ਮੇਰੇ ਮਨਾਂ ਗੁਰਮੁਖ ਜਨਾਂ ਦੀ ਸੰਗਤ ਕਰਕੇ ਹਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਏ, ਧਿਆਉਣਾ ਕਰ। ਤੂੰ
ਸਦਾ ਹਰ ਚਰਣੀ ਲਾਗ ਰਹਾ,
ਸਾਰੀ
ਇੱਕ ਮਨ ਏਕੈ ਭਾਏ,
ਇੱਕ ਮਨ ਏਕਾਗਰ ਚਿਤ ਹੋ ਕੇ, ਏਕੈ ਇੱਕ ਨਾਲ, ਅਖੰਡ ਸਰੂਪ ਜੋ ਵਾਹਿਗੁਰੂ, ਭਾਏ ਪ੍ਰੇਮ ਕਰਕੇ ਸਦਾ ਹਮੇਸ਼ਾ ਪਰਮੇਸ਼ਰ ਦੇ ਚਰਨਾਂ ਵਿੱਚ ਲਾਗ ਲੱਗਿਆ ਰਹਿਣਾ ਕਰ। ਜਾਂ ਸਦਾ ਹਮੇਸ਼ਾ ਇਉਂ ਬੇਨਤੀ ਕਰ, ਸਦਾ ਹਰ ਚਰਨੀ ਲਾਗ ਰਹਾ, ਸਦਾ ਹਮੇਸ਼ਾ ਇਉਂ ਬੇਨਤੀ ਕਰਕੇ, ਹੇ ਪਰਮੇਸ਼ਰ ਮੈਂ ਸਦਾ ਤੇਰੇ ਚਰਨੀ ਲੱਗਿਆ ਰਹਿਣਾ ਕਰਾਂ, ਅਤੇ ਇੱਕ ਮਨ ਏਕੈ ਭਾਏ, ਇਕਾਗਰ ਚਿਤ ਹੋ ਕੇ ਇੱਕ ਤੇਰੇ ਨਾਲ ਹੀ ਪ੍ਰੇਮ ਕਰਨਾ ਕਰਾਂ, ਇੱਕ ਹੈ ਇੱਕ ਤੇਰੇ ਭਾਈ ਪ੍ਰਕਾਸ਼ ਰੂਪ ਦੀ ਪ੍ਰਾਪਤੀ ਲਈ ਇਕਾਗਰ ਚਿਤ ਹੋ ਕੇ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਿਣਾ ਕਰਾਂ ਜੀ, ਕਿਰਪਾ ਕਰ ਦਿਓ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਨੇ ਜੀ,
ਨਾ ਮੈਂ ਜਾਤ ਨਾ ਪਤ ਹੈ,
ਤੇ ਇਹਨੂੰ ਪਤ ਨੂੰ ਪੋਲਾ ਬੋਲਣਾ ਭਾਈ ਜੀ, ਤੇ ਨਾ ਮੈਂ ਜਾਤ ਨਾ ਪਤ ਹੈ। ਜੇ ਪਤ ਕਹਿਦਾ ਤਾਂ ਪੱਤੇ ਹੋ ਗਏ ਜਿਹੜੇ ਬਿਰਸ਼ਾਂ ਦੇ ਹੁੰਦੇ ਆ, ਪਤ ਇੱਜ਼ਤ ਹੋ ਗਈ। ਹੇ ਪਰਮੇਸ਼ਰ, ਨਾ ਮੈਂ, ਮੇਰੀ ਉੱਤਮ ਜਾਤ ਜਾਤੀ ਹੈ, ਜਿਵੇਂ ਬ੍ਰਾਹਮਣ ਆਪਣੀ ਜਾਤ ਨੂੰ ਉੱਤਮ ਮੰਨਦੇ, ਨਾ ਹੀ ਮੇਰੀ ਦੁਨੀਆ ਚ ਪਤ ਇੱਜ਼ਤ ਹੈ ਮਹਾਰਾਜ। ਤੋ ਇਸ ਕਰਕੇ ਨਾ ਮੈਂ ਜਾਤ ਨਾ ਪਤ ਹੈ। ਅੱਗੇ ਦੱਸਦੇ
ਨਾ ਮੈਂ ਥੇ ਹੋ ਨਾ ਥਾਉ,
ਨਾ ਇਸ ਲੋਕ ਮੈਨੂੰ ਕੋਈ ਥੇ ਥਾਂ ਹੈ, ਅਤੇ ਨਾ ਹੀ ਪਰਲੋਕ ਵੀ ਮੇਰਾ ਕੋਈ ਥਾਂ ਟਿਕਾਣਾ ਹੈ। ਨਾ ਹੀ ਮੇਰਾ ਥੇ ਹੋ ਨਗਰ ਹੀ ਹੈ, ਨਾ ਹੀ ਮੇਰਾ ਥਾਂ ਘਰ ਹੈ, ਨਾ ਮਹਾਤਮਾ ਵਾਲੀ ਅਚੁੱਤ ਗੋਤ ਜਾਤੀ ਹੈ, ਨਾ ਪਤ ਹੀ ਹੈ ਮੇਰੀ ਭਗਤਾਂ ਵਾਲੀ, ਨਾ ਹੀ ਮੇਰੀ ਸੰਗਤ ਰੂਪੀ ਥੇ ਨਗਰ ਹੈ, ਨਾ ਹੀ ਮੇਰਾ ਸਰੂਪ ਰੂਪੀ ਥਾਂ ਹੈ। ਐਂ ਦਾ ਭਾਵ ਹੈ,
ਸ਼ਬਦ ਭੇਦ ਭ੍ਰਮ ਕੱਟਿਆ।
ਹੇ ਪਰਮੇਸ਼ਵਰ, ਗੁਰਾਂ ਦੁਆਰਾ ਆਪ ਜੀ ਨੇ ਆਪਣਾ ਨਾਮ ਅੰਮ੍ਰਿਤ ਜਪਾਉਣਾ ਕਰਕੇ ਅੰਮ੍ਰਿਤ ਨਾਮ ਜਪਣਾ ਸਮਝਾ ਦਿੱਤਾ ਗੁਰਾਂ ਦੁਆਰਾ, ਇਸ ਕਰਕੇ ਫਿਰ
ਸ਼ਬਦ ਭੇਦ ਭ੍ਰਮ ਕੱਟਿਆ, ਗੁਰ ਨਾਮ ਦੀਆ ਸਮਝਾਏ।
ਗੁਰ ਨਾਮ ਦੀਆ ਸਮਝਾਏ, ਇੱਥੋਂ ਅਰਥ ਹੈਗਾ, ਹੇ ਪਰਮੇਸ਼ਵਰ, ਗੁਰਾਂ ਦੁਆਰਾ ਆਪ ਜੀ ਨੇ ਆਪਣਾ ਨਾਮ ਅੰਮ੍ਰਿਤ ਜਪਣਾ ਸਮਝਾ ਦਿੱਤਾ, ਇਸ ਕਰਕੇ ਮੈਂ ਗੁਰ ਸ਼ਬਦ ਦੇ ਉਪਦੇਸ਼ ਦੇ ਭੇਦ ਭੇਤ ਨੂੰ ਜਾਣ ਕੇ ਜੰਮਣ ਮਰਨ ਦਾ ਭਰਮ ਕੱਟ ਦਿੱਤਾ ਹੈ, ਜਿਹੜਾ ਪੰਜ ਪ੍ਰਕਾਰ ਦਾ।
ਇਹੋ ਮਨ ਲਾਲਚ ਕਰਦਾ ਫਿਰੈ,
ਤੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਕਰਕੇ, ਨਾ ਪ੍ਰਭੂ ਨਾਮ ਨੂੰ ਭੁੱਲ ਕਰਕੇ, ਤੇ ਇਹ ਜਿਹੜਾ ਮਨ ਹੈ, ਸ਼ਬਦ ਸਪਾਰਸ ਰੂਪ ਰਸਗੰਧ, ਇਹ ਵਿਸ਼ਿਆਂ ਵਿੱਚ ਪਰਚਿਆ ਹੋਇਆ ਪਦਾਰਥਾਂ ਨੂੰ ਇਕੱਤਰ ਕਰਨ ਦੇ ਲਾਲਚ ਦੇ ਵਿੱਚ ਇਹ ਲਾਲਚ ਕਰਦਾ ਫਿਰਦਾ ਹੈ।
ਲਾਲਚ ਲਾਗਾ ਜਾਏ,
ਲਾਲਚ ਦੇ ਵਿੱਚ ਤੇ ਲੱਗਿਆ ਹੋਇਆ ਲਾਲਸਾ ਕਰਦਾ ਹੋਇਆ ਦੇਹ ਸਮਾਪਤ ਹੋਣ ਤੋਂ ਬਾਅਦ ਪਰਲੋਕ ਹੀ ਚਲਿਆ ਜਾਂਦਾ ਹੈ।
ਧੰਦੇ ਕੂੜ ਵਿਆਪਿਆ,
ਤੇ ਧੰਦੇ ਜਿਹੜੇ ਨੇ ਇਹ ਹੈ ਤਾਂ ਝੂਠੇ, ਕੂੜ ਨਾ ਝੂਠ ਦਾ ਹੁੰਦਾ, ਪਰ ਵਿਆਪਿਆ ਚਿੰਬੜੇ ਹੋਏ ਨੇ, ਧੰਦਿਆਂ ਦੇ ਵਿੱਚ ਲੱਗਿਆ ਹੋਇਆ ਹੈ।
ਜਮਪੁਰ ਚੋਟਾਂ ਖਾਏ,
ਇਹਦਾ ਨਤੀਜਾ ਇਹੀ ਨਿਕਲੂਗਾ ਵੀ ਜਮਾਂ ਦੀ ਪੁਰੀ ਵਿੱਚ ਚੋਟਾਂ ਸੱਟਾਂ ਖਾਏਗਾ, ਮਾਰਾਂ ਖਾਏਗਾ। ਜਮ ਕਰਨ ਮੂਡ ਮੈਂ ਲੱਗ ਗਏ, ਖਿਨ ਮੈਂ ਕਰੇ ਨਵੇਰਾ, ਸਿਮਰਨ ਭਜਨ ਦਇਆ ਨਹੀਂ ਕੀ ਨੀ, ਤਉ ਮੁਖ ਚੋਟਾਂ ਖਾਏਗਾ। ਇਸ ਪ੍ਰਕਾਰ ਤੋਂ ਚੋਟਾਂ ਤਾਂ ਸੱਟਾਂ ਖਾਣੀਆਂ ਹਨ।
ਨਾਨਕ ਸਭ ਕੁਛ ਆਪੇ ਆਪ ਹੈ,
ਤੇ ਜਾਂ ਫਿਰ ਚੋਟਾਂ ਖਾਏ ਦਾ ਇਹ ਵੀ ਅਰਥ ਹੈ ਕਿ ਲਾਣਤਾਂ ਰੂਪੀ ਚੋਟਾਂ ਖਾਏਗਾ, ਤਰਕਾਂ ਰੂਪੀ ਚੋਟਾਂ ਖਾਏਗਾ। ਹੁਣ ਬੋਲੋ ਜੀ ਨਾਨਕ।
ਨਾਨਕ ਸਭ ਕੁਛ ਆਪੇ ਆਪ ਹੈ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਗੁਰਾਂ ਦੁਆਰਾ ਸਿਮਰਨ ਕਰਨ ਵਾਲਾ ਗੁਰਮੁਖ ਇਉਂ ਜਾਣ ਲੈਂਦਾ ਕਿ ਸਭ ਸਾਰਾ ਜੋ ਕੁਝ ਵੀ ਹੈ ਲੋਕ ਪਰਲੋਕ ਵਿੱਚ ਆਪੇ ਆਪ ਆਪਣਾ ਆਪ ਰੂਪ ਵਾਹਿਗੁਰੂ ਹੀ ਹੈ, ਉਸ ਤੋਂ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ, ਸਰਵੀ ਰੰਗੀ ਰੂਪੀ ਤੂੰ ਹੈ, ਤੇ ਹੋਰ ਕੋਈ ਵੀ ਸੰਸਾਰ ਵਿੱਚ ਨਹੀਂ, ਸੰਸਾਰ ਨੂੰ ਚਲਾਉਣ ਵਾਲਾ ਨਹੀਂ, ਤੇ ਸੰਸਾਰ ਨੂੰ ਸੱਤਾ ਦੇਣ ਵਾਲਾ ਕੋਈ ਨਹੀਂ, ਸਭ ਕੁਛ ਪਰਮੇਸ਼ਰ ਆਪੇ ਆਪ ਹੀ ਹੈ, ਉਸ ਤੋਂ ਬਗੈਰ ਹੋਰ ਦੂਸਰਾ ਕੁਝ ਨਹੀਂ ਹੈ।
ਦੂਜਾ ਨਾਹੀਂ ਕੋਈ,
ਹੋਰ ਦੂਸਰਾ ਕੋਈ ਨਹੀਂ ਹੈ ਜਿਹੜਾ ਸੰਸਾਰ ਨੂੰ ਚਲਾਵੇ, ਦੂਸਰਾ ਕੋਈ ਨਹੀਂ ਹੈ ਜਿਹੜਾ ਸੰਸਾਰ ਨੂੰ ਸੱਤਾ ਦੇਵੇ।
ਭਗਤ ਖਜ਼ਾਨਾ ਬਖਸ਼ਿਓ,
ਜਿਹਨਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਪ੍ਰੇਮਾ ਭਗਤੀ ਦਾ ਖਜ਼ਾਨਾ ਭੰਡਾਰਾ ਬਖਸ਼ ਦਿੱਤਾ ਹੈ।
ਗੁਰਮੁਖਾਂ ਸੁਖ ਹੋਏ,
ਉਹਨਾਂ ਗੁਰਮੁਖਾਂ ਨੂੰ ਸੁਖ ਹੁੰਦਾ ਭਾਈ, ਤੇ ਉਹ ਸੁਖ ਆਨੰਦ ਨੂੰ ਪ੍ਰਾਪਤ ਕਰਦੇ ਨੇ।
ਮਾਰੂ ਮਹੱਲਾ ਤੀਜਾ,
ਮਾਰੂ ਰਾਗ ਦੇ ਤੀਸਰੇ ਪਾਤਸ਼ਾਹ ਦਾ ਸ਼ਬਦ ਜੇ,
ਸੱਚ ਰਤੇ ਸੇ ਟੋਲ ਲਹੋ।
ਇਹ ਭਾਈ ਦੁਨੀਆਂ ਦੇ ਵਿੱਚ ਆਪਣੇ ਅਕਲ ਦੁਆਰਾ ਜਾਂ ਜੇ ਆਪ ਪਰਖ ਨਾ ਆਵੀ ਤਾਂ ਪਾਰਖੋਂ ਥਵਲ ਉਹ ਪੁਰਖ ਆਏ, ਸੱਚੇ ਨਾਮ ਵਿੱਚ ਸੱਚ ਰਤੇ ਸੇ ਟੋਲ ਲਓ, ਜਿਹੜੇ ਸੱਚੇ ਨਾਮ ਵਿੱਚ ਮਨ ਬਾਣੀ ਸਰੀਰ ਕਰਕੇ ਰੰਗੇ ਹੋਏ ਨਾ, ਉਹਨਾਂ ਮਹਾਤਮਾ ਦੀ ਟੋਲ ਖੋਜ ਲੈਣਾ ਕਰੋ, ਲੱਭੋ ਉਹਨਾਂ ਨੂੰ, ਕਿਉਂਕਿ ਬਹੁਤੇ ਨਹੀਂ ਹਨ।
ਸੇ ਵਿਰਲੇ ਸੰਸਾਰ,
ਤੇ ਉਹ ਭਾਈ ਵਿਰਲੇ ਨੇ, ਟਾਵੇਂ ਟਾਵੇਂ ਨੇ, ਕਿਤੇ ਕਿਤੇ ਨੇ, ਸਿੱਧੇ ਸਿੱਧੇ ਸਰ ਥਾਂ ਨੇ, ਤੇ ਉਹਨਾਂ ਨੂੰ ਤਾਂ ਐਸਾ ਕਿਹਾ ਹੈ, ਹੈਨ ਬਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਬਹੁਤੇ ਨਹੀਂ ਹਨ
ਸੇ ਵਿਰਲੇ ਸੰਸਾਰ,
ਉਹ ਵਿਰਲੇ ਪਿਰਲੇ ਟਾਵੇਂ ਟਾਵੇਂ ਨੇ, ਕਿਤੇ ਕਿਤੇ ਨੀ, ਸਿੱਧੇ ਸਿੱਧੇ। ਕੋਟਨ ਮੈਂ ਨਾਨਕੋ ਨਾਰਾਇਣ ਜਾ ਚੀਤ, ਉਹ ਵਿਰਲੇ ਹਨ। ਇਸ ਕਰਕੇ ਸੰਸਾਰ ਦੇ ਵਿਚ, ਜਗਤ ਵਿਚ ਇਹ ਸੰਸਾਂ ਦੇ ਭਰੇ ਹੋਏ ਸੰਸਾਰ ਵਿਚ ਵਿਰਲੇ ਹਨ। ਉਹ
ਤਿੰਨ ਮਿਲਿਆ ਮੁਖ ਉਜਲਾ,
ਐਸੇ ਮਹਾਤਮਾ ਦੇ ਨਾਲ ਮਿਲਣ ਦੇ ਨਾਲ ਮੁਖ ਉਜਲਾ ਪਵਿੱਤਰ ਹੋ ਜਾਂਦਾ ਹੈ।
ਜਪ ਨਾਮ ਮੁਰਾਰ,
ਕਿਉਂਕਿ ਐਸੇ ਮਹਾਤਮਾ ਦੀ ਸੰਗਤ ਮੁਰਾਰ ਮੁਰਾਰੀ ਪਰਮੇਸ਼ਰ ਦਾ ਨਾਮ ਜਪ ਕੇ ਤਿੰਨਾਂ ਉਹਨਾਂ ਮਹਾਤਮਾ ਦੇ ਨਾਲ ਮਿਲਿਆ, ਮਿਲਣੇ ਕਰਕੇ ਲੋਕ ਪ੍ਰਲੋਚ ਮੁਖ ਉਜਲਾ, ਮੁਖੜਾ ਜਿਹੜਾ ਉਜਲਾ ਨਿਰਮਲ ਹੋ ਜਾਂਦਾ, ਪਵਿੱਤਰ ਹੋ ਕੇ ਜਾਈਦਾ। ਅੰਤਸਕਰਨ ਰੂਪੀ ਮੁਖੜਾ ਉਜਲ ਹੋ ਜਾਂਦਾ, ਮੁਖੜਾ ਜਸ ਰੂਪੀ ਜਾਲੇ ਵਾਲਾ ਹੋ ਜਾਂਦਾ ਹੈ।
ਬਾਬਾ ਸਾਚਾ ਸਾਹਿਬ ਹਿਰਦੈ ਸਮਾਲ,
ਬਾਬਾ ਹੇ ਭਾਈ ਸੱਚਾ ਸਾਹਿਬ ਮਾਲਕ ਪਰਮੇਸ਼ਰ ਹੈ, ਉਹਨੂੰ ਆਪਣੇ ਹਿਰਦੇ ਵਿਚ ਸੰਭਾਲਣਾ ਕਰ, ਯਾਦ ਕਰ।
ਸਤਿਗੁਰ ਆਪਣਾ ਪੁੱਛ ਦੇਖ,
ਆਪਣੇ ਸਤਿਗੁਰਾਂ ਨੂੰ ਪੁੱਛ ਕੇ ਵੇਖ ਲੈਣਾ ਕਰ।
ਲੇਹੋ ਵੱਖਰ ਭਾਲ,
ਉਹ ਇਹੋ ਉਪਦੇਸ਼ ਦੇਣਗੇ ਕਿ ਗੁਰਾਂ ਦੀ ਸੰਗਤ ਦੁਆਰਾ ਲਾਭਦਾਇਕ ਇੱਕ ਨਾਮ ਰੂਪੀ ਵੱਖਰ ਸੌਦੇ ਨੂੰ ਭਾਲ, ਖੋਜ ਲੈਣਾ ਕਰ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਨੇ,
ਇੱਕ ਸੱਚਾ ਸਭ ਸੇਵ ਦੀ,
ਇੱਕੋ ਹੀ ਸੱਚਾ ਅਕਾਲ ਪੁਰਖ ਹੈ, ਸਾਰੀ ਸ੍ਰਿਸ਼ਟੀ ਉਸ ਨੂੰ ਸੇਵ ਦੀ ਸੇਵਨ ਕਰਦੀ ਹੈ।
ਧੁਰ ਭਾਗ ਮਿਲਾਵਾ ਹੋਏ,
ਪਰ ਬਈ ਧੁਰ ਆਦਿ ਤੋਂ ਨਿਸ਼ਕਾਮ ਕਰਮਾਂ ਵਾਲਿਆਂ ਦਾ ਹੀ ਉਸ ਪਰਮੇਸ਼ਰ ਨਾਲ ਮਿਲਾਵਾ ਮਿਲਾਪ ਹੁੰਦਾ ਹੈ।
ਗੁਰਮੁਖ ਮਿਲੇ ਸੇ ਨਾ ਵਿਛੜਾ ਹੈ,
ਤੇ ਉਹ ਫਿਰ ਮਿਲਿਆ ਹੋਏ ਨਾ ਵਿਛੜਾ ਕਿਹਾ, ਜਿਵੇਂ ਗੁਰਮੁਖ ਮਿਲੇ ਸੇ ਨਾ ਵਿਛੜੇ, ਜਿਹੜੇ ਗੁਰਮੁਖਾਂ ਦੀ ਸੰਗਤ ਵਿਚ ਆ ਗਏ ਨੇ ਉਹ ਨੀ ਕਦੇ ਰੱਬ ਵੱਲੋਂ ਵਿਛੜਦੇ, ਜਾਂ ਮੁਖੀ ਗੁਰਾਂ ਦੇ ਨਾਲ ਜਿਹੜੇ ਮਿਲੇ ਸੇ ਉਹ ਕਦੇ ਵੀ ਵਾਹਿਗੁਰੂ ਨਾਲੋਂ ਵਿਛੜਦੇ ਨੇ, ਅਲੱਗ ਨਹੀਂ ਹੁੰਦੇ ਹੈ। ਸਗੋਂ
ਭਾਵੇ ਹੈ ਸੱਚ ਸੋਏ
ਉਹ ਪੁਰਖ ਤਾਂ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੇ ਸੁਖ ਨੂੰ ਪਾ ਲੈਂਦੇ ਹਨ।
ਇੱਕ ਭਗਤੀ ਸਾਰ ਨਾ ਜਾਣਨੀ,
ਇੱਕ ਭਗਤੀ ਦੀ ਖਬਰ ਤਾਂ ਜਾਣਦੇ ਨਹੀਂ ਹੈ, ਤੇ ਪੈਰਾਂ ਨੂੰ ਘੁੰਗਰੂ ਬੰਨ ਕੇ ਨੱਚ ਕੇ ਕਹਿੰਦੇ ਨੇ ਵੀ ਅਸੀਂ ਜੀ ਭਗਤੀ ਕਰਦੇ ਹਾਂ, ਇਹ ਵੀ ਭਗਤੀ ਹੈ। ਇਸ ਕਰਕੇ ਮਰ ਕੇ ਨੱਚਿਆ ਟੱਪਿਆ ਭਗਤ ਨਾ ਹੋਏ, ਉਹ ਭਗਤੀ ਦੀ ਸਾਰ ਖਬਰ ਨਹੀਂ ਜਾਣਦੇ ਵੀ ਕਿਵੇਂ ਪ੍ਰੇਮਾ ਭਗਤੀ ਕਿਵੇਂ ਕਰੀਦੀ ਹੈ।
ਮਨਮੁਖ ਭਰਮ ਭੁਲਾਏ,
ਮਨਮੁਖ ਭਰਮ ਦੇ ਵਿਚ ਭੁਲਾਉਣਾ ਕੀਤੇ ਨੇ ਜਾਂ ਭਰਮ ਨੇ ਭੁਲਾਏ ਹਨ,
ਉਹਨਾਂ ਵਿਚ ਆਪ ਵਰਤਦਾ,
ਉਹਨਾਂ ਮਨਮੁਖਾਂ ਦੇ ਵਿਚ ਅੰਦਰ ਵੀ ਪਰਮੇਸ਼ਰ ਆਪ ਵਰਤਦਾ ਹੈ ਤਾਂ ਉੱਥੇ ਵੀ, ਪਰ ਉਹਨਾਂ ਦੇ ਪਾਸੋਂ ਜਿਹੜਾ ਨਾ ਤੇ ਅਲਪਗ ਹੋਣ ਕਰਕੇ,
ਕਰਣਾ ਕਿਛੂ ਨਾ ਜਾਏ,
ਅਲਪਗ ਹੋਣ ਕਰਕੇ ਉਹਨਾਂ ਪਾਸੋਂ ਕਿਛ ਕੁਝ ਵੀ ਨਿਸ਼ਕਾਮ ਕਰਮ ਨਹੀਂ ਕੀਤੇ ਜਾਂਦੇ। ਉਹਨਾਂ ਮਨਮੁਖਾਂ ਦੇ ਅੰਦਰ ਆਪਾ ਭਾਵ ਜਾਂ ਇਹ ਹੈ, ਉਹਨਾਂ ਵਿਚ ਆਪ ਵਰਤਦਾ, ਕੀ ਵਰਤਦਾ ਹੈ, ਮਨਮੁਖਾਂ ਦੇ ਅੰਦਰ ਹੰਕਾਰ ਵਰਤਦਾ, ਇਸ ਕਰਕੇ ਉਹਨਾਂ ਦੇ ਕੋਲੋਂ ਕਰਨਾ ਕਛੂ ਨਾ ਜਾਏ, ਸਤਿਗੁਰਾਂ ਦੀ ਕਿਰਪਾ ਤੋਂ ਬਗੈਰ ਕੁਝ ਵੀ ਸ੍ਰੇਸ਼ਟ ਕਰਮ ਨਹੀਂ ਕੀਤਾ ਜਾ ਸਕਦਾ।
ਜਿਸ ਨਾਲ ਜੋਰ ਨਾ ਚੱਲੇ,
ਜਿਸ ਵਾਹਿਗੁਰੂ ਦੇ ਨਾਲ ਜੋਰ ਬਲ ਨਹੀਂ ਚੱਲ ਸਕਦਾ, ਕਿਸੇ ਪ੍ਰਕਾਰ ਦਾ ਵੀ ਦਿਮਾਗੀ ਬਲ ਨਹੀਂ ਚੱਲ ਸਕਦਾ, ਜਿਸਮਾਨੀ ਬਲ ਨਹੀਂ ਚੱਲ ਸਕਦਾ ਹੈ।
ਖਲੇ ਕੀਚੈ ਅਰਦਾਸ,
ਉਸ ਵਾਹਿਗੁਰੂ ਦੇ ਖਲੇ ਖੜੋ ਕੇ ਅਰਦਾਸ ਇੱਕ ਚਿੱਤ ਹੋ ਕੇ ਕਰਨੀ ਚਾਹੀਦੀ ਹੈ, ਕੀਚੇ ਕਰਨੀ ਚਾਹੀਦੀ ਹੈ, ਕਾਮ ਕ੍ਰੋਧ ਆਦਿ ਦੁਸ਼ਮਣ ਸਾਡੇ ਅਧੀਨ ਕਰ ਦੇਵੇ, ਖਲੈ ਕੀਚੇ ਅਰਦਾਸ। ਆ ਜਿਹੜਾ ਹੁਣ ਨਵੀਂ ਮਰਿਆਦਾ ਕਹਿੰਦੇ ਆ ਨਾ, ਉਹਦੇ ਚ ਲਿਖਦਾ ਕਿ ਹਾਂਜੀ ਤੁਸੀਂ ਅਰਦਾਸ ਬੈਠੇ ਬੈਠੇ ਵੀ ਕਰ ਸਕਦੇ ਹੋ, ਜਾਂ ਤਾਂ ਫਿਰ ਤੁਕ ਨਹੀਂ ਪੜੀ ਗੁਰਬਾਣੀ ਦੀ, ਜਾਂ ਇਹਦੇ ਤੇ ਅਮਲ ਨਹੀਂ ਕੀਤਾ। ਖਲੇ ਨਾਮ ਖੜੇ ਹੋਣ ਦਾ, ਖੜੇ ਹੋ ਕੇ ਅਰਦਾਸ ਕਰਨੀ, ਇਹ ਮਹਾਰਾਜ ਸਾਹਿਬ ਜੀ ਨੇ ਮਰਿਆਦਾ ਬਣਾਈ ਵੀ ਹੈ, ਖੜੋ ਕੇ ਅਰਦਾਸ ਕਰਨੀ, ਚਾਹੇ ਰਹਿ ਰਸ ਦੀ ਹੈ, ਅਖੰਡ ਪਾਠ ਦੀ ਹੈ, ਨਿਤਨੇਮ ਦੀ ਹੈ, ਖੜ ਕੇ ਅਰਦਾਸ ਕਰਨ ਦੀ ਮਰਿਆਦਾ ਹੈ। ਇਸ ਕਰਕੇ ਮਹਾਰਾਜ ਨੇ ਸਪਸ਼ਟ ਕਰ ਦਿੱਤੀ ਤੀਸਰੇ ਜਾਮੇ ਵਿਚ ਅਰਦਾਸ ਦੀ ਮਰਿਆਦਾ ਇਹ ਹੈ,
ਨਾਨਕ ਗੁਰਮੁਖ ਨਾਮ ਮਨ ਵਸੈ।
ਸਤਿਗੁਰੂ ਜੀ ਕਥਨ ਕਰਦੇ ਗੁਰਮੁਖਾਂ ਦੀ ਸੰਗਤ ਦੁਆਰਾ ਜਾਂ ਗੁਰਾਂ ਦੁਆਰਾ ਪਰਮੇਸ਼ਵਰ ਦਾ ਨਾਮ ਮਨ ਵਿਚ ਵਸੇ ਬਸ ਜਾਵੇ,
ਤਾਂ ਸੁਣ ਕਰੇ ਸਾਬਾਸ,
ਫਿਰ ਨਾਮ ਸੁਣ ਕੇ ਪਰਮੇਸ਼ਵਰ ਦਾ ਵਾਸ ਧੰਤਾ ਦੇ ਯੋਗ ਕਰਦਾ, ਪਰਮੇਸ਼ਰ ਧੰਤਾ ਯੋਗ ਬਣਾ ਲੈਂਦਾ ਹੈ।
ਤਾਂ ਸੁਣ ਕਰੇ ਸਾਬਾਸ,
ਤੇ ਤਾਂ ਫਿਰ ਪਰਮੇਸ਼ਰ ਧੰਤਾ ਯੋਗ ਬਣਾ ਲੈਣਾ ਕਰਦਾ ਉਹਨਾਂ ਨੂੰ, ਤਾਂ ਸੁਣ ਸੁਣ ਕਰਕੇ ਉਹਨਾਂ ਦੀ ਅਰਦਾਸ ਸਵਾਸ ਧੰਤਾ ਯੋਗ ਬਣਾ ਲੈਂਦਾ ਸਾਰਿਆਂ ਨੂੰ ਬਣਾਇਆ। ਮਹਾਰਾਜ ਕਹਿੰਦੇ ਤੁਹਾਨੂੰ ਵੀ ਬਣਾ ਦੇਵੇਗਾ।
ਮਾਰੂ ਮਹੱਲਾ ਤੀਜਾ,
ਮਾਰੂ ਰਾਗ ਦੇ ਅੰਦਰ ਇਹ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਮਾਰੂ ਤੇ ਸੀਤਲ ਕਰੇ,
ਪਰਮੇਸ਼ਰ ਦਾ ਅੰਮ੍ਰਿਤ ਨਾਮ। ਮਾਰੂ ਰੇਗ ਸਥਾਨ ਦੇ, ਜਿਵੇਂ ਰੇਤੇ ਵਾਲੀ ਜ਼ਮੀਨ ਹੁੰਦੀ ਹੈ ਨਾ, ਇਹ ਤੋਂ ਵੀ ਵੱਧ ਰੇਗਲੀ ਜ਼ਮੀਨ ਤੋਂ ਵੀ ਵੱਧ ਉਹ ਤਪਦੇ ਹੋਏ ਮਨ ਜਿਹੜੇ ਨੇ ਉਹਨਾਂ ਨੂੰ ਸੀਤਲ ਠੰਡਾ ਕਰਦਾ ਹੈ।
ਮਨੂਰ ਹੋ ਕੰਚਨ ਹੋਏ,
ਮਨੂਰ ਹੁੰਦਾ ਹੈ ਲੋਹੇ ਦੀ ਮੈਲ, ਕਚਰੇ ਉਸਦੇ, ਉਹਨਾਂ ਨੂੰ ਉਸ ਮੈਲ ਤੋਂ ਕੰਚਨ ਸੋਨੇ ਬਾਅਦ ਸ਼ੁੱਧ ਹੋਏ ਹੋ ਜਾਂਦਾ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਆ ਜਿਵੇਂ ਮਾਰੂਥਲ ਵਾਲੇ ਇਲਾਕੇ ਵਿੱਚ ਵਰਖਾ ਪਵੇ ਤਾਂ ਸੀਤਲਤਾ ਹਰਿਆਵਲ ਹੁੰਦੀ ਹੈ, ਨਹੀਂ ਤਾਂ ਉੱਥੇ ਕੋਈ ਧੂੜੇ ਉੱਡਦੀ ਰਹਿੰਦੀ ਹੈ ਨਾ। ਇਸੇ ਪ੍ਰਕਾਰ ਮਨ ਮਾਰੂਥਲ ਦੀ ਨਿਆਈ ਹੈ, ਜੇ ਗੁਰੂ ਰੂਪੀ ਬਦਲ ਉਪਦੇਸ਼ ਰੂਪੀ ਵਰਖਾ ਕਰ ਦੇਣ ਤਾਂ ਸੀਤਲਤਾ ਹੁੰਦੀ ਹੈ, ਸਤਸੰਦੋ ਦਇਆ ਧਰਮ ਦੀ ਹਰਿਆਵਲ ਆ ਜਾਂਦੀ ਹੈ, ਨਹੀਂ ਤਾਂ ਕਾਮ ਕਰੋ ਆਦਿ ਦੇ ਵਿਕਾਰਾਂ ਦੇ ਭੋਗਣ ਦੀ ਵਾਸ਼ਨਾ ਰੂਪ ਖੇਹੀ ਉੱਡਦੀ ਰਹਿੰਦੀ ਹੈ, ਰੇਤਾ ਹੀ ਉੱਡਦਾ ਰਹਿੰਦਾ ਹੈ, ਤ੍ਰਿਸ਼ਨਾ ਰੂਪੀ ਰੇਤ ਹੀ ਉੱਡਦੀ ਰਹਿੰਦੀ ਹੈ। ਤੇ ਜਿਵੇਂ ਪਾਰਸ ਲੋਹੇ ਦੀ ਮੈਲ ਤੋਂ ਬਣੇ ਹੋਏ ਲੋਹ ਚੂਨ ਜਿਹੜਾ ਹੈ ਉਹਨੂੰ ਸੋਨਾ ਬਣਾ ਦਿੰਦਾ ਹੈ, ਮਨੂਰੋਂ ਕੰਚਨ ਹੋਏ, ਇਸ ਤਰ੍ਹਾਂ ਗੁਰੂ ਸਾਹਿਬ ਜੀ ਪਾਰਸ ਲੋਹੇ ਦੀ ਮੈਲ ਵੱਤ ਪਾਪੀ ਹਿਰਦੇ ਵਾਲੇ ਪੁਰਖਾਂ ਨੂੰ ਵੀ ਕੰਚਨ ਵੱਤ ਸ਼ੁੱਧ ਬਣਾ ਦਿੰਦਾ, ਬਾਰਾਂ ਬੰਨੀ ਦਾ ਸੋਨਾ ਬਣਾ ਦਿੰਦਾ ਹੈ।
ਸੋ ਸੱਚਾ ਸਾ ਲਾਹੀ ਹੈ,
ਉਹ ਸੱਚਾ ਸਦਾ ਇਸਤਤ ਰਹਿਣ ਵਾਲਾ ਪਰਮੇਸ਼ਰ, ਉਹਦੀ ਸ਼ਲਾਘਾ ਕਰੀਏ, ਸਿਫਤ ਕਰੀਏ ਜੇ।
ਤਿਸ ਜੇ ਵੱਡ ਆਵਰ ਨਾ ਕੋ,
ਇਹ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ।
ਮੇਰੇ ਮਨ ਅਨ ਦਿਨ ਧਿਆਏ ਹਰ ਨਾ,
ਹੇ ਮੇਰੇ ਮਨਾ ਅਨ ਦਿਨ ਧਿਆਏ ਹਰ ਨਾ, ਰਾਤ ਦਿਨ ਹਰ ਪਰਮੇਸ਼ਰ ਦੇ ਨਾਉ ਨਾਮ ਨੂੰ ਉਸ ਨਾਮ ਅੰਮ੍ਰਿਤ ਨੂੰ ਧਿਆਏ ਅਰਾਧਨਾ ਕਰ ਤੂੰ।
ਸਤਿਗੁਰ ਕੈ ਬਚਨ ਅਰਾਧ ਤੂੰ,
ਸਤਿਗੁਰਾਂ ਦੇ ਬਚਨ ਉਪਦੇਸ਼ ਨੂੰ ਦਿਲ ਦੇ ਵਿੱਚ ਵਸਾ ਕੇ ਪਰਮੇਸ਼ਰ ਨੂੰ ਅਰਾਧ ਧਿਆਉਣਾ ਕਰ, ਸਤਿਗੁਰਾਂ ਦੇ ਬਚਨਾਂ ਦੁਆਰਾ ਮਨ ਦੇ ਵਿੱਚ ਭਾਵਨਾ ਨਾਲ ਵਾਹਿਗੁਰੂ ਨੂੰ ਯਾਦ ਕਰੇ ਤਾਂ ਫਿਰ
ਅਨ ਦਿਨ ਗੁਣ ਗਾਓ,
ਰਾਤ ਦਿਨ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ, ਫਿਰ ਤੋਂ
ਰਹਾਓ।
ਅਸਥਾਈ ਦੇ ਕੇ ਫਰਮਾਉਂਦੇ ਨੇ ਜੇ
ਗੁਰਮੁਖ ਇੱਕੋ ਜਾਣੀ ਹੈ,
ਗੁਰਮੁਖਾਂ ਦੀ ਸੰਗਤ ਦੁਆਰਾ ਇੱਕ ਵਾਹਿਗੁਰੂ ਨੂੰ ਜਾਣੀਦਾ, ਮੁਖੀ ਗੁਰਾਂ ਦੀ ਸੰਗਤ ਦੁਆਰਾ ਇੱਕ ਅਕਾਲ ਪੁਰਖ ਨੂੰ ਜਾਣ ਲਈਦਾ ਹੈ।
ਜਾ ਸਤਿਗੁਰ ਦੇ ਬੁਝਾਏ,
ਪਰ ਤਾਂ ਜਾਣੀਦਾ ਜੇ ਸਤਿਗੁਰੂ ਸਿੱਖਿਆ ਬੁਝਾ ਸਮਝਾ ਦੇਣ ਤਾਂ ਫਿਰ ਸਮਝੀਦਾ ਜਾਣੀਦਾ ਵਾਹਿਗੁਰੂ ਦੇ ਗਿਆਨ ਨੂੰ।
ਜਾ ਸਤਿਗੁਰ ਦੇ ਬੁਝਾਏ,
ਜਾਂ ਜਦ ਸਤਿਗੁਰੂ ਜੀ ਸਿੱਖਿਆ ਬੁਝਾਏ ਸਮਝਾ ਦੇ ਦੇਣਾ ਕਰਨ ਤਾਂ ਸਮਝ ਆਉਂਦੀ ਹੈ।
ਸੋ ਸਤਿਗੁਰ ਸਾ ਲਾਹੀ ਹੈ,
ਉਹ ਸਤਿਗੁਰੂ ਉਹ ਸੋ ਉਸ ਤਤ ਪਦ ਦੇ ਲੱਖ ਅਰਥ ਰੂਪ ਸਤਿਗੁਰਾਂ ਨੂੰ ਸਲਾਹਣਾ ਕਰਨਾ ਕਰੀਏ।
ਜਿੱਦੂ ਇਹ ਸੋਝੀ ਪਾ,
ਭਾਈ ਜਿਸ ਗੁਰੂ ਦੇ ਕੋਲੋਂ ਬ੍ਰਹਮ ਗਿਆਨ ਦੀ ਅਕਲ ਆਉਂਦੀ ਹੈ, ਸੋਝੀ ਗਿਆਤ ਪਾਉਣਾ ਕਰੀਦੀ ਹੈ, ਤੇ ਉਹਨੂੰ ਤਾਂ ਭਾਈ ਸਦਾ ਹੀ ਸਲਾਹਣਾ ਚਾਹੀਦਾ ਹੈ।
ਸਤਿਗੁਰ ਛੋੜ ਦੂਜੇ ਲੱਗੇ,
ਜਿਹੜੇ ਸਤਿਗੁਰਾਂ ਨੂੰ ਛੱਡ ਕੇ ਦੂਜੇ ਦਵੈਚ ਵਿਚ ਲੱਗੇ ਆ, ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਗਏ ਹਨ,
ਕਿਆ ਕਰਨ ਅੱਗੇ ਜਾਏ,
ਉਹ ਭਾਈ ਅੱਗੇ ਜਾ ਕੇ ਪਰਲੋਚ ਕੀ ਕਰਨਗੇ, ਭਾਵ ਦੁਖੀ ਪਾਉਣਗੇ, ਮੁਗਤਾ ਹੋਣਾ ਨੀ ਉਹਨਾਂ ਨੇ, ਦੁਖੀ ਹੋਣਗੇ।
ਜਾਮਪੁਰ ਬੱਧੇ ਮਾਰੀ ਹੈ,
ਜਮਾਂ ਦੀ ਪੁਰੀ ਦੇ ਵਿਚ ਬੰਨੇ ਹੋਏ ਮਾਰ ਖਾਣਗੇ, ਫਿਰ ਉਹ ਮਾਰੇ ਜਾਣਗੇ, ਕੁੱਟੇ ਜਾਣਗੇ, ਉਹ ਜਮਾਂ ਦੀ ਪੁਰੀ ਵਿਚ ਔਗਣਾ ਰੂਪੀ ਰੱਸਿਆਂ ਦੇ ਨਾਲ ਬੰਨੇ ਹੋਏ ਜਾਂ ਸੰਗ ਨਾਲ ਬੱਧੇ ਹੋਏ ਪ੍ਰਤੱਖ ਉਹ ਮਾਰੀ ਦੇ ਹਨ।
ਬਹੁਤੀ ਮਿਲੇ ਸਜਾਏ,
ਉਹਨਾਂ ਨੂੰ ਬਹੁਤੀ ਸਜ਼ਾ ਮਿਲਦੀ ਹੈ, ਬਹੁਤੀਆਂ ਜੂਨਾਂ ਵਿਚ ਭਰਮਣ ਕਰਨ ਰੂਪ ਸਜ਼ਾ ਮਿਲਦੀ ਹੈ। ਇਹ ਵੀ ਤਾਂ ਸਜ਼ਾ ਹੀ ਹੈ, ਕਦੇ ਕੀੜੇ ਬਣ ਗਏ, ਕਦੇ ਮਕੌੜੇ ਬਣ ਗਏ, ਟਿੱਡੀਆਂ ਪਪੜੀਆਂ ਬਣ ਗਏ, ਇਹ ਸਜ਼ਾ ਮਿਲਦੀ ਹੈ।
ਮੇਰਾ ਪ੍ਰਭ ਵੇ ਪਰਵਾਹ ਹੈ,
ਮੇਰਾ ਪਰਮੇਸ਼ਰ ਜਿਹੜਾ ਨਾ ਪ੍ਰਭੂ ਮਾਲਕ ਉਹ ਬੇਮੁਹਤਾਜ ਹੈ ਭਾਈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ, ਬਲਕਿ ਜਿਹੜਾ ਉਹਦਾ ਸਿਮਰਨ ਕਰਦਾ ਪ੍ਰਭ ਕੋ ਸਿਮਰੇ ਸੇ ਬੇਮੁਹਤਾਜ, ਉਹ ਵੀ ਬੇਮੁਹਤਾਜ ਬੇਖਵਾਸ਼ ਹੋ ਜਾਂਦਾ ਹੈ।
ਨਾ ਤਿਸ ਤਿਲ ਨਾ ਤਮਾਏ,
ਨਾ ਨਿਸ਼ਚੇ ਕਰਕੇ ਉਸ ਨੂੰ ਤਿਲ ਮਾਤਰ ਵੀ ਤਮਾਏ ਇੱਛਾ ਨਹੀਂ ਹੈ, ਨਾ ਹੀ ਉਸ ਨੂੰ ਤਿਲ ਤ੍ਰਿਸ਼ਨਾ ਹੈ, ਤਿਸ ਨਾਮ ਤ੍ਰਿਸ਼ਨਾ ਦਾ ਵੀ ਹੈ, ਤੇ ਨਾ ਹੀ ਉਸ ਨੂੰ ਤਮਾਏ ਹਨੇਰਾ ਭਾਵ ਅਗਿਆਨ ਹੈ, ਨਾ ਹੀ ਤਿਲ ਮਾਤਰ ਤਮਾਏ ਤਮੋ ਗੁਣ ਹੈ ਉਹਦੇ ਵਿੱਚ।
ਨਾਨਕ ਤਿਸ ਸਰਣ ਆਈ ਭੱਜ ਪਾਓ,
ਇਹਨੂੰ ਬਈ ਭੱਜ ਪਾਓ ਕਰਨਾ, ਇਹ ਨੋਟ ਕਰ ਲੈਣਾ ਤੁਸੀਂ। ਇਹ ਭੱਜ ਨਾ ਹੋ ਜਾਵੇ, ਭੱਜ ਨਾ ਹੋ, ਭੱਜਣ ਦਾ ਹੁੰਦਾ ਭੱਜ ਦੌੜਨ ਤੋਂ ਭਾਵ ਹੈ। ਸਤਿਗੁਰੂ ਜੀ ਕਥਨ ਕਰਦੇ ਸੰਸਾਰਕ ਜਿਹੜੇ ਦੁੱਖ ਨੇ ਵਿਕਾਰਾਂ ਵੱਲੋਂ, ਉਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਤਿਸ ਉਸ ਵਾਹਿਗੁਰੂ ਦੀ ਸਰਨ ਆਈ, ਓਟ ਦੇ ਵਿੱਚ ਭੱਜ ਦੌੜ ਕੇ ਪੋ ਪੈਣਾ ਕਰੋ, ਤੇ ਉਹ ਫਿਰ ਆਪ ਹੀ ਕਿਰਪਾ ਕਰੂਗਾ। ਜਿਵੇਂ ਜੰਗਲ ਨੂੰ ਅੱਗ ਲੱਗ ਜਾਵੇ, ਉੱਥੇ ਭੱਜ ਕੇ ਹੀ ਨਿਕਲ ਗਿਆ, ਤੇ ਕਿਤੇ ਦੁਸ਼ਮਣਾਂ ਦੇ ਘੇਰੇ ਦੇ ਵਿੱਚ ਹੋ ਜਾਵੇ, ਉਸ ਵੇਲੇ ਭੱਜ ਕੇ ਹੀ ਨਿਕਲੀਦਾ। ਤੇ ਇਸ ਪ੍ਰਕਾਰ ਫਿਰ ਜੇ ਕੋਈ ਸੱਪ ਆਦਿ ਨਿਕਲ ਆਵੇ, ਉਹ ਤੋਂ ਫਿਰ ਭੱਜਣ ਦੌੜਨ ਦਾ ਮਤਲਬ ਹੈ ਵੀ ਉਹ ਤੋਂ ਬਚਾਅ ਕਰੋ, ਬਿਹਤਾ ਤੋਂ ਬਚੋ। ਕਟਕ ਵਗੈਰਾ ਨਾ ਦੇਖ ਕੇ ਦੂਰ ਹੰਜਾਈਆ ਭਾਗ, ਜਿਵੇਂ ਉਹਨਾਂ ਤੋਂ ਭੱਜਣਾ ਐਵੇਂ ਵਿਕਾਰਾਂ ਤੋਂ ਭੱਜੋ, ਜਾਂ ਫਿਰ ਵਾਹਿਗੁਰੂ ਦੀ ਸ਼ਰਨ ਚ ਭੱਜ ਕੇ ਪਾਉਣਾ ਕਰੋ ਜੇ ਆਪਣੇ ਆਪ ਨੂੰ।
ਆਪੇ ਬਖਸ਼ ਮਿਲਾਏ,
ਆਪ ਹੀ ਔਗੁਣਾਂ ਨੂੰ ਬਖਸ਼ ਕੇ ਗੁਰੂ ਸਾਹਿਬ ਕਿਰਪਾ ਕਰਨਗੇ, ਆਪਣੇ ਸਰੂਪ ਦੇ ਨਾਲ ਮਿਲਾ ਲੈਣਗੇ, ਨਾਮ ਦੀ ਦਾਤ ਬਖਸ਼ ਕੇ ਆਪਣੇ ਨਾਲ ਮਿਲਾ ਲਵੇਗਾ ਸਤਿਗੁਰੂ ਕਿਰਪਾ ਕਰਕੇ।
ਮਾਰੂ ਮਹੱਲਾ ਚੌਥਾ ਘਰ ਦੂਜਾ,
ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਇਹ ਸ਼ਬਦ ਹੈ, ਰਾਗ ਦੇ ਦੂਸਰੇ ਸੁਰਤਾਲ ਵਿੱਚ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੋ ਐਸੇ ਵਿਸ਼ੇਸ਼ਣਾਂ ਵਾਲਾ ਜੋ ਪਰਮੇਸ਼ਰ ਹੈ, ਹੁਣ ਅੱਗੇ ਨਾਮ ਦੀ ਮਹਿਮਾ ਅਜਿਹਾ ਸ਼ਬਦ ਉਚਾਰਨਗੇ ਗੁਰੂ ਰਾਮਦਾਸ ਜੀ ਵੀ ਜੇ ਇਸ ਸ਼ਬਦ ਦੀ ਇੱਕ ਮਹੀਨਾ ਕਥਾ ਕਰਨੀ ਹੈ ਤਾਂ ਵੀ ਇੱਕ ਮਹੀਨਾ ਵੀ ਥੋੜਾ ਹੈ। ਹੁਣ ਇਹ ਲੜੀਵਾਰ ਕਥਾ ਹੈ, ਇਸ ਕਰਕੇ ਟੂਕ ਮਾਤਰ ਗੱਲਾਂ ਹੋਣਗੀਆਂ ਤੇ ਸਾਰਾ ਤਾਂ ਖੋਲ ਨਹੀਂ ਸਕਦੇ। ਅੱਗੇ ਬਸੰਤ ਰਾਗ ਦੇ ਵੀ ਸ਼ਬਦ ਆਊਗਾ, ਉਹ ਇੱਕ ਸ਼ਬਦ ਹੈ ਜਿਹੜਾ ਕਈ ਮਹੀਨੇ ਕਥਾ ਹੋ ਸਕਦੀ ਹੈ ਉਹਦੀ, ਇੱਕ ਇੱਕ ਤੁਕ ਦੇ ਵਿੱਚ ਛੱਡੇ ਨਹੀਂ ਕੋਈ, ਸਾਰੀ ਭਗਤਮਾਲਾ ਬਣੀ ਉਸ ਤੋਂ ਹੈ। ਤੋ ਇਸ ਕਰਕੇ ਇਹ ਵਾਰ ਵਾਰ ਜਿਹੜੇ ਨਾਮ ਆਏ ਨੇ ਉਹ ਸਾਖੀਆਂ ਆਪਾਂ ਵਾਰ ਵਾਰ ਪੜ੍ਹਦੇ ਫਿਰ ਸਮਾਂ ਜਿਹੜਾ ਹੈ ਲੰਘਦਾ, ਕਿਉਂਕਿ ਇਹ ਲੜੀਵਾਰ ਕਥਾ, ਇਹਦੇ ਚ ਟੂਕ ਮਾਤਰ ਗੱਲਾਂ ਹੋਣਗੀਆਂ। ਆਓ ਜਿਸ ਪ੍ਰਕਾਰ ਦੱਸਦੇ ਨੇ ਕਿਹਨੇ ਕਿਹਨੇ ਜਪਿਆ, ਕਿਵੇਂ ਉਹਨਾਂ ਨੇ ਪਰਮ ਗਤੀ ਪ੍ਰਾਪਤ ਕੀਤੀ।
ਜਪਿਓ ਨਾਮ ਸੁਖ ਜਨਕ ਗੁਰ ਬਚਨੀ,
ਕਹਿੰਦੇ ਲੋਈ ਜਪਿਓ ਨਾਮ ਸੁਖ, ਸੁੱਕੇ ਹੋਏ ਆਂਡੇ ਨੇ ਅਮਰ ਕਥਾ ਸੁਣ ਲਈ ਸ਼ਿਵ ਜੀ ਤੋਂ, ਸੁਣਾਉਣ ਤਾਂ ਲੱਗਿਆ ਸੀ ਪਾਰਵਤੀ ਨੂੰ, ਨਾਰਦ ਆ ਗਿਆ ਕਿ ਕਹਿੰਦਾ ਮਾਤਾ ਪਾਰਵਤੀ ਨੂੰ ਕਹਿੰਦਾ ਇਹੋ ਜਿਹੇ ਕੰਮ ਬਹੁਤ ਜਾਣਦਾ ਨਾਰਦ, ਕਹਿੰਦਾ ਜਿਹੜੀ ਤੇਰੇ ਪਤੀ ਦੇ ਗਲ ਚ ਮਾਲਾ ਪਾਈ ਵੀ ਹੈ ਤੈਨੂੰ ਪਤਾ ਕਿਹਦੀ ਹੈ? ਕਹਿੰਦੀ ਇੰਨਾ ਕੁ ਤਾਂ ਮੈਨੂੰ ਪਤਾ ਵੀ ਇਹ ਸਿਰਾਂ ਦੀ ਮਾਲਾ ਹੈ, ਸਿਰ ਵੱਡੇ ਹੋਏ ਰੁੰਡਾਂ ਦੀ ਮਾਲਾ ਹੈ। ਕਹਿੰਦਾ ਵੀ ਇਹ ਜਿਹੜੀ ਮਾਲਾ ਹੈ ਇਹ ਤੇਰੇ ਸਿਰਾਂ ਦੀ ਮਾਲਾ ਹੈ। ਕਹਿੰਦੀ ਇਹ ਕਿਵੇਂ? ਕਹਿੰਦੇ ਤੂੰ ਉਹ ਅਮਰ ਹੈ, ਤੂੰ ਜੰਮਣ ਮਰਨ ਚ ਹੈ, ਵਿਆਹ ਤੇਰੇ ਸੰਸਕਾਰ ਤੇਰੇ ਇਹਦੇ ਨਾਲੇ ਹੋ ਜਾਂਦਾ ਹੈ, ਤੇ ਉਹ ਫਿਰ ਮੋਹਦਾ ਮਾਰਿਆ ਸਿਰ ਵੱਢ ਲਿਆ, ਅਗਲੇ ਜਨਮ ਤੂੰ ਫਿਰ ਪ੍ਰਾਪਤ ਹੋ ਜਾਣੀ। ਕਹਿੰਦੀ ਇਹ ਇਸ ਤਰ੍ਹਾਂ ਫਿਰ ਮੈਂ ਵੀ ਅਮਰ ਹੋ ਸਕਦੀ? ਕਹਿੰਦੀ ਹੋ ਸਕਦੀ ਹੈ, ਇਹਦੇ ਕੋਲ ਅਮਰ ਕਥਾ ਹੈ। ਉਹ ਕਹਿੰਦੇ ਜੀ ਆਹ ਮਾਲਾ ਜਿਹੜੀ ਤੁਹਾਡੇ ਗਲ ਚ ਪਾਈ ਹੈ ਕਿਹਦੀ ਹੈ? ਕਹਿੰਦੇ ਤੇਰੇ ਸਿਰਾਂ ਦੀ। ਕਹਿੰਦੇ ਫਿਰ ਤੁਸੀਂ ਮੈਨੂੰ ਅਮਰ ਕਿਉਂ ਨਹੀਂ ਕਰਿਆ? ਉਹ ਕਹਿੰਦੇ ਤੈਂ ਅੱਗੇ ਕਿਤੇ ਕਿਹਾ ਨਹੀਂ ਇਹ, ਤੁਹਾਡੇ ਕੋਲ ਅਮਰ ਕਥਾ ਹੈ? ਕਹਿੰਦੇ ਹੈਗੀ। ਕਹਿੰਦੇ ਸੁਣਾਓ। ਸਵੇਤ ਦੀਪ ਕਰੌਂਚ ਦੀਪ ਦੋਨਾਂ ਥਾਵਾਂ ਤੇ ਸੌਂ ਗਈ, ਮੱਛ ਨੇ ਸੁਣ ਲਈ, ਹੋਰ ਆਦਿ ਕਹਾਣੀਆਂ ਨੇ। ਤੇ ਫਿਰ ਉਸ ਤੋਂ ਬਾਅਦ ਅਮਰਨਾਥ ਕਹਿੰਦੀ ਇੱਕ ਮੌਕਾ ਹੋਰ ਦੇ ਦਿਓ। ਕਹਿੰਦੇ ਤੂੰ ਸੌਂ ਜਾਂਦੀ ਹੈ, ਕਥਾ ਤੈਨੂੰ ਮੈਂ ਕੀ ਸੁਣਾਵਾਂ? ਜੇ ਸਰੋਤਾ ਹੀ ਸੌਂ ਜਾਵੇ ਕਥੇ ਦਾ ਕੀ ਅਰਥ ਰਹੇਗਾ? ਕਥਾ ਦਾ ਅਪਮਾਨ ਹੈ ਇਹ। ਕਹਿੰਦੀ ਹੁਣ ਨਹੀਂ ਸੌਂਦੀ। ਕਹਿੰਦੇ ਤੁਲਸੀ ਪੂਰਵ ਕਰਮ ਤੇ ਹਰ ਜਾ ਸੁਣਿਓ ਨੇ ਜਾਏ, ਕਹਿੂੰ ਕਹਿ ਕਹਿ ਲੜ ਪੈ ਕਹਿ ਘਰ ਕੋਠ ਜਾਏ। ਇਹ ਕਹਿੰਦੇ ਕਰਮ ਦਾ ਦੋਸ਼ ਹੈ ਜਦੋਂ ਨੀਂਦ ਆਉਣ ਲੱਗ ਜਾਵੇ। ਤੇ ਕਹਿੰਦੀ ਮੈਂ ਸਾਵਧਾਨ ਹੋ ਕੇ ਬੈਠੂ। ਕਹਿੰਦੇ ਚੰਗਾ ਵੀਰ ਤੂੰ ਨਾਲ ਹੰਗੂਰਾ ਦਹੀਂ ਚੱਲੀ, ਮੈਨੂੰ ਪਤਾ ਲੱਗ ਜੂਗਾ ਵੀ ਤੂੰ ਜਾਗਦੀ ਹੈ। ਉਹ ਹੂੰ ਹੂੰ ਕਰਦੀ ਹੋਈ ਤੇ ਤੋਤਾ ਦਾ ਆਂਡਾ ਸਾਸ ਵੀ ਸੁੱਕਿਆ ਹੋਇਆ ਤਾਂ ਇਹਨੂੰ ਸੁੱਖ ਕਹਿੰਦੇ ਹੈ, ਐਸੀ ਪੁਰਾਣਾਂ ਦੀ ਕਥਾ ਹੈ। ਤੇ ਉਹਦੇ ਵਿੱਚੋਂ ਪਾਰਵਤੀ ਸੌਂ ਗਈ, ਹੂੰ ਹੂੰ ਦੀ ਆਵਾਜ਼ ਉਹ ਦੇਣ ਲੱਗ ਗਿਆ, ਕਥਾ ਸਾਰੀ ਸੁਣ ਲਈ ਤੋਤੇ ਨੇ, ਸਾਰੀ ਸੁਣ ਲਈ। ਪਾਰਵਤੀ ਫੇਰ ਰਹਿ ਗਈ ਉਸ ਤਰੀ। ਕਹਿੰਦਾ ਲੈ ਆਹ ਕਥਾ ਸੀ ਤੈਨੂੰ ਆ ਗਈ ਹੁਣ ਸਮਝ? ਜਦ ਦੇਖਿਆ ਪਾਰਵਤੀ ਸੁੱਤੀ ਪਈ। ਕਹਿੰਦਾ ਓਹੋ, ਕਹਿੰਦੇ ਆਹ ਕੀ ਕਰਿਆ ਤੈਂ? ਕਹਿੰਦੀ ਜੀ ਮੇਰੀ ਅੱਖ ਫੇਰ ਲੱਗ ਗਈ। ਕਹਿੰਦੇ ਵੀ ਕਥਾ ਕੌਣ ਸੁਣਾ? ਹੂੰ ਹੂੰ ਦੀ ਆਵਾਜ਼ ਨੇ। ਜਦ ਦੇਖਿਆ ਕਹਿੰਦੇ ਆਹ ਲੈਣੇ ਵਿੱਚ। ਕਹਿੰਦਾ ਅੱਛਾ, ਕਹਿੰਦਾ ਠਹਿਰ ਜਾਵੇ ਤੈਨੂੰ ਨਹੀਂ ਛੱਡਦਾ ਹੁਣ, ਮੇਰੀ ਕਥਾ ਸੁਣ ਲਈ ਲਓ। ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ, ਗੁਰੂ ਨਾਨਕ ਨੇ ਜਿਹੜਾ ਮਰਜ਼ੀ ਸੁਣ ਲਓ, ਨਹੀਂ ਤਾਂ ਤਸੂਲ ਚੱਕ ਕੇ ਮਗਰ ਭੱਜ ਗਿਆ। ਅਪਰਾਧ ਕੀ ਹੈ? ਕਥਾ ਸੁਣ ਲਈ, ਘਰ ਵਾਲੀ ਨੂੰ ਸੁਣਾਉਣੀ ਸੀ, ਤੈਂ ਕਿਉਂ ਸੁਣ ਲਈ? ਉਹਨੇ ਕਿਹਾ ਵੀ ਰਿਸ਼ੀ ਦੇ ਸ਼ਰਨ ਜਾਵਾਂ। ਉਹ ਜਾ ਕੇ ਸਾਧ ਸਿੰਘ ਜੀ, ਰਿਸ਼ੀ ਦੇ ਘਰ ਵਾਲੀ ਉਹ ਅਵਾਸੀ ਲੈਣ ਲੱਗੀ, ਸੁਖਮ ਰੂਪ ਧਾਰ ਕੇ ਅੰਦਰ ਚਲੇ ਗਿਆ, 12 ਸਾਲ ਗਰਭ ਵਿੱਚ ਰਿਹਾ ਅਤੇ ਉਸ ਦੇ ਫਿਰ ਜੰਮਦੇ ਹੀ ਸੁੱਖ ਲਈ ਉਦਾਸੀ ਸੁਖਦੇਵ ਉਹਦਾ ਨਾਮ ਰੱਖਿਆ ਗਿਆ। ਉਹਦਾ ਵੀ ਕਾਰਨ ਇਹ ਬਣਿਆ ਕਿ ਜਿਸ ਵੇਲੇ ਇਹ ਜਾ ਕੇ ਬਿਆਸ ਜੀ ਦੇ ਘਰੋਂ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੋਇਆ, ਧੂਣਾ ਲਾ ਕੇ ਬਹਿ ਗਿਆ, ਕਹਿੰਦਾ ਮੇਰਾ ਚੋਰ ਆਇਆ ਤੇਰੇ ਘਰ 'ਚ, ਕਹਿੰਦਾ ਲੱਭ ਲੈ ਜਿੱਥੇ ਆਏ, ਕਹਿੰਦਾ ਪੇਟ 'ਚ ਚਲਿਆ ਗਿਆ, ਮੈਂ ਪਾਪ ਥੋੜ੍ਹੀ ਕਰਦਾ ਜਦੋਂ ਜੰਮੂਗਾ ਉਦੋਂ ਮਾਰੂ। ਹੁਣ 12 ਸਾਲ ਉੱਥੇ ਬੈਠਾ ਧੂਣਾ ਲਾ ਕੇ ਉਹ ਬਾਹਰ ਨਿਕਲਿਆ ਹੀ ਨਾ, ਇਹਨੇ ਨੂੰ ਨਾਰਦੀ ਆ ਗਏ, ਕੰਮ ਤਾਂ ਇਸੇ ਨਹੀਂ ਛੇੜਿਆ। ਅਗੇ ਸ਼ੰਕਰ ਜੀ ਤੁਸੀਂ ਕਿਵੇਂ ਬੈਠੇ ਹੋ? ਕਹਿੰਦਾ ਮੇਰੀ ਕਥਾ ਸੁਣ ਗਿਆ ਇਹ, ਪਾਰਵਤੀ ਸੌਂ ਗਈ, ਇਹਨੂੰ ਮਾਰ ਦੇਣਾ। ਕਹਿੰਦਾ ਅੱਛਾ ਜੀ, ਅੱਛਾ ਐਂ ਦੱਸੋ ਜੀ ਕਥਾ ਦਾ ਮਹਾਤਮਾ ਕੀ ਹੈ? ਕਹਿੰਦਾ ਕਥਾ ਦਾ ਮਹਾਤਮਾ ਅਮਰ ਹੋ ਜਾਂਦਾ। ਕਹਿੰਦਾ ਫੇਰ ਕਿਵੇਂ ਮਾਰੇਗਾ? ਜਾਂ ਤੇਰੀ ਕਥਾ ਝੂਠੀ ਜਾਂ ਤੇਰਾ ਬੈਠਣਾ ਵਿਅਰਥ। ਕਹਿੰਦਾ ਓਹੋ, ਮੈਂ ਤਾਂ ਸੋਚਿਆ ਹੀ ਨਹੀਂ ਇਹ, ਉੱਠ ਕੇ ਚਲਿਆ ਗਿਆ। ਅਤੇ ਇਸ ਕਰਕੇ ਫਿਰ ਉਹ ਸੁਖਦੇਵ ਦਾ ਜਨਮ ਹੋਇਆ। ਅਤੇ ਉਹਨੇ ਫਿਰ ਜਪਿਓ ਨਾਮ ਸੁੱਖ, ਪਹਿਲਾਂ ਤਾਂ ਕਥਾ ਸੁਣੀ ਸੁੱਕੇ ਆਂਡੇ ਤੋਂ, ਫਿਰ ਇਸ ਨੂੰ ਜਨਕ ਗੁਰ ਬਚਨੀ, ਜਨਕ ਨੂੰ ਗੁਰੂ ਧਾਰਨ ਕੀਤਾ। ਪਹਿਲਾਂ ਪ੍ਰਗਟ ਪਣੇ ਦਾ ਹੰਕਾਰ ਸੀ, ਜਨਕ ਤੋਂ ਉਪਦੇਸ਼ ਲਿਆ, ਕਿਉਂਕਿ ਸੁਖਦੇਵ ਮੁਨੀ ਜਿਹੜੇ ਸੀ ਇਹ ਜਦੋਂ ਇਹਦਾ ਬਾਪ ਉਪਦੇਸ਼ ਦਿੰਦਾ ਸੀ ਬਿਆਸ, ਉਹ ਕਹਿੰਦਾ ਮੂਹਰਿਓਂ ਅੱਗੇ ਕਹਿੰਦਾ ਇਹ ਤਾਂ ਮੈਨੂੰ ਪਤਾ, ਕਥਾ ਦਾ ਪ੍ਰਭਾਵ ਸੀ ਉਹ ਰਾਮ ਰੇਦਾ ਕਰਕੇ, ਅਧਿਆਤਮ ਰਮਾਇਣ ਦੇ ਵਿੱਚ ਕਥਾ ਆਉਂਦੀ ਹੈ ਰਾਮ ਰੇਦਾ ਕਰਕੇ ਜਿਹੜਾ ਉਪਦੇਸ਼ ਦਿੱਤਾ ਵੀ ਸਾਰਾ ਕੁਛ ਰਾਮ ਹੀ ਹੈ, ਉਹਨੂੰ ਅਮਰ ਕਥਾ ਕਹਿੰਦੇ। ਕਹਿਣ ਲੱਗੇ ਫਿਰ ਇਹ ਮੇਰੇ ਤੇ ਨਿਸ਼ਚਾ ਨਹੀਂ ਹੋਣਾ, ਜਨਕ ਕੋਲ ਭੇਜਿਆ ਸੀ ਮਿਥਲਾਪੁਰੀ, ਉਹਨੇ ਬੜੇ ਇਮਤਿਹਾਨ ਲਏ, ਜੂਠਪੁਰੀ ਸਿਰ ਉੱਪਰ ਅੱਗੇ ਆ ਜਾਣਗੇ ਬਚਨ ਗੁਰਾਂ ਦੇ ਬਚਨਾਂ, ਜਾਂ ਜਨਕ ਰਾਜੇ ਨੇ ਗੁਰਾਂ ਦੇ ਬਚਨ ਅਸ਼ਟਾਵਕਰ ਦੁਆਰਾ, ਉਹਨੇ ਕਿਹਾ ਸੀ ਘੋੜੇ ਤੇ ਚੜ੍ਹਦੇ ਚੜ੍ਹਦੇ ਜਿਹੜਾ ਗਿਆਨ ਕਰਾਵੇ, ਉਹ ਕਹਿੰਦਾ ਪਹਿਲਾਂ ਭੇਟਾ ਦੇ ਗੁਰੂ ਦਕਸ਼ਣਾ, ਆਖੇ ਕੀ ਕਹਿੰਦੇ ਤਨ ਮਨ ਧਨ ਤਿੰਨ ਚੀਜ਼ਾਂ ਅਤੇ ਇਹਨਾਂ ਚੋਂ ਇੱਕੋ ਦੇ ਦੇ। ਕਹਿੰਦਾ ਜੀ ਠੀਕ ਹੈ। ਅਤੇ ਵੈਸੇ ਦਮ ਇਹ ਹੈ ਵੀ ਜੋ ਗੁਰੂ ਨੂੰ ਤਿੰਨੇ ਚੀਜ਼ਾਂ ਅਰਪਣੀਆਂ ਚਾਹੀਦੀਆਂ? ਕਹਿੰਦਾ ਜੀ ਸਲਾਹ ਕਰਕੇ ਦੱਸਦਾ। ਰਾਣੀਆਂ ਨਾਲ ਸਲਾਹ ਕਰੀ, ਤਨ ਦੇ ਦਿਆਂ, ਕਹਿੰਦੀ ਅਸੀਂ ਕੀ ਕਰਾਂਗੇ, ਤੇਰੇ ਤਨ ਨਾਲ ਵਿਆਹੀਆਂ ਹੋਈਆਂ ਸੀ। ਕਹਿੰਦਾ ਚਲੋ ਇਹ ਰਹਿਣ ਦਿੰਦੇ ਹਾਂ। ਕਹਿੰਦਾ ਤਨ ਦੇ ਦਿਆਂ ਵਜ਼ੀਰ, ਕਹਿੰਦੇ ਫੌਜਾਂ ਕਿੱਥੋਂ ਵੜਨਗੀਆਂ? ਕਹਿੰਦਾ ਵੀ ਚੱਲ ਮਨ ਬਿਲ ਵਾਧੂ ਜੀ ਚੀਜ਼ਾਂ ਇਹ ਦੇ ਦਿੰਦੇ। ਉਹ ਕਹਿੰਦੇ ਜੀ ਮਨ ਦਿੱਤਾ ਤੁਹਾਨੂੰ, ਕਹਿੰਦੇ ਮੈਨੂੰ ਵੀ ਇਹੀ ਚਾਹੀਦਾ ਸੀ, ਚੜ੍ਹ ਘੋੜੇ ਤੇ ਕਰਾਵਾਂ ਗਿਆਨ। ਘੋੜੇ ਦੇ ਪੈਰ ਰੱਖਿਆ, ਪਲਾਕੀ ਮਾਰ ਕੇ ਜਦੋਂ ਚੜ੍ਹਨ ਲੱਗਿਆ, ਕਹਿੰਦੇ ਬ੍ਰਹਮ ਸਤਿਅੰਗ ਜਗਤ ਮਿਥਿਆ, ਰਾਜਨ ਮੇਰਾ ਮਨ ਕਰਦਾ ਤੂੰ ਘੋੜੇ ਤੇ ਨਹੀਂ ਚੜ੍ਹ ਸਕਦਾ ਮੇਰੇ ਹੁਕਮ ਤੋਂ ਬਿਨਾਂ, ਤੇਰਾ ਮਨ ਹੁਣ ਮੇਰੇ ਅਧੀਨ ਹੈ, ਜਿਵੇਂ ਮੈਂ ਚਲੋ ਉਕਣ ਚਲੋ, ਤੂੰ ਕਿਵੇਂ ਫੁਰਨਾ ਕੀਤਾ, ਫੁਰਨੇ ਬੰਦ ਕਰ। ਬਸ ਉਹ ਸਮਝ ਆ ਗਈ, ਗਿਆਨ ਹੋ ਗਿਆ, ਜਨਕ ਵੀ ਗੁਰਾਂ ਦੇ ਬਚਨੀ ਦੁਆਰਾ ਤਰਿਆ ਹੈ। ਇਸ ਪ੍ਰਕਾਰ ਇਹ ਤਰੇ ਹਨ।
ਹਰ ਹਰ ਸਰਣ ਪਰੇ,
ਹਰੀ ਪਰਮੇਸ਼ਰ ਦੀ ਸ਼ਰਨ ਪੈ ਕੇ ਸੁਖਦੇਵ ਮੁਨੀ ਗੁਰੂ ਜਨਕ ਦੇ ਬਚਨਾਂ ਦੁਆਰਾ ਅਤੇ ਅਸ਼ਟਾਵਕਰ ਦੇ ਬਚਨਾਂ ਦੁਆਰਾ ਤੇ ਇਹ ਨਾਮ ਜਪ ਕੇ ਸਾਰੇ ਇਹ ਜਿਹੜਾ ਜਨਕ ਰਾਜ ਹੈ ਉਹ ਵੀ ਤਰਿਆ, ਕਿਉਂਕਿ ਜਨਕ ਰਾਜੇ ਨੇ ਕਥਾ ਸੁਣਦਿਆਂ ਹੋਇਆਂ ਤੇ ਜਿਸ ਵੇਲੇ ਇਸ ਨੂੰ ਭਰਮ ਹੁੰਦਾ ਉਹ ਰਿਸ਼ੀ ਦਾ ਸਰਾਫ ਹੀ ਸੀ, ਅਸਲ ਦੇ ਵਿੱਚ ਕੋਹਲ ਰਿਸ਼ੀ ਸੀ, ਤੇ ਉਹਨੇ ਕਿਹਾ ਵੀ ਭਰਮ ਦੇ ਵਿੱਚ ਜੀਵ ਭੁੱਲ ਜਾਂਦਾ। ਕਹਿੰਦੇ ਜੀ ਗਿਆਨ ਹੋਣ ਤੋਂ ਬਾਅਦ ਤਾਂ ਨਹੀਂ ਭੁੱਲ ਸਕਦਾ, ਕਹਿੰਦੇ ਵੀ ਜੇ ਹੰਕਾਰ ਹੋ ਜਾਵੇ ਤਾਂ ਭੁੱਲ ਜਾਂਦਾ। ਕਹਿੰਦੇ ਜੀ ਮੈਂ ਨਹੀਂ ਭੁੱਲਦਾ। ਕਹਿੰਦੇ ਤੂੰ ਇਹੋ ਜਿਹਾ ਭੁੱਲੇਗਾ ਆਪਣੇ ਆਪ ਨੂੰ ਨਹੀਂ ਸਿਆਣੇਗਾ। ਫਿਰ ਭੁੱਲਿਆ ਉਹ ਅਸ਼ਟਾਵਕਰ ਨੇ ਜਾ ਕੇ ਫਿਰ ਇਹਨੂੰ ਗਿਆਨ ਕਰਾਇਆ ਸੀ। ਅੱਗੇ ਦੱਸਦੇ ਹਨ ਜੇ
ਹਰ ਹਰ ਸਰਣ ਪਰੇ,
ਜਿਹੜਾ ਵੀ ਹਰੀ ਪਰਮੇਸ਼ਰ ਦੇ ਸ਼ਰਨ ਦੇ ਵਿੱਚ ਪਏ ਹੈ, ਹਰ ਪ੍ਰਕਾਰ ਕਰ ਜਾਂ ਹਰੇ ਪਰੇ ਸਭ ਨੂੰ ਕਰਨ ਵਾਲੇ ਜਾਂ ਹਰ ਹਰ ਦੀ ਓਟ ਵਿਵੇ ਉਹ ਨਿਹਾਲ ਹੋਏ ਹੈ ਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਪੈ ਕੇ ਸੁਖਦੇਵ ਮੁਨੀ ਹੋਇਆ, ਗੁਰੂ ਜਨਕ ਦੇ ਬਚਨਾਂ ਦੁਆਰਾ ਤਰਿਆ, ਅਸ਼ਟਾਵਕਰ ਦੇ ਬਚਨਾਂ ਦੁਆਰਾ ਜਨਕ ਵੀ ਤਰਿਆ ਜਿਨ੍ਹਾਂ ਨੇ ਜਪਿਆ।
ਦਾਲਦ ਭੰਜ ਸੁਦਾਮੇ ਮਿਲਿਓ,
ਤੇ ਹੁਣ ਸੁਦਾਮਾ ਜਿਹੜਾ ਸੀ ਬਿਪ ਸੁਦਾਮਾ, ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਦਾਲ ਇਹ ਦਾਲਦ ਭੰਜ, ਭੰਜ ਨਾਮ ਭੰਨਣ ਦਾ, ਦਾਲ ਨਾਮ ਦਲਿੱਦਰ ਦਾ। ਸੁਦਾਮਾ ਜੀ ਭਗਵਾਨ ਕ੍ਰਿਸ਼ਨ ਜੀ ਜਾ ਕੇ ਮਿਲਿਓ ਮਿਲਿਆ ਤਾਂ ਭਗਵਾਨ ਜੀ ਨੇ ਕ੍ਰਿਸ਼ਨ ਸੁਦਾਮੇ ਦਾ ਸਾਰਾ ਦਾਲ ਦਲਿੱਦਰ ਭੰਨ ਦਿੱਤਾ, ਦੂਰ ਕਰ ਦਿੱਤਾ। ਦਲਿੱਦਰ ਭੰਜ ਪਰਮੇਸ਼ਰ ਹੈ, ਦਾਲ ਦਲਿੱਦਰ ਨੂੰ ਭੰਨ ਕੇ ਸੁਦਾਮੇ ਨੂੰ ਪਰਮੇਸ਼ਰ ਮਿਲਿਆ। ਤੇ ਇਸ ਕਰਕੇ ਇਹ ਹੈ ਵੀ ਜਦੋਂ ਸੰਦੀਪਨ ਗੁਰੂ ਦੇ ਕੋਲ ਲੱਕੜਾਂ ਢੋਂਦੇ ਸੀ, ਇੱਕ ਦਿਨ ਮੀਂਹ ਪੈਣ ਲੱਗ ਗਿਆ, ਦਰਖਤ ਤੇ ਚੜ੍ਹ ਗਏ, ਸਦਾਮੇ ਦੇ ਕੋਲ ਸੀ ਚੌਲ ਤੇ ਉਹ ਜਦ ਖਾਣ ਲੱਗਿਆ ਭੁੱਖ ਲੱਗੀ ਸੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਮਿੱਤਰ ਕੀ ਖਾਣਾ ਇਕੱਲਾ ਹੀ ਕਹਿੰਦਾ ਜੀ ਨਹੀਂ ਦੰਦ ਵੱਜਦੇ ਨੇ ਫਿਰ ਪਾਲੇ ਦੇ ਮਾਰੇ ਮੈਂ ਬ੍ਰਾਹਮਣ ਆ ਮੇਰੇ ਤੋਂ ਸਹਿਣ ਨਹੀਂ ਹੁੰਦਾ ਕਹਿੰਦੇ ਜਾ ਉਹ ਦਲਿਦਰੀ ਆ ਮਿੱਤਰਾਂ ਨਾਲ ਵੀ ਝੂਠ ਬੋਲੀਦਾ ਉਹ ਦਲਿਦਰੀ ਹੋ ਗਿਆ ਤੇ ਜਦੋਂ ਭਗਵਾਨ ਕ੍ਰਿਸ਼ਨ ਦੁਆਰਕਾ ਦੇ ਰਾਜੇ ਬਣ ਗਏ ਮਥੁਰਾ ਦਾ ਰਾਜ ਆਪਣੇ ਨਾਨੇ ਨੂੰ ਦੇ ਦਿੱਤਾ ਕੰਸ ਨੂੰ ਮਾਰ ਦਿੱਤਾ ਫਿਰ ਇੱਕ ਦਿਨ ਬ੍ਰਾਹਮਣੀ ਨੇ ਕਿਹਾ ਤੇ ਰੋਜ਼ ਗੁਣ ਗਾਈ ਜਾਣ ਆਪਣੇ ਮਿੱਤਰ ਦੇ ਆਪਾਂ ਤਾਂ ਦਲਿਦਰੀ ਹੋਏ ਪਏ ਹਾਂ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ ਚੱਲਿਆ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਕਹਿੰਦੇ ਜਾ ਕੇ ਦੱਸ ਦੋ ਵੀ ਤੁਹਾਡਾ ਮਿੱਤਰ ਆਇਆ ਧੰਨ ਭਗਵਾਨ ਕ੍ਰਿਸ਼ਨ ਤੇਰੀ ਨਿਮਰਤਾ ਦੂਰੋਂ ਦੇਖ ਡੰਡੌਤ ਕਰ ਲੰਮਾ ਪੈ ਕੇ ਡੰਡੌਤ ਕਰਦਾ ਆਇਆ ਆਪਣੇ ਮਿੱਤਰ ਤੱਕ ਭਗਵਾਨ ਕ੍ਰਿਸ਼ਨ ਛੱਡ ਸਿੰਘਾਸਨ ਹਰ ਜੀ ਆਏ ਸਿੰਘਾਸਨ ਛੱਡ ਦਿੱਤਾ ਪਹਿਲੇ ਦੇ ਪ੍ਰਦਖਣਾ ਗੁਰੂ ਭਾਈ ਜਾਣ ਕੇ ਪਹਿਲਾਂ ਪ੍ਰਦਖਣਾ ਕੀਤੀ ਫਿਰ ਪੈਰੀ ਪਏ ਫਿਰ ਗੱਲ ਆਇਆ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗੱਲ ਆਏ ਚਰਨੋਦਕ ਲੈ ਪੈਰ ਧੋਹੇ ਚਰਨਾਂ ਦਾ ਜਲ ਛਕਿਆ ਐਡੀ ਮਿੱਤਰਤਾ ਸਿੰਘਾਸਨ ਉੱਤੇ ਬਿਠਾਏ ਕਹਿੰਦੇ ਮਿੱਤਰ ਤੂੰ ਬੈਠਿਆ ਸਿੰਘਾਸਨ ਤੇ ਮਿੱਤਰਾਂ ਦੇ ਨਾਲ ਕੋਈ ਵੰਡ ਨਹੀਂ ਹੁੰਦੀ ਹੈ ਇਹ ਸਿੰਘਾਸਨ ਤੇਰਾ ਆਪਣਾ ਹੀ ਸਮਝ ਤੂੰ ਇਹਦੇ ਤੇ ਫਿਰ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਮੈਂ ਬਹੁਤ ਦੇਰ ਦਾ ਡੀਕਦਾ ਸੀ ਤੇ ਦੇਖ ਸਦਾਮੇ ਦੀ ਦੀਨ ਦਸ਼ਾ ਕਰਨਾ ਨੇ ਤੇ ਕਰਨਾ ਕਰ ਰੋਏ ਰੋ ਪਏ ਕ੍ਰਿਸ਼ਨ ਜੀ ਦੇ ਕਹਿੰਦੇ ਓਏ ਤੂੰ ਪਹਿਲਾਂ ਕਿਉਂ ਨਾ ਆ ਗਿਆ ਇੰਨੇ ਦੁੱਖ ਸਹਿਦੇ ਮੇਰੀ ਜ਼ਬਾਨ ਤੋਂ ਨਿਕਲਿਆ ਸੀ ਦਲਿਦਰੀਆ ਤੂੰ ਝੂਠ ਬੋਲਿਆ ਸੀ ਤੇ ਕਹਿੰਦੇ ਉਦੋਂ ਤਾਂ ਝੂਠ ਬੋਲਿਆ ਗਿਆ ਸੀ ਤੇ ਹੁਣ ਨਹੀਂ ਹੈ ਕੁਛ ਖਾਣ ਨੂੰ ਜਿੱਥੋਂ ਵਿਗੜੀ ਸੀ ਉੱਥੇ ਚੌਲਾਂ ਤੋਂ ਵਿਗੜੀ ਸੀ ਚੌਲਾਂ 'ਤੇ ਸਿਮਰੀ ਬ੍ਰਾਹਮਣੀ ਨੇ ਇੰਨੇ ਕੁ ਚੌਲ ਬੰਨ ਤੇ ਕਹਿੰਦੀ ਹੋਰ ਤਾਂ ਕੁਛ ਹੈ ਨਹੀਂ ਘਰ 'ਚ ਕਹਿੰਦੇ ਲਿਆ ਹੁਣ ਮੇਰੀ ਭਰਜਾਈ ਨੇ ਦਿੱਤਾ ਉਹ ਕੁਛ ਖਾਣ ਨੂੰ ਸਦਾਮੇ ਦੀ ਅੱਖਾਂ 'ਚ ਪਾਣੀ ਆ ਗਿਆ ਕਹਿੰਦੇ ਜੀ ਆਹ ਹੈ ਲੈ ਕੇ ਤੰਦਰ ਚੱਬਿਓ ਨੂੰ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸੁਕੁੱਚ ਬਿਠਾਏ ਚਾਰੇ ਪਦਾਰਥ ਸੰਕੋਚ ਕੇ ਦੇ ਤੇ ਸਦਾਮੇ ਨੂੰ ਨਹੀਂ ਪਤਾ ਲੱਗਣ ਦਿੱਤਾ ਜਦ ਘਰ ਹੈ ਸੋਨੇ ਦੇ ਮਹਿਲ ਬਣੇ ਹੋਏ ਸੀ ਇਸ ਕਰਕੇ ਦਾਲ ਦੇ ਪੰਜ ਸਦਾਮੇ ਮਿਲਿਓ ਅੱਗੇ ਦੱਸਦੇ ਨੇ
ਭਗਤੀ ਭਾਏ ਤਰੇ
ਇਹ ਭਾਈ ਪ੍ਰੇਮਾ ਭਗਤੀ ਕਰਕੇ ਤਰੇ ਸਦਾਮੇ ਦੀ ਪ੍ਰੇਮਾ ਭਗਤੀ ਤੇ ਖੁਸ਼ ਹੋਏ ਭਗਵਾਨ ਜੀ ਪ੍ਰੇਮਾ ਭਗਤੀ ਦੇ ਪਾਏ ਭਾਵਨਾ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ
ਭਗਤ ਵਛਲ ਹਰ ਨਾਮ ਕ੍ਰਿਤਾਰਥ
ਪ੍ਰੇਮਾ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤਾਂ ਨਾਲ ਵਛਲ ਪਿਆਰ ਕਰਨ ਵਾਲਾ ਹੈ ਅਤੇ ਉਸ ਹਰੀ ਦਾ ਨਾਮ ਕ੍ਰਿਤਾਰਥ ਕਲਿਆਣ ਕਰਨ ਵਾਲਾ ਹੈ ਪਰ ਜਿਸ ਦੇ ਉੱਤੇ
ਗੁਰਮੁਖ ਕਿਰਪਾ ਕਰੇ
ਜਿਹਦੇ ਉੱਤੇ ਗੁਰਮੁਖ ਮੂਹੀ ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਉਹਨਾਂ ਦੀ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੇ ਕਰਦਾ ਉਹ ਗੁਰਮੁਖ ਅਧਿਕਾਰੀ ਨਾਮ ਦੀ ਦਾਤ ਪ੍ਰਾਪਤ ਕਰਦਾ ਗੁਰਮੁਖ ਅਧਿਕਾਰੀ ਨੂੰ ਪਰਮੇਸ਼ਰ ਕਿਰਪਾ ਕਰਕੇ ਆਪਣੇ ਸਰੂਪ ਨਾਲ ਮੇਲ ਲੈਂਦਾ ਹੈ
ਮੇਰੇ ਮਨ ਨਾਮ ਜਪਤ ਉਧਰੇ
ਹੇ ਮੇਰੇ ਮਨਾ ਉਦਾਹਰਣਾਂ ਦੇ ਦੇ ਕੇ ਕਹਿੰਦੇ ਨਾਮ ਜਪ ਕੇ ਕਿੰਨੇ ਤਰੇ ਨੇ ਨਾਮ ਜਪ ਕੇ ਬੇਅੰਤ ਜੀਵ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਮੁਕਤ ਹੋ ਗਏ
ਧਰੂ ਪ੍ਰਹਿਲਾਦ ਬੇਦਰ ਦਾਸੀ ਸੁੱਤ
ਇੱਕ ਇੱਕ ਤੁਕ ਦੇ ਵਿੱਚ ਸਾਖੀਆਂ ਪਈਆਂ ਨੇ ਕਹਿੰਦੇ ਧਰੂ ਜਿਹੜਾ ਹੈ ਤੇ ਕਿੰਨੀ ਕੁ ਉਮਰ ਸੀ ਪਾਂਚ ਵਰਖ ਕੋ ਅਨਾਥ ਧਰੂ ਵਾਰਕ ਹਰ ਸਿਮਰਤ ਅਮਰ ਅਟਾਰੇ ਅਮਰ ਪਦਵੀ ਲੈ ਗਿਆ ਧਰੂ ਹੱਸਦਾ ਕਰ ਆਇਆ ਕਰ ਪਿਆਰ ਪੋ ਕੁਛੜ ਲੀਤਾ ਸਾਰੀ ਕਹਾਣੀ ਲਿਖ ਦਿੱਤੀ ਹੈ ਤੇ ਪਿਓ ਨੇ ਪ੍ਰੇਮ ਕੀਤਾ ਤਾਂ ਫਿਰ ਵਾਹ ਪਕੜ ਉਠਾ ਲਿਆ ਮਨ ਵਿਚ ਰੋਸ ਮਤਰੇਈ ਕੀਤਾ ਡਿਡੋ ਲੇਕਾ ਮਾਂ ਪੁੱਛਿਆ ਤੂੰ ਸਵਾਣੀ ਹੈ ਕਿ ਸਰੀਤਾ ਸਵਾਣੀ ਹਾਂ ਮੈਂ ਜਨਮ ਦੀ ਨਾ ਉਹਨਾਂ ਭਗਤੀ ਕਰਮ ਦ੍ਰਿੜਤਾ ਕਿਸ ਉਦਮ ਤੇ ਰਾਜ ਮਿਲਿਆ ਸਤਰੂ ਤੇ ਸਭ ਹੋਵਨ ਮੀਤਾ ਪੁੱਛਿਆ ਸੀ ਧਰੂ ਨੇ ਪਰਮੇਸ਼ਰ ਅਰਾਧਿਆ ਜਦੋਂ ਹੋਈ ਅਪਤਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨੋਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ ਪਿੱਛੋਂ ਰਾਜੇ ਸਦਿਆ ਅਬ ਚਲ ਰਾਜ ਕਰੋ ਨਿਤਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਇਉਂ ਗੁਰਮੁਖਾਂ ਨੇ ਨਾਰਾ ਕਹਿੰਦੇ ਧਰੂ ਨੇ ਧਰੂ ਤਰਿਆ ਜਿਹੜਾ ਪ੍ਰਹਲਾਦ ਸੀ ਪ੍ਰਹਲਾਦ ਜੀ ਘਰ ਹਰਨਾਕਸ਼ ਦੈ ਦੇ ਕਲਰ ਕਵਲ ਭਗਤ ਪ੍ਰਹਿਲਾਦ ਪੜ੍ਹਨ ਪਠਾਇਆ ਪਾਠਸਾਲ ਪਾਂਧੇ ਚਿੱਤ ਹੋਆ ਅਨਾਦ ਸਿਮਰੇ ਮਨ ਵਿਚ ਰਾਮ ਨਾਮ ਗਾਵੇ ਸ਼ਬਦ ਅਨਾਦ ਅਨਾਦ ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਬਿਸਮਾਦ ਰਾਜੇ ਪਾਸਰੂ ਆਇਆ ਦੁਖੀ ਦੈਤ ਵਧਾਇਆ ਬਾਦ ਜਲ ਅਗਨੀ ਵਿਚ ਘੱਤਿਆ ਜਲੇ ਨਾ ਡੁੱਬਿਆ ਗੁਰਪ੍ਰਸਾਦ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਨਾਲ ਬੇਮੁਖ ਪੜ ਪਛਾੜਿਆ ਸੰਤ ਸਾਹਿ ਆਜਗਾ ਜੈ ਜੈਕਾਰ ਕਰਨ ਬ੍ਰਹਮਾ ਇਉਂ ਪ੍ਰਹਲਾਦ ਤਰਿਆ ਬੇਦਰ ਜਿਹੜਾ ਹੈ ਇਹ ਦਾਸੀ ਸੁੱਤ ਹੈ ਦਾਸੀ ਦਾ ਪੁੱਤਰ ਹੈ। ਭਾਵ ਕੀ ਹੈ, ਜਦੋਂ ਸਾਧ ਸਿੰਘ ਜੀ ਕਾਂਸੀ ਦੇ ਰਾਜੇ ਨੇ ਇਹ ਜਿਹੜੀਆਂ ਤਿੰਨੇ ਆਪਣੀਆਂ ਪੁੱਤਰੀਆਂ ਵਿਆਹੀਆਂ ਸੀ, ਦੋ ਪੁੱਤਰੀਆਂ ਵਿਆਹੀਆਂ ਤੇ ਉਹਦੇ ਵਿੱਚ ਸਾਧ ਸਿੰਘ ਜੀ ਦਾਸੀ ਆਈ ਸੀ ਨਾਲ, ਤੇ ਦਾਸੀ ਦੇ ਪੇਟੋਂ ਇਸਦਾ ਉਹਦਾ ਕਾਰਨ ਕੀ ਬਣਿਆ, ਇਹ ਬੜੇ ਲੰਮੇ ਪ੍ਰਸੰਗ ਨੇ। ਉਹਨਾਂ ਨੂੰ ਸਾਧ ਸਿੰਘ ਜੀ ਮਾਤਾ ਕਹਿ ਕੇ ਉਪਦੇਸ਼ ਦਿੰਦਾ ਸੀ, ਗੰਗਾ ਪੁੱਤਰ ਜਿਹੜਾ ਭੀਸ਼ਮ ਪਿਤਾਮਾ, ਉਹਨਾਂ ਦੇ ਮਨ ਦੇ ਵਿੱਚ ਸਾਧ ਸਿੰਘ ਜੀ ਆਪਣੀ ਮਾਤਾ ਦੇ ਉੱਤੇ ਸ਼ੱਕ ਹੋ ਗਿਆ ਸੀ। ਹੁਣ ਮਰਿਆਦਾ ਹੈ, ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਤਾਰੇ, ਪੁੱਤ ਨੂੰ ਆਗਿਆ ਨਹੀਂ। ਤੇ ਉਹ ਜਦੋਂ ਲੋਕੇ ਦੇਖਿਆ ਤਾਂ ਉਹ ਕਹੇ ਹੇ ਮਾਤਾ, ਜਦੋਂ ਕਹੇ ਹੇ ਮਾਤਾ ਹੇ ਮਾਤਾ, ਉਸੇ ਵੇਲੇ ਕਹਿੰਦੇ ਓਹੋ ਵੀ ਅਸੀਂ ਤਾਂ ਬਹੁਤ ਵੱਡਾ ਪਾਪ ਕਰ ਲਿਆ। ਤੇ ਗੰਧਾਰੀ ਦੇ ਉੱਤੇ ਮਾਤਾ ਦੇ ਸ਼ੱਕ ਕੀਤੀ। ਫਿਰ ਇਹਨੇ ਪੁੱਛਿਆ ਬ੍ਰਾਹਮਣ ਨੂੰ, ਜੀ ਐਸਾ ਪਾਪ ਜੇ ਕਿਸੇ ਤੇ ਹੋ ਜਾਵੇ ਉਹਨੂੰ ਕੀ ਕਰਨਾ? ਕਹਿੰਦੇ ਆਖੇ ਸੁੱਕੇ ਪਿੱਪਲ ਚ ਵੜ ਕੇ ਉਹਦੀ ਅੱਗ ਲਾ ਕੇ ਮਰ ਜਾਵੇ। ਇਹ ਤਾਂ ਇਸ ਤਰ੍ਹਾਂ ਹੋ ਗਏ, ਦਿਖਾਉਣ ਵਾਲੇ ਤਾਂ ਹੋਰ ਹੀ ਤਰ੍ਹਾਂ ਦਿਖਾਉਂਦੇ ਆ ਜਿਹੜੇ ਇਹ ਸਾਧ ਸਿੰਘ ਜੀ ਅੱਜ ਕੱਲ੍ਹ ਟੀਵੀਆਂ ਦੇ ਉੱਤੇ ਦਿਖਾਉਂਦੇ ਆ। ਤੇ ਉਹ ਮਰ ਗਏ, ਵਿਧਵਾ ਹੋ ਗਈਆਂ ਦੋਨੇ ਰਾਣੀਆਂ, ਔਲਾਦ ਹੈ ਨਹੀਂ ਸੀ। ਫਿਰ ਵਿਆਸ ਰਿਸ਼ੀ ਨੂੰ ਸੱਦਿਆ, ਉਹ ਇਹਦੇ ਸਾਧ ਸਿੰਘ ਜੀ ਪੇਟੂ ਹੀ ਜੰਮਿਆ ਹੋਇਆ ਸੀ, ਤਪ ਕਰ ਰਿਹਾ ਸੀ। ਕਹਿੰਦੇ ਪੁੱਤਰ ਆਪਣੀਆਂ ਭਰਜਾਈਆਂ ਦੇ ਸੰਤਾਨ ਪੈਦਾ ਕਰ। ਕਹਿੰਦੇ ਮਾਤਾ ਮੇਰੇ ਤਾਂ ਪੁੱਤਰ ਸੁਖਦੇਵ ਹੈਗਾ, ਮੈਂ ਇਸ ਸੰਸਾਰ ਦੇ ਚਿੱਕੜ ਵਿੱਚ ਮੈਂ ਨਹੀਂ ਫਸਣਾ। ਹਾਂ ਤੇਰਾ ਹੁਕਮ ਮੈਂ ਮੰਨ ਲੈਣਾ, ਮੈਂ ਯੋਗ ਸ਼ਕਤੀ ਦੁਆਰਾ ਸੰਤਾਨ ਦੇ ਦੂੰਗਾ। ਇਹਨਾਂ ਨੂੰ ਕਹਿ ਵੀ ਬਿਨਾਂ ਨਿਰਸੰਕੋਚ ਹੋ ਕੇ ਨਿਰਵਸਤਰ ਹੋ ਕੇ ਮੇਰੇ ਅੱਗੇ ਦੀ ਲੰਘ ਜਾਣ, ਨਿਗਾਹ ਦੁਆਰਾ ਹੀ ਮੈਂ ਪੁੱਤਰ ਦੀ ਬਖਸ਼ਿਸ਼ ਹੋ ਜਾਏ। ਰਾਣੀ ਆਈ ਸਾਧ ਸਿੰਘ ਜੀ ਸ਼ਰਮ ਦੀਆਂ ਮਾਰੀਆਂ ਅੱਖਾਂ ਬੰਦ ਕਰ ਲਈ, ਉਹਦੇ ਅੰਨਾ ਜੰਮਿਆ ਧਰਤਰਾਸ਼ਟਰ। ਦੂਜੀ ਪਿੰਡੇ ਨੂੰ ਪਾਂਡੂ ਮਲ ਕੇ ਆ ਗਈ, ਪੰਡੂ ਜੰਮਿਆ, ਸਰੀਰ ਦੋ ਕਮਜ਼ੋਰ, ਪੰਡੂ ਰੋਗ ਵੀ ਸੀ ਇਸ ਨੂੰ। ਤੀਸਰੀ ਦਾਸੀ ਉਹ ਕਹਿੰਦਾ ਮਾਤਾ ਮੈਂ ਦੱਸ ਕੀ ਕਰਾਂ, ਤੇਰੀਆਂ ਨੂੰਹਾਂ ਇਹ ਮਰਿਆਦਾ ਵੀ ਖੋਇਆ। ਕਹਿੰਦੀ ਪੁੱਤਰ ਇੱਕ ਮੌਕਾ ਦੇ ਦੇ ਮੇਰੇ। ਕਹਿੰਦੇ ਚੰਗਾ। ਉਹ ਵੱਡੀ ਰਾਣੀ ਨੂੰ ਕਿਹਾ ਜਿਹੜੀ ਅੱਖਾਂ ਬੰਦ ਕਰਕੇ ਦਾਤ ਬਾਰੇ। ਫਿਰ ਸੱਸ ਨੇ ਹੁਕਮ ਕੀਤਾ, ਕਹਿੰਦੀ ਮਾਤਾ ਠੀਕ ਹੈ ਤੁਹਾਡਾ ਹੁਕਮ ਹੈ। ਵੱਡੀ ਮਾਤਾ ਦਾ ਹੁਕਮ ਮੰਨਿਆ ਤੇ ਕਹਿੰਦੀ ਵੀ ਮੈਂ ਤਾਂ ਡਰਦੀ ਜਾ ਨਹੀਂ ਸੀ। ਦਾਸੀ ਨੂੰ ਕਹਿੰਦੀ ਤੂੰ ਚਲੀ ਜਾ। ਉਹ ਫਿਰ ਦਾਸੀ ਚਲੀ ਗਈ, ਹੱਸਦੀ ਖੇਡਦੀ ਗਈ। ਉਹਦੇ ਫਿਰ ਵਿਦਰ ਜੰਮਿਆ, ਨੀਤੀਵਾਨ ਜੰਮਿਆ। ਇਹ ਦਾਸੀ ਦੇ ਪੇਟੋਂ ਰਾਜਿਆਂ ਦੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਹੁੰਦੇ ਸੀ, ਜਿਹੜੀਆਂ ਦਾਸੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਵੀ ਸੰਤਾਨ ਪੈਦਾ ਕਰ ਰਹੇ, ਨਾਲ ਆਈਆਂ ਹੁੰਦੀਆਂ ਸੀ ਦਾਸੀਆਂ। ਬਿਦਰ ਦਾਸੀ ਸੁੱਤ, ਇਹ ਵੀ ਸਾਧ ਸਿੰਘ ਜੀ ਤਰਿਆ। ਦੇਖੋ ਫਿਰ ਕੈਸੀ ਇਹਦੇ ਤੇ ਬਖਸ਼ਿਸ਼ ਹੋਈ ਹੈ। ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ ਜਦੋਂ ਸੁਲਾਹ ਕਰਾਉਣ ਗਏ ਸੀ ਤੇ ਉਸ ਵੇਲੇ ਉਹਨੂੰ ਪੁੱਛਿਆ ਵੀ ਤੁਸੀਂ ਬਿਦਰ ਦੇ ਚਲੇ ਗਏ ਮੇਰੇ ਨਾ ਆਏ। ਕਹਿੰਦੇ ਰਾਜਨ ਤੂੰ ਇਹ ਜਿਹੜਾ ਕਰੇ, ਰਾਜਨ ਕੌਣ ਤੁਮਾਰੇ ਆਵੇ, ਐਸੋ ਪਾਓ ਬਿਦਰ ਕੋ ਦੇਖਿਆ, ਉਹ ਗਰੀਬ ਮੋਹੇ ਭਾਵ ਹੈ, ਉਹ ਗਰੀਬ ਮੈਨੂੰ ਪਾਉਣਾ ਹੈ। ਤੇ ਇਸ ਕਰਕੇ ਹਸਤੀ ਦੇਖ ਭਰਮ ਤੇ ਪੂਲਾ, ਸ੍ਰੀ ਭਗਵਾਨ ਨਾਲ ਜਾਣਿਆ, ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰਮਾ ਮਾਨਿਆ, ਖੀਰ ਸਮਾਨ ਸਾਗਮਾ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਅਨੰਦ ਵਿਨੋਦੀ, ਜਾਤ ਨਾ ਕਾਹੂ ਕੀ ਮਾਨੇ। ਤੇ ਦਾਸੀ ਸੁੱਤ ਸਾਸੀ ਨਾਰਦ ਵੀ ਹੈ, ਪਿਛਲੇ ਜਨਮ ਦੇ ਵਿੱਚ ਇਹ ਸੰਤਾਂ ਦੀ ਸੰਗਤ ਹੋ ਗਈ ਤੇ ਸੰਤ ਬੜੇ ਮਿਹਰਬਾਨ ਹੋਏ ਵੀ ਚੰਗਾ ਅਧਿਕਾਰੀ ਹੈ। ਮਾਂ ਸੀ ਇਹਦੀ ਇਕੱਲੀ, ਹੋਰ ਤਾਂ ਹੈ ਨਹੀਂ ਸੀ, ਵਿਧਵਾ ਹੋਈ ਸੀ, ਪਿਛਲੇ ਜਨਮ ਦੀ ਗੱਲ ਹੈ। ਉਹ ਸੰਤ ਕਹਿੰਦੇ ਭਾਈ ਜਿੰਨਾ ਚਿਰ ਤੇਰੀ ਮਾਂ ਜਿਉਂਦੀ ਆ ਉਨਾ ਚਿਰ ਤੇਰੀ ਤਪੱਸਿਆ ਨਹੀਂ ਸਫਲੀ ਹੋਣੀ, ਤੂੰ ਪਹਿਲਾਂ ਮਾਂ ਦੀ ਸੇਵਾ ਕਰ, ਜਦੋਂ ਤੇਰੀ ਮਾਂ ਸੰਸਾਰ ਤੋਂ ਚਲੀ ਜਾਵੇ ਫਿਰ ਤੂੰ ਆ ਜਾਈ। ਕਹਿੰਦਾ ਜੀ ਠੀਕ ਹੈ, ਨਾਲੇ ਤਾਂ ਸੇਵਾ ਕਰੀ ਜਾਵੇ, ਨਾਲੇ ਕਹੇ ਰੱਬਾ ਮੇਰੀ ਮਾਂ ਨੂੰ ਚੱਕ ਲੈ ਛੇਤੀ, ਸੇਵਾ ਵੀ ਰੋਜ਼ ਕਰੇ, ਕਹੇ ਮਾਂ ਮੇਰੀ ਮਰ ਜਾ ਛੇਤੀ। ਉਹ ਸਾਲ ਬਾਅਦ ਮਾਂ ਮਰ ਗਈ, ਵਿਹਲਾ ਹੋ ਕੇ ਆ ਗਿਆ। ਤੇ ਇਉਂ ਸਾਧ ਸਿੰਘ ਜੀ ਫਿਰ ਉਹ, ਕਿਉਂਕਿ ਉਹ ਵੀ ਦਾਸੀ ਸੀ, ਦਾਸੀ ਦੇ ਪਿੱਟੋ ਜੰਮਿਆ ਸੀ ਨਾਰਦ ਪਿਛਲੇ ਜਨਮ ਚ, ਤਪੱਸਿਆ ਕਰ ਕਰਕੇ ਭਗਵਾਨ ਜੀ ਪ੍ਰਸੰਨ ਹੋਏ। ਕਹਿੰਦੇ ਜੀ ਕੀ ਚਾਹੁੰਦਾ? ਕਹਿੰਦਾ ਜੀ ਵਰਮਾ ਦਾ ਪੁੱਤ ਬਣਨਾ ਚਾਹੁੰਦਾ। ਅਗਲੇ ਜਨਮ ਚ ਫਿਰ ਵਰਮਾ ਦਾ ਪੁੱਤ ਹੋਇਆ। ਇਸ ਕਰਕੇ ਇਹ ਵੀ ਦਾਸੀ ਸੁੱਤ ਹੈ, ਪਿਛਲੇ ਜਨਮ ਦਾ ਸੰਬੰਧ ਸੀ। ਇਉਂ ਇਹ ਵੀ ਤਰ ਗਏ ਹਨ।
ਗੁਰਮੁਖ ਨਾਮ ਤਰੇ,
ਭਾਈ ਗੁਰਮੁਖ ਗੁਰਾਂ ਦੇ ਮੁਖ ਦੁਆਰਾ ਨਾਮ ਜਪ ਕੇ ਤਰੇ ਨੇ ਸਾਰੇ, ਗੁਰਮੁਖਾਂ ਦੀ ਸੰਗਤ ਦੁਆਰਾ ਤਰੇ ਨੂੰ, ਮੁਖੀ ਗੁਰੂ ਸਾਹਿਬ ਦੇ ਨਾਮ ਉਪਦੇਸ਼ ਦੁਆਰਾ ਤਰੇ ਆ, ਸੰਸਾਰ ਸਮੁੰਦਰ ਤੋਂ ਤਰ ਗਏ ਹਨ।
ਰਹਾਉ
ਅੱਗੇ ਸਤਾਈ ਦੇ ਕੇ ਕਹਿੰਦੇ ਨੇ ਜੇ
ਕਲਯੁਗ ਨਾਮ ਪ੍ਰਧਾਨ ਪਦਾਰਥ।
ਧੰਨ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਕਲਯੁਗ ਦੇ ਵਿੱਚ ਤਾਂ ਭਾਈ ਨਾਮ ਪਦਾਰਥੀ ਸਾਰਿਆਂ ਤੋਂ ਪ੍ਰਧਾਨ ਮੁਖੀ ਕਰਮ ਹੈ।
ਭਗਤ ਜਨਾ ਉਧਰੇ,
ਜਿਸ ਪ੍ਰਭੂ ਦੇ ਨਾਮ ਦੀ ਕਮਾਈ ਕਰਕੇ ਅਨੇਕਾਂ ਭਗਤ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਹਨ।
ਨਾਮਾ ਜੈ ਦੇਵ ਕਬੀਰ ਤ੍ਰਿਲੋਚਨ,
ਨਾਮਦੇਵ ਜੀ, ਜੈ ਦੇਵ ਜੀ, ਕਬੀਰ ਸਾਹਿਬ ਜੀ, ਤ੍ਰਿਲੋਚਨ ਜੀ, ਇਹ ਸਾਰੇ ਤਰੇ ਹੈ। ਨਾਮ ਜਪ ਕੇ ਹੀ ਤਰੇ ਨੇ, ਜਿੰਨੇ ਨੀਚ ਜਾਤ ਹਰ ਜਪਦੇ ਹਾਂ ਉੱਤਮ ਪਦਵੀ ਪਾਏ, ਉੱਤਮ ਪਦਵੀਆਂ ਮਿਲੀਆਂ ਇਹਨਾਂ ਨੂੰ।
ਸਭ ਦੋਖ ਗਏ ਚਮਰੇ,
ਚਮਰੇ ਨਾਮ ਚਮਯਾਰ ਨੂੰ ਕਹਿੰਦੇ ਹੈ। ਕੌਣ? ਭਾਵ ਰਵਿਦਾਸ ਚਮਾਰ ਉਸਤਤ ਕਰੇ। ਰਵਿਦਾਸ ਭਗਤ ਨੇ ਪਰਮਾਤਮਾ ਦੀ ਉਸਤਤ ਕੀਤੀ ਹੈ, ਫਿਰ ਚਾਰੇ ਵਰਨ ਡੋਤ ਪਰ ਕੇ ਬ੍ਰਾਹਮਣ ਵੀ ਮੱਥੇ ਟੇਕਣ ਲੱਗੇ ਰਵਿਦਾਸ ਜੀ ਨੂੰ, ਫਿਰ ਕਈ ਕਿੱਧਰ ਗਈ ਭੇਟ? ਨਾਮ ਦਾ ਪ੍ਰਤਾਪ ਹੈ। ਸਾਰੇ ਦੋਖ ਜਿਹੜੇ ਸੀ ਕਹਿੰਦੇ ਵੀ ਇਹਦੇ ਚ ਛੂਤ ਹੈ ਜੀ, ਇਹ ਛੋਟੀ ਜਾਤੀ ਦਾ, ਇਹ ਸਾਰੇ ਦੋਖ ਮਹਾਰਾਜ ਕਹਿੰਦੇ ਸਭ ਦੋਖ ਗਏ ਚਮਰੇ। ਰਵਿਦਾਸ ਜੀ ਦੇ ਸਾਰੇ ਚਮ ਦਾ ਜਿਹੜਾ ਕੰਮ ਕਰਨ ਵਾਲਾ ਸੀ ਦੋਸ਼ ਨਿਵਿਰਤ ਹੋ ਗਏ। ਤੇ ਇਸ ਕਰਕੇ ਜੋ ਵੀ ਇਹਨਾਂ ਭਗਤਾਂ ਨੂੰ ਅਗਿਆਨ ਆਦਿ ਦੋਖ ਚਿੰਬੜੇ ਹੋਏ ਸੀ ਉਹ ਸਾਰੇ ਨਾਮ ਜਪ ਕੇ ਨਾਸ ਹੋ ਗਏ, ਇਹ ਵੀ ਅਰਥ ਹੈ।
ਗੁਰਮੁਖ ਨਾਮ ਲੱਗੇ ਸੇ ਉਧਰੇ,
ਜਿਹੜੇ ਗੁਰਮੁਖ ਬਣ ਕੇ ਮੁਖੀ ਗੁਰਾਂ ਦੇ ਪਰਮੇਸ਼ਰ ਨਾਮ ਜਪਣ ਵਿੱਚ ਲੱਗ ਗਏ, ਸੇ ਉਹ ਜਿਹੜੇ ਸੀ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਹਨ।
ਸਭ ਕਿਲ ਵਿਖ ਪਾਪ ਟਰੇ,
ਉਹਨਾਂ ਦੇ ਕਿਲ ਵਿਖ ਕਿਲ ਨੇਚੇ ਕਰਕੇ ਵਿਖ ਵਿਉਹ ਵਰਗੇ, ਜਾਂ ਕਿਲ ਵਿਖ ਬ੍ਰਹਮਣ ਕਹਿ ਲਈ ਘਾਤ ਕੰਚ ਕਾਣਚਾਰੀ ਕਾ ਤਾਨ, ਸਾਰੇ ਪਾਪ ਟਲੇ ਟਰੇ ਟਲ ਗਏ ਨਿਵਿਰਤ ਹੋ ਗਏ ਹਨ।
ਜੋ ਜੋ ਨਾਮ ਜਪੈ ਅਪਰਾਧੀ,
ਜਿਹੜਾ ਜਿਹੜਾ ਵੀ ਅਪਰਾਧੀ ਗੁਨਾਹਗਾਰ ਪਰਮੇਸ਼ਰ ਦੇ ਨਾਮ ਨੂੰ ਜਪੇ ਜਪਦਾ ਹੈ, ਭਾਵੇਂ ਅਪਰਾਧੀ ਸੀ ਗੁਨਾਹਗਾਰ ਸੀ,
ਸਭ ਤਿੰਨ ਕੇ ਦੋਖ ਪਰਹਰੇ,
ਉਹਨਾਂ ਦੇ ਦੋਖ ਸਾਰੇ ਚਲੇ ਗਏ, ਦੋਸ਼ ਪਰਹਰੇ ਦੂਰ ਕਰ ਦਿੱਤੇ, ਨਾਸ ਕਰ ਦਿੱਤੇ।
ਬੇਸਵਾ ਰਵਤ ਅਜਾਮਲ ਉਧਰਿਓ,
ਹੁਣ ਜਿਹੜਾ ਅਜਾਮਲ ਦੀ ਸਾਖੀ ਤਾਂ ਪਿੱਛੇ ਸੁਣ ਚੁੱਕੇ ਹੋ, ਉਹਦੀ ਸੰਖੇਪ ਨਾਲ ਭਾਈ ਗੁਰਦਾਸ ਦੀ ਰਤਨਾ ਤੋਂ ਸਾਖੀ ਜੀ, ਜਿਹੜਾ ਅਜਾਮਲ ਸੀ, ਅਜਾਮਲ ਉਧਰਿਆ ਕਹਿ ਇੱਕ ਵਾਰ, ਅਖੀਰਲੇ ਵਾਰੀ ਨਾਰਾਇਣ ਕਿਹਾ ਸੀ ਪੁੱਤ ਦੁਆਰਾ, ਪਤਦ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਿਆ, ਪਤਦ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਿਆ, ਗੁਰਤੇ ਬੇਮੁਖ ਹੋਏ ਕਹਿ ਪਾਪ ਕਮਾ ਬੈ ਤੁਰਮਤ ਦਹਿਆ, ਬਿਰਥਾ ਜਨੂ ਗਵਾਇਨ ਭਵਜਲ ਅੰਦਰ ਫਿਰਦਾ ਬਹਿਆ, ਛਿਆ ਪਤ ਜਾਏ ਬੇਸਵਾ ਪਾਪਾਂ ਦੇ ਫਲ ਇੱਛੇ ਲਹਿਆ, ਪੁੱਤਰੋ ਬੰਨਾ ਸਤਬਾ ਨਾਉ ਧਰਨੁ ਚਿਤੋ ਮਹਿਆ, ਗੁਰੂ ਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਿਹਾ, ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਸਹਿਆ, ਜਮਗਨ ਮਾਰੇ ਹਰਜਨਾ ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਡੇਰਾ ਟਹਿਆ। ਇਉਂ ਫਿਰ ਅਜਾਮਲ ਵੀ ਉਧਰਿਆ, ਬੇਸਵਾ ਰਵਤ ਅਜਾਮਲ ਉਧਰਿਆ, ਐ ਦਾ ਉਧਾਰ ਹੋਇਆ ਸੀ।
ਮੁਖ ਬੋਲੇ ਨਾਰਾਇਣ ਨਰਹਰੇ,
ਕਿਉਂਕਿ ਅੰਤ ਦੇ ਵੇਲੇ ਨਾਰਾਇਣ ਸ਼ਬਦ ਕਿਹਾ ਸੀ, ਨਾਰਾਇਣ ਨਰਾਂ ਦੇ ਅੰਦਰ ਐਨ ਘਰ ਹੈ ਜਿਸਦਾ, ਨਾਰ ਪਾਣੀ ਦੇ ਅੰਦਰ ਘਰ ਹੈ ਜਿਸਦਾ, ਨਾਰਾਇਣ ਜੀ ਦੇ ਅਵਿਦਿਆ ਰੂਪੀ ਰਾਤ ਨਹੀਂ ਹੈ, ਉਸ ਲਈ ਮੁੱਖ ਦੇ ਨਾਲ ਬੋਲੇ ਬੋਲਣਾ ਕੀਤਾ। ਬੇਸਵਾ ਨਾ ਰਵਤ ਰਮਨ ਸੰਗ ਕਰਨ ਵਾਲਾ ਅਜਮਲ ਸੰਸਾਰ ਸਮੁੰਦਰ ਤੋਂ ਉਧਰਿਓ ਤਰ ਗਿਆ ਸੀ।
ਨਾਮ ਜਪਤ ਉਗਰ ਸੈਣ ਗਤ ਪਾਈ,
ਉਗਰ ਸੈਨ ਨੂੰ ਉਹਦੇ ਪੁੱਤ ਨੇ ਮਥੁਰਾ ਦੀ ਜੇਲ੍ਹ ਵਿੱਚ ਅੰਦਰ ਬੰਦ ਕਰ ਦਿੱਤਾ ਸੀ, ਐਡਾ ਨਿਰਾਦਰ ਕੀਤਾ ਆਪਣੇ ਬਾਪ ਦਾ, ਤੇ ਇਹ ਰਾਜ ਆਪ ਸੰਭਲਿਆ ਧੱਕੇ ਤੇ, ਮਥੁਰਾ ਦਾ ਰਾਜ ਉਹਦੇ ਕੋਲ ਸੀ, ਉਹਨੇ ਸਾਸੀ ਨਾਮ ਜਪਣ ਕਰਕੇ ਉਹਦੀ ਗਤੀ ਹੋ ਗਈ, ਕਲਿਆਣ ਹੋ ਗਈ, ਗਾਤਾ ਹੋਣੀ ਸੀ। ਭਗਵਾਨ ਕ੍ਰਿਸ਼ਨ ਜੀ ਨੇ ਜਦੋਂ ਕੰਸ ਦਾ ਵੱਧ ਕਰ ਦਿੱਤਾ, ਜਾ ਕੇ ਪਹਿਲਾਂ ਆਪਣੀ ਮਾਂ ਨੂੰ ਨਹੀਂ ਮਿਲੇ, ਨਾਨੇ ਨੂੰ ਮਿਲੇ, ਤੇ ਕਹਿਣ ਲੱਗੇ ਨਾਨਾ ਜੀ ਹੁਣ ਤੁਸੀਂ ਬੰਧਨ ਕੱਟ ਦਿੱਤੇ, ਤੇ ਬੰਧਨ ਕੱਟਣ ਤੋਂ ਬਾਅਦ ਤੇ ਉਹ ਬੰਧਨ ਨਾ ਕਟਾਵੇ, ਕਹਿੰਦਾ ਨਹੀਂ ਪਹਿਲਾਂ ਤੁਸੀਂ ਬੰਧਨ ਆਪਣੇ ਮਾਤਾ ਪਿਤਾ ਦੇ ਕੱਟੋ, ਕਹਿੰਦੇ ਨਹੀਂ ਨਾਨਾ ਜੀ ਤੁਹਾਡਾ ਰਿਸ਼ਤਾ ਵੱਡਾ ਹੈ, ਨਾਨੇ ਨਾਨੀ ਦਾ ਰਿਸ਼ਤਾ ਵੱਡਾ ਹੁੰਦਾ ਮਾਂ ਪਿਓ ਨਾਲੋਂ, ਉਹਨਾਂ ਦੁਆਰਾ ਇੱਕ ਮਾਂ ਦਾ ਸਰੀਰ ਮਿਲਿਆ, ਤੇ ਬੰਧਨ ਕੱਟ ਦਿੱਤੇ, ਕਹਿਣ ਲੱਗੇ ਜੀ ਹੁਣ ਤੁਸੀਂ ਇਹ ਰਾਜ ਜਿਹੜਾ ਤੁਹਾਡੇ ਸਿਰ ਤੇ ਮੋਟਰ ਹੈ, ਕਹਿੰਦੇ ਨਾ 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 ਇਹ ਪੁੱਤਰ ਤੂੰ ਰਾਜ ਦਾ ਦੋਤਰਿਆਂ ਦੇ ਕੋਲੋਂ ਕੋਈ ਚੀਜ਼ ਲਈ ਦੀ ਨਹੀਂ, ਤੇਰਾ ਰਾਜ ਹੈ, ਕਹਿੰਦੇ ਨਾ ਨਾਨਾ ਜੀ ਮੈਂ ਤਾਂ ਰਾਜ ਵਾਸਤੇ ਕਰਿਆ ਹੀ ਨਹੀਂ ਇਹ ਕੰਮ, ਤੇ ਰਾਜੇ ਹੁਣ ਤੁਸੀਂ ਹੁਕਮ ਕਰੋ ਮੇਰੇ ਮਾਤਾ ਪਿਤਾ ਦੇ ਬੰਧਨ ਕੱਟੇ ਜਾਣ, ਉਹ ਕਹੇ ਮੈਂ ਹੁਕਮ ਨਹੀਂ ਕਰਨਾ, ਭਗਵਾਨ ਜੀ ਕਹਿੰਦੇ ਫਿਰ ਤੁਸੀਂ ਚਾਹੁੰਦੇ ਹੋ ਵੀ ਮੇਰੇ ਮਾਤਾ ਪਿਤਾ ਦੇ ਸੰਗਲੇ ਪਏ ਰਹਿਣ ਗਲ ਚ, ਫੇਰ ਕਿਤੇ ਜਾ ਉਗਰ ਸੈਨ ਕੋ ਰਾਜ ਅਪਹਿ ਭਗਤ ਹੈ ਜਨ ਦੀ ਬੰਧਨ ਕੱਟੇ ਮਥੁਰਾ ਦਾ ਰਾਜ ਦਿੱਤਾ ਆਪ ਦੁਆਰਕਾ ਦਾ ਰਾਜ ਕੀਤਾ ਹੈ। ਨਾਮ ਜਪਤ ਉਗਰ ਸੈਨ ਗਤ ਪਾਈ ਉਹਨੇ ਵੀ ਗਤ ਪਾ ਲਈ ਕ੍ਰਿਸ਼ਨ ਦੀ ਐਸੀ ਕਿਰਪਾ ਹੋਈ ਤੇ ਉਹ ਕੈਦ ਦੇ ਵਿੱਚੋਂ ਛੁਟਕਾਰਾ ਪਾਇਆ। ਕੰਸ ਨੇ ਜੋ ਕੈਦ ਕੀਤਾ ਸੀ
ਤੋੜ ਬੰਧਨ ਮੁਕਤ ਕਰੇ
ਉਗਰ ਸੈਨ ਦੇ ਬੰਧਨ ਨਹੀਂ ਕੱਲੇ ਤੋੜੇ ਮੁਕਤੀ ਵੀ ਕਰ ਦਿੱਤੀ ਹੈ। ਹੰਗਤਾ ਮਮਤਾ ਰੂਪੀ ਬੰਧਨ ਤੋੜ ਕੇ ਮੁਕਤ ਕਰ ਦਿੱਤਾ।
ਜਨ ਕੋ ਆਪ ਅਨੁਗ੍ਰਹ ਕੀਆ
ਜਿਹੜੇ ਗੁਰੂ ਖਜ਼ਾਨਾ ਨੂੰ ਪਰਮੇਸ਼ਰ ਨੇ ਆਪ ਹੀ ਕਿਰਪਾ ਦ੍ਰਿਸ਼ਟੀ ਕੀਆ ਕੀਤੀ ਹੈ ਅਨੁਗ੍ਰਹ ਕਿਰਪਾ ਦਾ ਨਾਮ ਹੈ ਜੀ।
ਹਰ ਅੰਗੀਕਾਰ ਕਰੇ
ਉਹਨਾਂ ਦਾ ਹਰ ਪਰਮੇਸ਼ਰ ਅੰਗੀਕਾਰ ਪੱਖ ਕਰਦਾ ਹੈ ਉਹਨਾਂ ਨੂੰ ਹਰੇ ਅੰਗੀਕਾਰ ਗ੍ਰਹਿਣ ਕਰ ਲੈਂਦਾ ਹੈ ਜੀ।
ਸੇਵਕ ਪੈਜ ਰੱਖੈ ਮੇਰਾ ਗੋਵਿੰਦ
ਮੇਰਾ ਗੋਵਿੰਦ ਪਰਮੇਸ਼ਰ ਭਾਈ ਸੇਵਕਾਂ ਦੀ ਪ੍ਰਤਿਗਿਆ ਇੱਜ਼ਤ ਰੱਖਣਾ ਕਰਦਾ ਹੈ।
ਸ਼ਰਨ ਪਰੇ ਉਧਰੇ
ਜਿਹੜਾ ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆ ਗਿਆ ਮਨ ਬਾਣੀ ਸਰੀਰ ਕਰਕੇ ਪਰੇ ਪੈਂਦੇ ਆ ਜੇ ਉਹਨਾਂ ਦੀ ਸ਼ਰਨ ਵਿੱਚ ਉਹ ਸੰਸਾਰ ਸਮੁੰਦਰ ਤੋਂ ਮੁਕਤ ਹੋ ਗਏ ਹਨ।
ਜਨ ਨਾਨਕ ਹਰ ਕਿਰਪਾ ਧਾਰੀ
ਸਤਿਗੁਰੂ ਕਥਨ ਕਰਦੇ ਹਨ ਕਿ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕੀਤੀ ਹੈ ਇਸ ਕਰਕੇ ਜਨਾਂ ਨੇ
ਉਰ ਧਰਿਓ ਨਾਮ ਹਰੇ
ਇਸ ਕਰਕੇ ਜਨਾਂ ਨੇ ਹਰੇ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਵਿੱਚ ਧਰਿਓ ਧਾਰਨ ਕੀਤਾ ਹੈ।
ਮਾਰੂ ਮਹੱਲਾ ਚੌਥਾ
ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ। ਅੱਗੇ
ਸਿੱਧ ਸਮਾਧ ਜਪਿਓ ਲਿਵ ਲਾਈ
ਸਿੱਧਾਂ ਨੇ ਸਮਾਧੀ ਦੇ ਅੰਦਰ ਚਿੱਤ ਬਿਰਤੀ ਨੂੰ ਜੋੜ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣੇ ਆਰਾਧਨਾ ਕੀਤਾ ਹੈ ਨਾਮ ਵਿੱਚ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ।
ਸਾਧਕ ਮੁਨ ਜਪਿਆ
ਸਾਧਕ ਸਾਧਨਾ ਕਰਨ ਵਾਲੇ ਪੁਰਖ ਮੁਨ ਮੰਨਣਸ਼ੀਲ ਪੁਰਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਪਣਾ ਕੀਤਾ ਹੈ।
ਜਤੀ ਸਤੀ ਸੰਤੋਖੀ ਧਿਆਇਆ
ਇਹਨੂੰ ਜਤੀ ਸਤੀ ਨਹੀਂ ਕਹਿਣਾ ਭਾਈ ਜਤੀ ਸਤੀ ਕਿ ਜਤੀ ਜਤ ਨੂੰ ਧਾਰਨ ਕਰਨ ਵਾਲੇ ਜਿਵੇਂ ਛੇ ਜਤੀ ਹੋਇਆ ਸਤੀ ਸਤ ਪ੍ਰਤੀ ਦਸ਼ਰਥ ਵੀ ਸਤ ਪ੍ਰਤੀਆਂ ਤਾਂ ਦਾ ਹੈ ਰਾਜਾ ਹਰੀ ਚੰਦ ਚਾਹੇ ਮੰਡੀ ਚ ਵੇਖ ਗਿਆ ਪਰ ਉਹਨੇ ਆਪਣਾ ਸਾਥ ਸੀ ਸਤ ਪ੍ਰਤੀ ਹੀ ਰਿਹਾ। ਸਤ ਵਾਲੇ ਹਰੀਚੰਦ ਆਦਿਕ ਸੰਤੋਖੀ ਕੌਣ ਹੈ ਚੁਣਕਰੀ ਸੀ ਵਰਗੇ ਬੜਾ ਭਾਰੀ ਇਮਤਿਹਾਨ ਹੋਇਆ ਸੀ ਜ਼ਿੰਦਗੀ ਦਾ ਕਿਉਂਕਿ ਬ੍ਰਾਹਮਣ ਦੇ ਜਿਹੜੇ ਧਰਮ ਸੀ ਹੁਣ ਤਾਂ ਧਰਮ ਹੀ ਕੋਈ ਨਾ ਰਿਹਾ ਕਲਯੁਗ ਚ ਇਸ ਕਲਯੁਗ ਨੇ ਕਰਮ ਧਰਮ ਨਾ ਕੋਈ ਇਹ ਲਿਖਿਆ ਵੀ ਬ੍ਰਾਹਮਣ ਨਾ ਤਾਂ ਭਿੱਖਿਆ ਮੰਗੇ ਵੀ ਮੰਗੇ ਨਾ ਕਿਸੇ ਤੋਂ ਬ੍ਰਾਹਮਣ ਜਪ ਤਾਂ ਵੀ ਕਰ ਨਾ ਨੌਕਰੀ ਕਰੇ ਨਾ ਵਣਜ ਕਰੇ ਆਖੇ ਜੀ ਫਿਰ ਰੋਟੀ ਵਾਸਤੇ ਕੀ ਕਹਿੰਦੇ ਸ਼ਿਲਾ ਚੁੱਕ ਕੇ ਗੁਜ਼ਾਰਾ ਕਰੇ ਜੋ ਆਪੋ ਮਿਲ ਜਾਵੇ ਜਾਂ ਕੰਧ ਮੂਲ ਖਾ ਕੇ ਗੁਜ਼ਾਰੇ ਭਜਨ ਕਰਦਾ ਰਹੇ ਯਾਰ ਵੇਲੇ ਜਾਂ ਕੋਈ ਆਪ ਦੇ ਦੇਵੇ ਉਹ ਛਕ ਲਵੇ ਮੰਗੇ ਨਾ ਚੁਣਕਰੀ ਸੀ ਸਾਸ ਜੇ ਘਰ ਵਾਲੀ ਸੀ ਇੱਕ ਪੁੱਤਰ ਤੇ ਉਹਦੀ ਨੂੰਹ ਤੇ ਇਸ ਤਰ੍ਹਾਂ ਪੁੱਤਰ ਦੇ ਘਰ ਵਾਲੀ ਨੂੰਹ ਹੋਈ ਚਾਰੇ ਜੀ ਸੀ ਇਹਦਾ ਨਿਯਮ ਸੀ ਜੋ ਕੁਛ ਮਿਲਦਾ ਤੇ ਉਹਦੇ ਚੋਂ ਪੰਜਵਾਂ ਹਿੱਸਾ ਭਗਵਾਨ ਦੇ ਨਾਂ ਤੇ ਦੇ ਕੇ ਫੇਰ ਛਕਿਆ ਕਰਦੇ ਸੱਤ ਦਿਨ ਵਰਖਾ ਹੋਈ ਗਈ ਕੁਛ ਨਾ ਮਿਲਿਆ ਸੱਤਵੇਂ ਦਿਨ ਜਦੋਂ ਬੱਦਲ ਥੋੜੇ ਜਿਹੇ ਨਿਖਰੇ ਲੱਭਿਆ ਕੁਛ ਨਾ ਲੱਭਿਆ ਕੀੜਿਆਂ ਦੇ ਪਾਉਣ ਤੇ ਸੱਤੂਆਂ ਦੇ ਛਿੱਲੜ ਮਿਲੇ ਉਹ ਲੈ ਕੇ ਉਸਨੇ ਘੋਟ ਕੇ ਚੰਗੀ ਤਰ੍ਹਾਂ ਪੰਜ ਪਿਆਲੇ ਤਿਆਰ ਕਰ ਲਏ ਕਹਿੰਦੇ ਹੇ ਭਗਵਾਨ ਕੋਈ ਕਿਸੇ ਨੂੰ ਭੇਜ ਮੈਂ ਛਕਾ ਕੇ ਤੇਰੇ ਨਾਂ ਤੇ ਫੇਰ ਛਕਣ ਦਾ ਨਿਯਮ ਹੈ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆ ਗਏ ਆਪ ਹੀ ਭਗਵਾਨ ਜੀ ਕਹਿੰਦੇ ਬੜੀ ਭੁੱਖ ਲੱਗੀ ਹੈ ਕਿ ਰਿਸ਼ੀ ਜੀ ਹੈ ਕੁਛ ਕਹਿੰਦੇ ਹਾਂ ਜੀ ਆ ਲਓ ਜੀ ਕਹਿੰਦਾ ਵੀ ਮੈਨੂੰ ਤਾਂ ਬਾਹਲੀ ਭੁੱਖ ਲੱਗੀ ਹੈ ਹੋਰ ਚਾਹੀਦਾ ਉਹ ਚੁਣਕਰੀ ਆਪਣਾ ਹਿੱਸਾ ਵੀ ਦੇ ਦਿੱਤਾ ਕਹਿੰਦਾ ਨਹੀਂ ਜੀ ਅਜੇ ਤ੍ਰਿਪਤੀ ਨਹੀਂ ਹੋਈ ਇੰਨੇ ਕਿ ਨਾਲ ਕੀ ਬਣਦਾ ਘਰ ਵਾਲੀ ਕਹਿੰਦੀ ਲਓ ਪਤੀ ਜੀ ਮੇਰਾ ਹਿੱਸਾ ਵੀ ਦੇ ਦਿਓ ਉਹ ਫੇਰ ਨਾ ਰਜਿਆ ਪੁੱਤਰ ਕਹਿੰਦਾ ਪਿਤਾ ਜੀ ਮੇਰਾ ਹਿੱਸਾ ਦੇ ਦਿਓ ਉਹ ਫੇਰ ਨਾ ਰਜਿਆ ਨੂੰ ਕਹਿੰਦੀ ਮਹਾਰਾਜ ਜਿੱਥੇ ਤੁਸੀਂ ਸਾਰਿਆਂ ਨੇ ਸੰਤੋਖੀ ਸੀ ਸਾਰਾ ਟੱਬਰ ਕਹਿੰਦੀ ਮੇਰਾ ਹਿੱਸਾ ਵੀ ਦੇ ਦਿਓ ਪ੍ਰਸੰਨ ਚਿੱਤ ਰਿਹਾ ਉਸੇ ਵੇਲੇ ਭਗਵਾਨ ਪ੍ਰਗਟ ਹੋ ਗਏ ਨੌ ਨਿੱਧਾਂ 18 ਸਿੱਧਾਂ ਬਖਸ਼ਦੀਆਂ ਕਹਿੰਦੇ ਤੇਰਾ ਇਮਤਿਹਾਨ ਹੈ ਸੀ ਇਸ ਕਰਕੇ ਸੰਤੋਖੀ ਜਿਨ੍ਹਾਂ ਨੇ ਧਿਆਉਣਾ ਕੀਤਾ ਚੁਣ ਕ੍ਰਿਸ਼ੀ ਵਰਗਿਆਂ ਨੇ
ਮੁਖ ਇੰਦਰਾਦਿਕ ਰਵਿਆ
ਮੁਖ ਮੁਖੀ ਹੈ ਇੰਦਰਾਦਿਕ ਇੰਦਰ ਆਦਿਕ ਉਹਨਾਂ ਨੇ ਵੀ ਜਪਿਆ ਤੀਤੀ ਰੋਡ ਦੇਵਤਿਆਂ ਦਾ ਮੁਖੀ ਹੈ ਜਿਹੜੇ ਅਣਜਾਣ ਸੰਗਿਆ ਨਾਲ ਪੈਦਾ ਹੋਏ ਅਣਜਾਣ ਸੰਗਿਆ ਵਾਲੇ ਦੇਵਤੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਉਹਨਾਂ ਨੇ ਵੀ ਮੁੱਖ ਦੇ ਨਾਲ ਨਾਮ ਨੂੰ ਜਪਣਾ ਕੀਤਾ
ਸ਼ਰਨ ਪਰੇ ਜਪਿਓ ਤੇ ਭਾਏ
ਜਿਹੜੇ ਆਪਾ ਪਾਪ ਛੱਡ ਕੇ ਸ਼ਰਨ ਓਟ ਵਿੱਚ ਪਏ ਆ ਪਰਮੇਸ਼ਰ ਦੇ ਨਾਮ ਜਪਿਓ ਜਪਦੇ ਹਨ ਜਿਹੜੇ ਨਾਮ ਤੇ ਉਹ ਗੁਰਮੁਖ ਜਨ ਤੇ ਉਹ ਗੁਰਾਂ ਦੁਆਰਾ ਪਰਮੇਸ਼ਰ ਨੂੰ ਭਾਏ ਪਾਉਂਦੇ ਨੇ ਚੰਗੇ ਲੱਗਦੇ ਹਨ
ਗੁਰਮੁਖ ਪਾਰ ਪਿਆ
ਅਤੇ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘੇ।
ਮੇਰੇ ਮਨ ਨਾਮ ਜਪਤ ਤਰਿਆ,
ਮੇਰੇ ਮਨਾਂ ਸੁਣਨਾ ਕਰ, ਤੇਰੇ ਤੈਨੂੰ ਦੱਸਦਿਆਂ ਤੇਰੇ ਤਾਈ ਅੰਮ੍ਰਿਤ ਨਾਮ ਨੂੰ ਜਪਤ ਜਪ ਕੇ ਕੌਣ ਕੌਣ ਨਹੀਂ ਤਰਿਆ, ਭਾਵ ਸਾਰੀ ਤਰ ਗਏ ਹਨ।
ਧੰਨਾ ਜੱਟ ਬਾਲਮੀਕ ਬਟਵਾਰਾ,
ਧੰਨਾ ਜੱਟ ਭਾਵੇਂ ਰਾਜਸਥਾਨ ਦਾ ਸਾਧ ਸਿੰਘ ਜੀ ਜੰਮਪਲ ਲਿਖਿਆ, ਉੱਥੇ ਪਿੰਡ ਵੀ ਹੈ ਇਹਦਾ, ਧੂਆਂ ਕਲਾਂ ਪਿੰਡ ਹੈ, ਪਰ ਇਹਦਾ ਹੀ ਰਹਿਸ਼ ਇੱਥੇ ਸਾਧ ਸਿੰਘ ਜੀ, ਇੱਥੇ ਮੋਤੀ ਬਾਗ ਗੁਰਦੁਆਰਾ ਹੈ, ਉਹ ਦਿੱਲੀ ਦੇ ਅੰਦਰ ਸਾਧ ਸਿੰਘ ਜੀ ਰਿਹਾ। ਧੰਨਾ ਜੱਟ ਬਾਲਮੀਕ ਬਟਵਾਰਾ, ਬਾਟੇ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ, ਇਹ ਸਾਧ ਸਿੰਘ ਜੀ ਰਾਹ ਮਾਰ ਸੀ। ਇਸ ਪ੍ਰਕਾਰ ਵੀ ਦੇਖੋ ਭਗਤੀ ਦਾ ਪ੍ਰਤਾਪ, ਕਿੰਨੀ ਪੂਜਾ ਹੋਈ ਜਿਹੜੀ ਹੁਣ ਤੱਕ ਰਹਿੰਦੀ ਦੁਨੀਆਂ ਤੱਕ ਪੂਜਾ ਹੋਏਗੀ ਬਾਲਮੀਕ ਦੀ। ਇਸ ਪ੍ਰਕਾਰ ਇਹ ਸਾਰੇ ਤਰੇ ਹਨ।
ਗੁਰਮੁਖ ਪਾਰ ਪਿਆ,
ਮੁਖੀ ਗੁਰੂ ਸਾਹਿਬ ਦੁਆਰਾ ਪਾਰ ਪਿਆ, ਗੁਰਮੁਖ ਬਣ ਕੇ ਗੁਰਾਂ ਦੀ ਸੰਗਤ ਦੁਆਰਾ, ਮੁਖੀ ਗੁਰਾਂ ਨੇ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਇਉਂ ਗੁਰਮੁਖਾਂ ਦੀ ਸੰਗਤ ਮਿਲਿਆ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ ਸਾਰੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਹੋਰ ਨਾਰ ਗਣ ਗੰਧਰਵੇ ਜਪਿਓ।
ਅੱਛਾ ਜੀ, ਹੋਰ ਕਿਹਨੇ ਕਿਹਨੇ ਜਪਿਆ ਸਿੱਖ ਪੁੱਛਦੇ ਆ, ਕਹਿੰਦੇ ਭਾਈ ਦੇਵਤਿਆਂ ਨੇ, ਦੈਵੀ ਸੰਪਦਾ ਵਾਲੇ ਪੁਰਖ ਨਰ ਨਰ ਸੂਰਮੇ ਬਹਾਦਰ ਉਹ ਵੀ ਜਪਦੇ ਆ, ਰਾਜਸੀ ਸੁਭਾਅ ਵਾਲੇ ਤੇ ਪੁਰਖ ਜਿਹੜੇ ਉਹ ਵੀ ਜਪਦੇ ਆ, ਤੇ ਜਿਹੜੇ ਫਿਰ ਸੁਰ ਨਰ ਗਣ ਸ਼ਿਵ ਜੀ ਦੇ ਟੋਹਣਾ ਛੋਹਣਾ ਆਦਿ ਜਿਹੜੇ ਨੇ ਇਹ ਵੀ ਜਪਦੇ ਆ, ਤੇ ਗਣ ਸਮੂਹ ਗੰਧਰਵਾਂ ਆਦਿ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਜਪਿਓ ਜਪਣਾ ਕੀਤਾ ਹੈ।
ਰੇਖ ਬਪੁਰੈ ਹਰ ਗਾਇਆ,
ਬਪਰੇ ਵਿਚਾਰੇ ਰੇਖੀ ਜਿਹੜੇ ਬਣਾ ਚ ਬੈਠੇ ਉਹ ਵੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰਦੇ ਹਨ ਜੀ, ਗਾਉਣਾ ਕੀਤਾ ਹੈ।
ਸ਼ੰਕਰ ਬ੍ਰਹਮੈ ਦੇਵੀ ਜਪਿਓ,
ਸ਼ੰਕਰ ਸ਼ਿਵ ਜੀ ਨੇ ਬ੍ਰਹਮਾ ਨੇ 9 ਕਰੋੜ ਤਾਂ ਦੇਵੀਆਂ ਜਿਹੜੀਆਂ ਭਗਵਾਨ ਨੂੰ ਵਰਨ ਵਾਸਤੇ ਤਪੱਸਿਆ ਕਰਦੀਆਂ ਉਹਨਾਂ ਨੇ ਵੀ ਜਪਿਆ ਹੈ। ਇਸ ਪ੍ਰਕਾਰ ਜਪਦੇ ਨੇ ਸਾਰੇ।
ਮੁਖ ਹਰ ਹਰ ਨਾਮ ਜਪਿਆ,
ਮੁਖ ਮੁਖੀ ਪੁਰਖਾਂ ਨੇ ਵੀ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ, ਸਾਰੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਮੁਖ ਮੁਖੀ ਪ੍ਰਧਾਨ ਹੋ ਗਏ ਹਨ।
ਹਰ ਹਰ ਨਾਮ ਜਿਨ੍ਹਾਂ ਮਨ ਭੀਨਾ,
ਹਰ ਪਰਮੇਸ਼ਰ ਦੇ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਨਾਮ ਦਾ, ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਚਿੱਤ ਭਿੱਜ ਗਿਆ ਹੈ,
ਤੇ ਗੁਰਮੁਖ ਪਾਰ ਪਿਆ,
ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਨੇ, ਕੇਵਲ ਮੋਖ ਨੂੰ ਪ੍ਰਾਪਤ ਹੋ ਗਏ ਹਨ।
ਕੋਟ ਕੋਟ 33 ਧਿਆਇਓ,
33 ਦਾ ਮਤਲਬ ਹੈ 33 ਕੋਟ ਦਾ ਸਾ ਕਰੋੜਾਂ, 33 ਕਰੋੜ ਦੇਵਤਿਆਂ, ਕੋਟ ਕਰੋੜਾਂ ਵਾਰੀ ਉਚਾਰਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਓ, ਅਰਾਧਨਾ ਕੀਤਾ ਉਹਨਾਂ ਨੇ।
ਹਰ ਜਪਤਿਆ ਅੰਤ ਨਾ ਪਾਇਆ,
ਧਿਆਇਓ ਦਾ ਅਰਥ ਅਰਾਧਨਾ ਵੀ ਕੀਤਾ, ਪਰ ਧਿਆਇਓ ਦਾ ਅਰਥ ਧਿਆ ਕਰ ਬੇਤੀ ਦੁਆਰਾ ਧਿਆਇਆ ਹੈ। 33 ਕਰੋੜ ਦੇਵਤੇ ਉਹ ਜਿਹੜੇ ਅਣਜਾਣ ਸੰਗਿਆ ਵਾਲੇ ਬ੍ਰਹਮਾ ਦੇ ਸੰਕਲਪਣਾ ਪੈਦਾ ਹੋਏ, ਉਹਨਾਂ ਦਾ ਰਾਜਾ ਇੰਦਰ ਹੈ ਜਿਹੜਾ ਇਹ ਮੁਖੀ ਹੈ। ਕੋਟ ਕੋਟ 33 ਧਿਆਇਓ, ਧਿਆ ਕਰ ਬਿਰਤੀ ਬਣਾ ਕੇ ਧਿਆਉਂਦੇ ਨੇ ਤੇ ਕਰੋੜਾਂ ਵਾਰੀ ਧਿਆਉਂਦੇ ਨੇ। ਹਰ ਜਪਦਿਆਂ ਅੰਤ ਨਾ ਪਾਇਆ, ਜਪਦੇ ਜ਼ਰੂਰ ਨੇ, ਜਪਦਿਆਂ ਜਪਦਿਆਂ ਨੇ ਅੰਤ ਅਖੀਰ ਨਹੀਂ ਪਾਇਆ ਕਿ ਵਾਹਿਗੁਰੂ ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾਂ ਸਿਵ ਜੋਗ ਕਰੀ। ਇਸ ਪ੍ਰਕਾਰ ਅੰਤ ਨਹੀਂ ਪਾਇਆ।
ਵੇਦ ਪੁਰਾਣ ਸਿਮਰਤ ਹਰ ਜਪਿਆ,
ਚਾਰੇ ਵੇਦਾਂ ਦੇ ਵਗਤੇ ਪੰਡਤਾਂ ਨੇ, 18 ਪੁਰਾਣਾਂ ਨੂੰ ਰਚਣ ਵਾਲੇ ਵਿਆਸ ਆਦਿਕ ਨੇ, 27 ਸਿਮਰਤੀਆਂ ਰਚਣ ਵਾਲੇ ਰਿਸ਼ੀਆਂ ਆਦਿ ਰਚਣ ਵਾਲਿਆਂ ਨੇ, ਸਭ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਤੇ ਇਹਦੇ ਨਾਲ ਹੀ ਅੱਗੇ ਦੱਸਦੇ ਹੈ ਕਿ ਜਿਸ ਪ੍ਰਕਾਰ ਤੇ ਇਹਨਾਂ ਨੂੰ ਸਾਸਨੀ ਨਾਮ ਨੂੰ ਜਿਹੜੇ ਸ਼ੰਕਰਾਚਾਰੀਆ ਆਦਿ ਜਿਹੜੇ ਮੁੱਖ ਮੁਖੀ ਪੰਡਿਤ ਹੋਏ ਆ, ਅੱਗੇ ਦੱਸਦੇ ਮੁੱਖ ਪੰਡਿਤ,
ਮੁੱਖ ਪੰਡਿਤ ਹਰ ਗਾਇਆ,
ਪਰਮੇਸ਼ਰ ਦੇ ਨਾਮ ਨੂੰ ਸਭ ਨੇ ਜਾ ਕਿਹਾ ਸ਼ੰਕਰਾਚਾਰੀਆ ਜੀ ਨੇ ਆਦਿ ਮੁੱਖ ਮੁਖੀ ਪੰਡਤਾਂ ਵਿੱਚੋਂ ਨੇ, ਬਾਲਮੀਕ ਆਦਿ ਮੁਖੀ ਪੰਡਿਤ ਵਿਦਵਾਨਾਂ ਨੇ, ਮੁਖੀ ਪੰਡਤਾਂ ਨੇ ਹਰ ਪਰਮੇਸ਼ਰ ਦੇ ਇਸ ਨੂੰ ਗਾਉਣਾ ਕੀਤਾ ਹੈ।
ਨਾਮ ਰਸਾਲ ਜਿਨ੍ਹਾਂ ਮਨ ਵਸਿਆ,
ਪਰਮੇਸ਼ਰ ਦਾ ਨਾਮ ਰਸ ਆਲ, ਰਸ ਰਸਮ ਦਾ ਆਲਾ ਘਰ ਹੈ, ਆਲ ਨਾਮ ਘਰ ਦਾ ਹੁੰਦਾ, ਜਿਨ੍ਹਾਂ ਦੇ ਮਨ ਹਿਰਦੇ ਵਿੱਚ ਗੁਰਾਂ ਦੁਆਰਾ ਵਸ ਗਿਆ ਹੈ,
ਤੇ ਗੁਰਮੁਖ ਪਾਰ ਪਿਆ,
ਉਹ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ।
ਤੇ ਗੁਰਮੁਖ ਪਾਰ ਪਿਆ,
ਤੇ ਉਹ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਮੁਖੀ ਗੁਰਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪਿਆ ਪਏ ਹਨ, ਪਾਰ ਲੰਘੇ ਹਨ।
ਅਨੰਤ ਤਰੰਗੀ ਨਾਮ ਜਿਨ ਜਪਿਆ,
ਅੰਤ ਅਨੇਕਾਂ ਅਨਤਨਾਮ ਅਨੇਕਾਂ ਬ੍ਰਹਮੰਡਾਂ ਰੂਪੀ ਤਰੰਗ ਲਹਿਰਾਂ ਨੂੰ ਉਠਾਉਣ ਵਾਲੇ ਪਰਮੇਸ਼ਵਰ ਦਾ ਨਾਮ। ਤੇ ਕਹਿੰਦੇ ਜਿਨ ਜਪਿਆ, ਜਿਨ੍ਹਾਂ ਨੇ ਜਪਿਆ ਹੈ,
ਮੈਂ ਗਣਤ ਨਾ ਕਰ ਸਕਿਆ।
ਜਿਵੇਂ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਕਿਹਾ ਨਾ, ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਹਾ ਵਿਚਾਰੇ। ਕਹਿੰਦੇ ਇਸ ਤਰ੍ਹਾਂ ਮੈਂ ਗਣਤ ਨਾ ਕਰ ਸਕਿਆ, ਮੈਂ ਮਹਾਰਾਜ ਗਣਤੀ ਨਹੀਂ ਕਰ ਸਕਿਆ ਵੀ ਹੋਰ ਕਿੰਨੇ ਕੁ ਜਪਦੇ। ਇਹ ਗੁਰੂ ਰਾਮਦਾਸ ਨੇ ਕਿਹਾ ਹੈ,
ਗੋਬਿੰਦ ਕਿਰਪਾ ਕਰੇ ਥਾਇ ਪਾਏ,
ਜਿਹੜਾ ਹਰ ਪਰਮੇਸ਼ਰ ਸਾਰੀ
ਬੋਲਦੀ, ਜੋ ਹਰ ਪ੍ਰਭ ਮਨ ਪਾਇਆ,
ਜਿਹੜਾ ਹਰ ਹਰੀ ਪ੍ਰਭ ਪਰਮੇਸ਼ਰ ਦੇ ਮਨ ਹਿਰਦੇ ਨੂੰ ਪਾਇਆ, ਪਾ ਗਿਆ, ਚੰਗਾ ਲੱਗਦਾ, ਉਹਦੇ ਉੱਤੇ ਗੋਬਿੰਦ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੇ ਕਰਦਾ, ਤੇ ਉਸ ਦੀ ਕਰਨੀ ਭਗਤੀ ਨੂੰ ਥਾਂ ਪਾਉਂਦਾ, ਲੇਖੇ ਵਿੱਚ ਪਾ ਲੈਂਦਾ ਹੈ।
ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ,
ਜਿਨ੍ਹਾਂ ਉੱਤੇ ਗੁਰਾਂ ਨੇ ਦਇਆ ਦ੍ਰਿਸ਼ਟੀ ਕੀਤੀ ਹੈ, ਕਿਰਪਾ ਦਇਆ ਦ੍ਰਿਸ਼ਟੀ ਕਰਕੇ ਹਰ ਹਰੀ ਨਾਮ ਨੂੰ ਪੱਕਾ ਕਰਾ ਦਿੱਤਾ ਹੈ। ਦ੍ਰਿੜਾਇਓ ਦਾ ਮਤਲਬ ਵੀ ਪੱਕਾ ਕਰਾਉਣਾ ਹੈ, ਤੇ ਇਸ ਕਰਕੇ
ਜਨ ਨਾਨਕ ਨਾਮ ਲਇਆ,
ਸਤਿਗੁਰੂ ਕਥਨ ਕਰਦੇ ਹਨ, ਉਹਨਾਂ ਜਨਾਂ ਨੇ ਪਰਮੇਸ਼ਰ ਦਾ ਨਾਮ ਲਿਆ, ਉਚਾਰਨ ਕੀਤਾ, ਉਹਨਾਂ ਜਨਾਂ ਨੂੰ ਨਾਮੀ ਪਰਮੇਸ਼ਰ ਨੇ ਆਪਣੇ ਵਿੱਚ ਲੀਨ ਕਰ ਲਿਆ ਹੈ।
ਮਾਰੂ ਮਹੱਲਾ ਚੌਥਾ ਘਰ ਤੀਜਾ,
ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਤੀਸਰੇ ਸੁਰਤਾਲ ਵਿੱਚ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ, ਸਤਨਾਮ ਤੋਂ ਹੈ ਗੁਰ ਚੇਤਨ ਪ੍ਰਸਾਦ ਅਨੰਦ ਸੂ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਹਰ ਹਰ ਨਾਮ ਨਿਧਾਨ ਲੈ,
ਜੀਵ ਤੋਂ ਸਾਰਿਆਂ ਪਾਪਾਂ ਦੇ ਹਰ ਹਾਰਕ, ਹਰ ਪਰਮੇਸ਼ਰ ਦੇ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਲੈ ਲੈਣਾ ਕਰ, ਅਤੇ
ਗੁਰਮਤਿ ਹਰ ਪਤ ਪਾਏ,
ਗੁਰਾਂ ਦੀ ਮਤ ਸਿੱਖਿਆ ਦੁਆਰਾ ਨਾਮ ਜਪ ਕੇ ਹਰ ਪਰਮੇਸ਼ਰ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਪਤ ਇੱਜ਼ਤ, ਗੁਰਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਪਤ ਪਤੀ ਪਰਮੇਸ਼ਰ ਨੂੰ ਪਾਏ ਪਾ ਲੈਣਾ ਕਰ।
ਹਾਲਤ ਪਲਤ ਨਾਲ ਚੱਲਦਾ,
ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਜਿਹੜਾ ਹਾਲਤ ਪਲ ਲੋਕ ਪ੍ਰਲੋਕ ਨਾਲ ਸਾਥ ਚੱਲਦਾ, ਇਹੀ ਖਜ਼ਾਨਾ ਹੈ। ਜੈ ਮਾਤ ਪਿਤਾ ਸੁਦਮੀਤ ਨਾ ਭਾਈ ਮਾਨੂਹਾ ਨਾਮ ਤੇਰੇ ਸੰਗ ਸਹਾਈ, ਇਹ ਦਰਗਾਹ ਨੂੰ ਨਾਲ ਜਾਂਦਾ ਖਜ਼ਾਨਾ।
ਹਰ ਅੰਤੇ ਲਏ ਛਡਾਏ,
ਤੇ ਜਿਹੜਾ ਸੰਸਾਰੀ ਖਜ਼ਾਨਾ ਇਹ ਤਾਂ ਕਈ ਵਾਰੀ ਬੰਦੇ ਦਾ ਕਤਲ ਕਰਾ ਦਿੰਦਾ, ਜਾਨ ਲੈ ਲੈਂਦਾ, ਇਹ ਸਮਾਂ ਚੋਰ ਬੰਨ ਲੈਂਦੇ ਆ, ਪਰ ਇਹ ਨਾਮ ਰੂਪੀ ਖਜ਼ਾਨਾ ਹਰ ਪਰਮੇਸ਼ਰ ਦੇ ਨਾਮ ਦਾ ਅੰਤ ਵੇਲੇ ਸਮਾਂ ਬੰਧਨਾਂ ਤੋਂ ਛਡਾ ਲੈਂਦਾ, ਜਮਾਂ ਦੀ ਮਾਰ ਤੋਂ ਛਡਾ ਲੈਂਦਾ, ਇਹ ਫਰਕ ਹੈ ਇਸ ਦਾ।
ਜਿੱਥੇ ਅਵ ਘਟ ਗਲੀਆਂ ਭੀੜੀਆਂ,
ਜਿੱਥੇ ਜਮ ਮਾਰਗ ਦੇ ਅਵਕ ਔਖੀਆਂ ਘਾਟੀਆਂ ਭੀੜੀਆਂ ਨੇ, ਤੰਗ ਗਲੀਆਂ ਨੇ ਜਿੱਥੇ, ਤੇ ਜਿੱਥੇ ਲੇਖਾ ਲਈ ਜਾ ਤਿਲ ਜਿਉਂ ਪੀੜੀ, ਇਹ ਹਾਲਤ ਹੋਏ ਵੀ ਜੂਨਾਂ ਰੂਪੀ ਤੰਗ ਗਲੀਆਂ ਨੇ ਜਿੱਥੇ, ਉੱਥੇ ਫਿਰ
ਤਿੱਥੇ ਹਰ ਹਰ ਮੁਕਤ ਕਰਾਏ,
ਉੱਥੇ ਹਰ ਹਰੀ ਪਰਮੇਸ਼ਰ, ਹਰ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਮੁਕਤ ਛੁਟਕਾਰਾ ਕਰਾ ਦਿੰਦਾ ਹੈ। ਸਤਿਗੁਰੂ ਜੀ ਦੇ ਅੱਗੇ ਇਉਂ ਬੇਨਤੀ ਕਰੋ, ਇਹ ਢੰਗ ਦੱਸਦੇ ਨੇ,
ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ,
ਮੇਰੇ ਸਤਿਗੁਰੂ ਮੈਨੂੰ ਹਰ ਹਰੇਕ ਨੂੰ ਤਾਰਨ ਵਾਲੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਦਾ ਨਾਮ ਦ੍ਰਿੜਾਏ, ਦ੍ਰਿੜ ਪੱਕਾ ਕਰਾ ਦਿਓ ਮਹਾਰਾਜ, ਵਿਸਰੇ ਨਾ ਕਦੇ ਵੀ, ਭਾਵ ਮੇਰੇ ਹਿਰਦੇ ਚੋਂ ਐਸਾ ਰਾਉ ਚੱਲ ਪਵੇ ਨਾਮ ਦਾ ਕਦੇ ਭੁੱਲੇ ਨਾ ਅੱਠੇ ਪਹਿਰ।
ਮੇਰਾ ਮਾਤ ਪਿਤਾ ਸੁੱਤ ਬੰਧ ਪੋ,
ਮੇਰੇ ਮਾਤ ਮਾਤਾ ਤੇ ਪਿਤਾ ਬਾਪ ਸੁੱਤ ਪੁੱਤਰ ਬੰਧ ਪੋ ਸੰਬੰਧੀ, ਇਹ ਸਾਰਾ ਕੋਈ ਪਰਮੇਸ਼ਰ ਹੀ ਹੈ ਜੀ।
ਮੈਂ ਹਰ ਬਿਨ ਅਵਰ ਨਾ ਮਾਏ,
ਹੇ ਮਾਏ ਮਾਤਾ ਪਿਤਾ ਰੂਪ ਸਤਿਗੁਰੂ, ਮੈਂ ਮੈਨੂੰ ਹਰ ਪਰਮੇਸ਼ਰ ਤੋਂ ਬਿਨ ਬਗੈਰ ਅਵਰ ਹੋਰ ਕੋਈ ਵੀ ਪ੍ਰਤੀਤ ਨਹੀਂ ਹੁੰਦਾ ਹੈ, ਕਈ ਰੱਖਿਆ ਕਰਨ ਵਾਲਾ ਹੋਵੇ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਆ,
ਮੈਂ ਹਰ ਬਿਰਹੀ ਹਰ ਨਾਮ ਹੈ,
ਮੈਂ ਹਰ ਪਰਮੇਸ਼ਰ ਦੇ ਨਾਮ ਦਾ ਬਿਰਹੀ ਪ੍ਰੇਮੀ ਹਾਂ, ਅਤੇ ਮੇਰਾ ਸਭ ਤੋਂ ਪਿਆਰਾ ਹਰ ਪਰਮੇਸ਼ਰ ਦਾ ਨਾਮ ਹੀ ਹੈ ਮੈਨੂੰ।
ਕੋਈ ਆਣ ਮਿਲਾਵੇ ਮਾਏ,
ਹੇ ਮਾਏ ਮਾਤਾ ਪਿਤਾ ਰੂਪ ਸੰਤ ਜਨੋ, ਕੋਈ ਆਣ ਆ ਕੇ ਮੈਨੂੰ ਗੁਰਾਂ ਦੇ ਨਾਲ ਮਿਲਾਉਣਾ ਕਰੇ, ਜੇ ਕੋਈ ਉਸ ਪਿਆਰੇ ਹਰੀ ਗੁਰਾਂ ਨੂੰ ਆਣ ਲਿਆ ਕੇ ਮੈਨੂੰ ਮਿਲਾ ਦੇਵੇਗਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚ ਆਈ ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਰੇ ਹਰ ਹਰ ਨਾਮ ਤੇ ਆਈ, ਅੱਗੇ ਦੱਸਦੇ ਨਾ ਕਿ ਮੈਂ ਉਸ ਨੂੰ
ਤਿਸ ਅੱਗੇ ਮੈਂ ਜੋਦੜੀ
ਤਿਸ ਉਸ ਦੇ ਅੱਗੇ ਮੈਂ ਜੋਦੜੀ ਬੇਨਤੀਆਂ ਕਰਾਂਗਾ
ਮੇਰਾ ਪ੍ਰੀਤਮ ਦੇ ਮਿਲਾਏ
ਸਤਿਗੁਰੂ ਮੇਰਾ ਪ੍ਰੀਤਮ ਮੈਨੂੰ ਪਰਮਾਤਮਾ ਨੂੰ ਮਿਲਾਉਣਾ ਕਰ ਜੀ ਤੂੰ ਮੈਂ ਵਿਛੜਿਆ ਹੋਇਆ
ਮੇਰਾ ਪ੍ਰੀਤਮ ਦੇ ਮਿਲਾਏ
ਮੇਰਾ ਪ੍ਰੀਤਮ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਉਹ ਮੈਨੂੰ ਮਿਲਾਏ ਮਿਲਾ ਦੇ ਦੇਵੇਗਾ ਤੂੰ ਇਹ ਮੈਨੂੰ ਨਿਸ਼ਚਾ ਵੀ ਮਿਲਾ ਦੇਵੇਗਾ
ਸਤਿਗੁਰ ਪੁਰਖ ਦਇਆਲ ਪ੍ਰਭ
ਸਤਿਗੁਰੂ ਜੀ ਪੁਰਖ ਪੂਰਨ ਦਇਆਲੂ ਨ ਦਇਆ ਦੇ ਕਾਰਨ ਪ੍ਰਭੂ ਸਮਰੱਥ ਹਨ ਪ੍ਰਭ ਨਾਮ ਪ੍ਰਭੂ ਦਾ ਤੇ ਇਸ ਕਰਕੇ ਸਮਰੱਥ ਨ ਤੇ ਪ੍ਰਭ ਸਮਰੱਥ ਸਰਵ ਸ਼ਕਤੀਮਾਨ ਹੈ ਉਹ ਰੱਖਿਆ ਕਰਨ ਵਾਲੇ ਹਨ
ਹਰ ਮੇਲੇ ਢਿੱਲ ਨਾ ਪਾਏ
ਜੋ ਹਰ ਪਰਮੇਸ਼ਰ ਦੇ ਨਾਲ ਮੇਲੇ ਮੇਲਣ ਵਿੱਚ ਢਿੱਲ ਦੇਰੀ ਨਹੀਂ ਪਾਏ ਪਾਉਂਦੇ
ਜਿਨ ਹਰ ਹਰ ਨਾਮ ਨਾ ਚੇਤਿਓ
ਜਿਨ੍ਹਾਂ ਨੇ ਹਰ ਹਰੇਕ ਨੂੰ ਤਾਰਨ ਵਾਲਾ ਹਰ ਪਰਮੇਸ਼ਰ ਦਾ ਨਾਮ ਕਦੇ ਚੇਤੇ ਨੀ ਯਾਦ ਨਹੀਂ ਕੀਤਾ ਹੈ
ਸੇ ਭਾਗਹੀਣ ਮਰ ਜਾਏ
ਉਹ ਭਾਗਾਂ ਤੋਂ ਹੀਣ ਹਨ ਮਰ ਕੇ ਜੂਨਾਂ ਵਿਚ ਜਾਏ ਜਾਂਦੇ ਨੇ 84 ਲੱਖ ਜੂਨਾਂ ਵਿਚ
ਓਏ ਫਿਰ ਫਿਰ ਜੋਨ ਪਵਾਈ ਹੈ
ਤੇ ਉਹ ਫਿਰ ਅਨੇਕਾਂ ਕਰਮਾਂ ਤੋਂ ਹੀਣੇ ਜਿਹੜੇ ਨੇ ਓਏ ਉਹ ਕਰਮਾਂ ਤੋਂ ਹੀਣੇ ਪੁਰਖ ਫਿਰ ਫਿਰ ਮੁੜ ਮੁੜ ਕੇ ਜੂਨਾਂ ਵਿਚ ਪਵਾਈ ਹੈ ਪਵਾਏ ਜਾਂਦੇ ਨੇ ਚੱਕਰ ਕਟਾਏ ਜਾਂਦੇ ਨੇ ਤੇ ਫਿਰ ਉਹ ਮਰ ਕਰਕੇ
ਮਰ ਜੰਮਹਿ ਆਵੇ ਜਾਏ
ਮਰ ਜੰਮੇ ਜੰਮਣ ਮਰਨ ਦੇ ਵਿੱਚ ਆਵੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਮਰ ਕੇ ਜਾਏ ਜੰਮ ਕੇ ਆਏ ਆਵੇ ਤੇ ਇਸ ਪ੍ਰਕਾਰ ਮਰ ਜੰਮੇ ਆਵੇ ਜਾਏ ਆਉਣਾ ਜਾਣਾ ਇਉਂ ਜੰਮਣਾ ਮਰਨਾ ਇਹ ਵਾਸਨਾ ਦੇ ਬੰਨੇ ਹੋਏ ਨੂੰ ਬਣਿਆ ਰਹਿੰਦਾ ਹੈ
ਓਏ ਜਾਮ ਦਰ ਬੱਧੇ ਮਾਰੀ ਹੈ
ਉਹ ਜਾਮ ਦੇ ਦਰ ਦੇ ਉੱਤੇ ਬੱਧੇ ਬੰਨੇ ਹੋਏ ਮਾਰੀ ਹੈ ਮਾਰੇ ਜਾਂਦੇ ਨੇ ਕੁੱਟੇ ਜਾਂਦੇ ਨੇ ਤੇ ਉਹਨਾਂ ਨੂੰ ਜਮਦੂਤ ਜਿਹੜੇ ਨੇ ਮਾਰਦੇ ਹਨ
ਹਰ ਦਰਗਹਿ ਮਿਲੇ ਸਜਾਏ
ਦਰਗਾਹ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਜਮ ਦਰ ਵੱਧੇ ਮਾਰੀ ਹੈ ਜਮਾਂ ਦੇ ਦਰ ਉੱਤੇ ਔਗਣਾਂ ਦੇ ਬੰਨੇ ਹੋਏ ਮਾਰ ਖਾਂਦੇ ਹੈ ਨਰਕਾਂ ਦੇ ਵਿੱਚ ਇਹ ਉਹਨਾਂ ਹਰ ਪਰਮੇਸ਼ਰੀ ਦਰਗਾਹ ਦੇ ਨਿਆਏ ਸਵਾਭ ਵਿੱਚ ਸਜਾਏ ਸਜ਼ਾ ਮਿਲੇ ਮਿਲਦੀ ਹੈ
ਤੂੰ ਪ੍ਰਭ ਹਮ ਸਰਣਾਗਤੀ
ਹੇ ਪਰਮੇਸ਼ਰ ਤੂੰ ਸਾਡਾ ਰਾਖਾ ਹੈ ਅਸੀਂ ਤੇਰੀ ਅਸੀਂ ਜੀਵ ਹੈ ਜਿਹੜੇ ਤੇਰੀ ਸਰਣਾਗਤੀ ਓਟ ਵਿੱਚ ਆਏ ਹਾਂ ਜੀ ਇਸ ਕਰਕੇ ਕਿਰਪਾ ਕਰ ਮਹਾਰਾਜ ਸਾਨੂੰ ਆਪ ਮਹਾਰਾਜ ਚਰਨਾਂ ਨੂੰ ਲਾਉਣਾ ਕਰ
ਮੋਕੋ ਮੇਲ ਲੈ ਹੋ ਹਰ ਰਾਏ
ਇਸ ਲਈ ਰਾਏ ਰਾਜਾ ਰੂਪ ਹਰ ਪਰਮੇਸ਼ਰ ਮੋਕੋ ਮੈਨੂੰ ਸਾਡੇ ਤਾਂ ਹੀ ਆਪਣੇ ਚਰਨਾ ਕਮਲਾ ਮੇਲ ਲੈਣਾ ਕਰੋ ਜੀ
ਹਰ ਧਾਰ ਕਿਰਪਾ ਜਗ ਜੀਵਨਾ
ਹੇ ਜਗ ਦੇ ਜੀਵਨ ਰੂਪ ਹਰ ਪਰਮੇਸ਼ਰ ਸਾਡੇ ਤੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਧਾਰ ਧਾਰਨ ਕਰੋ ਜੀ
ਗੁਰ ਸਤਿਗੁਰ ਕੀ ਸਰਣਾਏ
ਸਾਨੂੰ ਗੁਰ ਚੇਤਨ ਪੂਜਨੀਕ ਸਤਿਗੁਰਾਂ ਦੀ ਸਰਣਾਏ ਓਟ ਵਿੱਚ ਪਾਉਣਾ ਕਰੋ ਜੀ
ਹਰ ਜੀਉ ਆਪ ਦਇਆਲ ਹੋਏ
ਹਰ ਪਰਮੇਸ਼ਰ ਜੀ ਜਦੋਂ ਆਪ ਦਿਆਲੂ ਹੋਵੋਗੇ ਦਿਆਲੂ ਹੋ ਜਾਵੋ ਤਾਂ ਸਤਿਗੁਰੂ ਜੀ ਕਥਨ ਕਰ ਦੇਣਗੇ
ਜਨ ਨਾਨਕ ਹਰ ਮੇਲ ਆਏ
ਜਦੋਂ ਤੁਸੀਂ ਦਿਆਲੂ ਹੋ ਗਏ ਸੰਤ ਸਤਿਗੁਰੂ ਜੀ ਕਥਨ ਕਰਦੇ ਨੇ ਹੇ ਹਰ ਪਰਮੇਸ਼ਰ ਤਦੋਂ ਆਪ ਜੀ ਆਪਣੇ ਜਨ ਦਾਸਾਂ ਨੂੰ ਆਪਣੇ ਨਾਲ ਤੇ ਮਿਲਾ ਲੈਂਦੇ ਹੋ ਜੇ
ਮਾਰੂ ਮਹੱਲਾ ਚੌਥਾ
ਮਾਰੂ ਰਾਗ ਦੇ ਅੰਦਰ ਹੀ ਚੌਥੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਅੰਮ੍ਰਿਤ ਵਚਨ ਉਚਾਰਨ ਕਰਦੇ ਹਨ ਜੀ ਆਪਣੀ ਰਸਨਾ ਤੋਂ
ਹਉ ਪੂੰਜੀ ਨਾਮ ਦਸਾਏ ਦਾ
ਹਉ ਮੈਂ ਨਾਮ ਰੂਪੀ ਪੂੰਜੀ ਰਾਸ ਤੇ ਇਹ ਜਿਹੜੀ ਹੈ ਆਤਮ ਵਸਤੂ ਦੇ ਖਰੀਦਣ ਵਾਸਤੇ ਦਸਾਏਂਦਾ ਪੁੱਛਦਾ ਹਾਂ ਮਹਾਰਾਜ ਕਿ ਕਿਰਪਾ ਕਰੋ
ਕੋ ਦੱਸੇ ਹਰ ਧਨ ਰਾਸ
ਇਹਨੂੰ ਭਾਈ ਕੋ ਦੱਸੇ ਕਹਿਣਾ ਕੋ ਦੱਸੇ ਨਹੀਂ ਕਹਿਣਾ ਦੱਸੇ ਤਾਂ ਦਸ ਤੋਂ ਹੋ ਗਿਆ ਭਾਵ ਦੱਸੇ ਤੇ ਇਸ ਤਰ੍ਹਾਂ ਕੱਸ ਕੇ ਬੋਲਣਾ ਹੋ ਮੈਂ ਨਾਮ ਰੂਪੀ ਰਾਸ ਆਤਮ ਵਸਤੂ ਨੂੰ ਖਰੀਦਣ ਵਾਸਤੇ ਮੈਂ ਜਿਹੜਾ ਗੁਰੂਆਂ ਤੋਂ ਪੁੱਛਿਆ ਕੋ ਕੋਈ ਧਨ ਧਨਤਾ ਦੇ ਯੋਗ ਹਰ ਪ੍ਰਭੂ ਦੇ ਨਾਮ ਰੂਪੀ ਰਾਸ ਪੂੰਜੀ ਦੇ ਬਾਰੇ ਦੱਸੇ ਦੱਸਣਾ ਕਰੇ ਜਾਂ ਕੋਈ ਇਹ ਪੜ੍ਹਤੀ ਕੋ ਦੱਸੇ ਹੈਂ
ਪੜਤ ਕੋ ਦੱਸੇ ਹਰ ਧਨ ਰਾਸ
ਤੇ ਕੋਈ ਨਾਮ ਰੂਪੀ ਧਨ ਬਾਰੇ ਦੱਸਣਾ ਕਰੇ ਸ਼ਰਧਾ ਰੂਪੀ ਪੂੰਜੀ ਦੇ ਨਾਲ ਨਾਮ ਧਨ ਨੂੰ ਖਰੀਦਣਾ ਕਰਾਂਗਾ ਫਿਰ ਮੈਂ
ਹਉ ਤਿਸ ਵਿਟ ਹੋ ਖਨ ਖੰਨੀਐ
ਹਉ ਮੈਂ ਤਿਸ ਉਸ ਦੇ ਵਿਟੋਂ ਉਪਰੋਂ ਖਨ ਖੰਨੀਐ ਨਾਮ ਖੰਨਾ ਵੀ ਟੁਕੜੇ ਦਾ ਹੁੰਦਾ ਖੰਨੀਐ ਨਾ ਵੀ ਟੁਕੜੇ 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 ਹੋ ਜਾਵਾਂ ਟੁਕੜੇ ਟੁਕੜੇ ਹੋ ਜਾਵਾਂ ਕਰਾਂ ਜਾਂ ਖਾਨ ਖਿਨ ਕਾਲ ਵਿੱਚ ਖੰਨੀਆਂ ਕੁਰਬਾਨ ਹੋ ਜਾਵਾਂ ਐਂ ਵੀ ਇਹਦੀ ਲਵੰਤ ਹੈ ਤੇ ਜਿਹੜਾ ਮੈਨੂੰ ਅੱਗੇ ਦੱਸਦੇ ਨੇ
ਮੈਂ ਮੇਲੇ ਹਰ ਪ੍ਰਭ ਪਾਸ
ਜਿਹੜਾ ਮੈਂ ਮੈਨੂੰ ਹਰ ਹਰੀ ਪ੍ਰਭੂ ਪਰਮੇਸ਼ਰ ਜਿਹੜਾ ਵਾਹਿਗੁਰੂ ਉਹਦੇ ਨਾਲ ਪਾਸ ਮੇਲਣਾ ਕਰੇਗਾ ਜਿਹੜਾ ਮੇਰੇ ਪਾਸੇ ਹੋਏ ਮਨ ਨੂੰ ਜਿਹੜਾ ਲਾਂਭੇ ਹੋਇਆ ਵੈ ਮਨ ਪਦਾਰਥਾਂ ਵਾਲੇ ਪਾਸੇ ਹੋਇਆ ਵੈ ਰੱਬ ਤੋਂ ਲਾਂਭੇ ਹੋ ਗਿਆ ਉਹ ਹਰੀ ਦੇ ਨਾਲ ਮੇਲ ਦੇਵੇਗਾ ਜਿਹੜਾ ਮੇਰੀ ਜਮਾਂ ਜੰਮਣ ਮਰਨ ਆਦਿ ਫਾਈ ਨੂੰ ਮੇਟ ਕੇ ਪ੍ਰਭੂ ਦੇ ਨਾਲ ਮੇਲ ਦੇਵੇਗਾ
ਮੈਂ ਅੰਤਰ ਪ੍ਰੇਮ ਪਿਰਮ ਕਾ
ਮੇਰੇ ਹਿਰਦੇ ਦੇ ਅੰਤਰ ਵਿੱਚ ਪ੍ਰਮ ਪਿਆਰੇ ਪਿਰੀ ਪਰਮਾਤਮਾ ਦਾ ਸਨੇਹ ਹੈ ਤੇ ਐਸਾ ਸਨੇਹ ਹੈ ਜੋ
ਕਿਉ ਸੱਜਣ ਮਿਲੇ ਮਿਲਾਸ
ਉਹ ਸੱਜਣ ਜਿਹੜਾ ਹੈ ਲੋਕ ਮਿਲ ਆਸ ਮਿਲ ਮਿਲਾਉਣ ਵਾਲਾ ਸੱਜਣ ਸਤਿਗੁਰੂ ਆਸ ਹੈ ਸੰਸਕ੍ਰਿਤ ਦੇ ਆਸ ਨਾਮ ਹੈ ਇਹਦਾ ਉਹ ਸੱਜਣ ਸਤਿਗੁਰੂ ਮੈਨੂੰ ਕਿਉਂ ਕਿਵੇਂ ਮਿਲੇ ਮੈਨੂੰ ਉਹਦੇ ਮਿਲਣ ਦੀ ਆਸਾ ਲੱਗੀ ਉਮੀਦ ਲੱਗੀ ਹੋਈ ਹੈ ਉਹ ਸੱਜਣ ਪਰਮੇਸ਼ਰ ਮੈਨੂੰ ਕਿਵੇਂ ਮਿਲੇ
ਮਨ ਪਿਆਰਿਆ ਮਿੱਤਰਾ
ਹੇ ਮੇਰੇ ਮਨ ਪਿਆਰਿਆ ਮਿੱਤਰਾ ਸੱਜਣ
ਮੈਂ ਹਰ ਹਰ ਨਾਮ ਧਨ ਰਾਸ
ਮੈਂ ਮੇਰੇ ਕੋਲ ਹਰ ਹਰੇਕ ਨੂੰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਧਨ ਦੀ ਰਾਸ ਪੂੰਜੀ ਹੈ ਮੇਰੇ ਮਨ ਅੰਦਰ ਹਰ ਹਰ ਨਾਮ ਧੰਨ ਦੀ ਸ਼ਰਧਾ ਰੂਪੀ ਪੂੰਜੀ ਹੈ ਜੇ
ਹੋਰ ਪੂਰੇ ਨਾਮ ਦ੍ਰਿੜਾਇਆ
ਜਿਨ੍ਹਾਂ ਨੂੰ ਪੂਰਿਆਂ ਸਤਿਗੁਰਾਂ ਨੇ ਨਾਮ ਪੱਕਾ ਕਰਾ ਦ੍ਰਿੜਾਇਆ ਨਾਮ ਪੱਕਾ ਕਰਾ ਦਿੱਤਾ ਹੈ ਤੇ ਉਹਨਾਂ ਨੂੰ ਫਿਰ
ਹਰ ਧੀਰਕ ਹਰ ਸਾਬਾਸ
ਉਹਨਾਂ ਨੂੰ ਹਰ ਪਰਮੇਸ਼ਰ ਦਾ ਨਾਮ ਇੱਥੇ ਧੀਰਕ ਧੀਰਜ ਦੇਣ ਵਾਲਾ ਹੈ ਅੱਗੇ ਹਰ ਪਰਮੇਸ਼ਰ ਦਾ ਨਾਮ ਸਾਬਾਸ ਧੰਤਾ ਜੋਜ ਬਣਾਉਣ ਵਾਲਾ ਹੈ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਯੋਧਿਆਂ ਨੂੰ ਜਿੱਤ ਕੇ ਹਰੀ ਨਾਮ ਧੀਰਜਤਾ ਬਖਸ਼ਣ ਵਾਲਾ ਹੈ ਹਰ ਹਰੀ ਧੰਤਾ ਦੇ ਯੋਗ ਬਣਾ ਕੇ ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ
ਰਹਾਓ
ਅਸਥਾਈ ਦੇ ਕੇ ਅੱਗੇ ਸਾਧ ਸਿੰਘ ਜੀ ਕਥਨ ਕਰਦੇ ਹਨ ਸਤਿਗੁਰੂ
ਹਰ ਹਰ ਆਪ ਮਿਲਾਏ ਗੁਰ
ਹੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਆਪ ਜੀ ਮੈਨੂੰ ਗੁਰਾਂ ਦੇ ਨਾਲ ਮਿਲਾਏ ਮਿਲਾਉਣਾ ਕਰੋ ਜੀ ਤਾਂ ਕਿ
ਮੈਂ ਦੱਸੇ ਹਰ ਧਨ ਰਾਸ
ਤਾਂ ਕਿ ਹਰ ਪਰਮੇਸ਼ਰ ਮੈਨੂੰ ਪੂਰੇ ਸਤਿਗੁਰੂ ਜੀ ਦੱਸੇ ਦੱਸਣ ਤੇਰਾ ਨਾਮ ਧਨ ਹੀ ਅਸਲੀ ਰਾਸ ਪੂੰਜੀ ਹੈ ਇਹ ਮੈਨੂੰ ਸਤਿਗੁਰੂ ਦੱਸਣ ਤੇਰਾ ਨਾਮ ਹੀ ਅਸਲ ਰਾਸ ਸਚਿਆਈ ਵਾਲਾ ਧਨ ਹੈ ਮਹਾਰਾਜ ਸ਼ਰਧਾ ਰੂਪੀ ਪੂੰਜੀ ਵਾਲਿਆਂ ਨੂੰ ਸਤਿਗੁਰੂ ਜੀ ਤੇਰਾ ਨਾਮ ਰੂਪੀ ਧਨ ਦੱਸ ਦਿੰਦੇ ਹਨ ਜੇ
ਬਿਨ ਗੁਰ ਪ੍ਰੇਮ ਨਾ ਲੱਭਈ
ਹੇ ਪਿਆਰੇ ਜਨੋ ਭਾਵੇਂ ਆਪਣੇ ਮਨ ਚਿੱਤ ਦੇ ਵਿੱਚ ਸਾਰਾ ਤੁਸੀਂ ਨਾ ਇਕੱਠੇ ਬੋਲੋ
ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ
ਹੇ ਪਿਆਰੇ ਜਨੋ ਭਾਵੇਂ ਆਪਣੇ ਮਨ ਚਿੱਤ ਦੇ ਵਿੱਚ ਨਿਰਜਾਸ ਨਾਮ ਨਿਰਣਾ ਕਰਕੇ ਵੇਖ ਲਵੋ ਪੂਰੇ ਗੁਰਾਂ ਤੋਂ ਬਗੈਰ ਕਿਤੇ ਵੀ ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ ਨਹੀਂ ਲੱਭੀ ਲੱਭਦਾ ਨਹੀਂ ਹੈ
ਹਰ ਗੁਰ ਵਿੱਚ ਆਪ ਰੱਖਿਆ
ਹਰ ਪਰਮੇਸ਼ਰ ਨੇ ਗੁਰਾਂ ਦੇ ਵਿੱਚ ਅੰਦਰ ਆਪ ਆਪਣਾ ਆਪ ਰੱਖਿਆ ਟਿਕਾਇਆ ਹੋਇਆ ਹਰ ਗੁਰਮੂਰਤ ਏਕਾਵਰਤ ਹੈ ਉਹ ਸ਼ਕਲ ਹੀ ਦੋ ਨੇ ਪਰਮੇਸ਼ਰ ਨੇ ਹੀ ਗੁਰੂ ਸਰੂਪ ਧਾਰਨ ਕੀਤਾ ਹੋਇਆ ਹੈ ਇਸ ਕਰਕੇ
ਹਰ ਮੇਲੇ ਗੁਰ ਸਾਬਾਸ
ਐਸੇ ਸਤਿਗੁਰੂ ਜੀ ਸਾਬਾਸ ਧੰਤਾ ਦੇ ਯੋਗ ਜੋ ਹਰ ਪਰਮੇਸ਼ਰ ਦੇ ਨਾਲ ਮੇਲੇ ਅਭੇਦ ਕਰ ਦਿੰਦੇ ਹਨ ਜੇ
ਸਾਗਰ ਭਗਤ ਭੰਡਾਰ ਹਰ
ਸੰਸਾਰ ਸਾਗਰ ਸਮੁੰਦਰ ਵਿੱਚ ਹਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਜਿਹੜੀ ਹੈ ਭਾਉ ਭਗਤੀ ਜਿਹੜੀ ਹੈ ਭਗਤੀ ਦਾ ਭੰਡਾਰਾ ਜਿਹੜਾ ਖਜ਼ਾਨਾ ਹੈ ਉਹ ਕੇਵਲ ਕਿੱਥੇ ਹੈ ਦੱਸਦੇ ਹਨ
ਪੂਰੇ ਸਤਿਗੁਰ ਪਾਸ
ਉਹ ਤਾਂ ਪੂਰੇ ਸਤਿਗੁਰਾਂ ਦੇ ਕੋਲ ਹੈ ਭਾਈ ਪੂਰਿਆਂ ਸਤਿਗੁਰਾਂ ਦੇ ਕੋਲੋਂ ਹੀ ਸੰਸਾਰ ਸਮੁੰਦਰ ਵਿੱਚੋਂ ਪਾਰ ਹੋਣ ਲਈ ਹਰੀ ਦੀ ਪ੍ਰੇਮਾ ਭਗਤੀ ਦਾ ਖਜ਼ਾਨਾ ਪ੍ਰਾਪਤ ਹੁੰਦਾ ਜਾਂ ਫਿਰ ਸਤਿਗੁਰੂ ਸਾਹਿਬ ਜੀ ਭਗਤੀ ਰੂਪ ਭੰਡਾਰੇ ਤੇ ਸਾਗਰ ਹਨ ਸਤਿਗੁਰੂ ਸਾਹਿਬ ਜੀ ਭਗਤੀ ਰੂਪ ਭੰਡਾਰੇ ਦੇ ਸਾਗਰ ਸਮੁੰਦਰ ਹੀ ਨਾ ਸਤਿਗੁਰਾਂ ਦੀ ਸੰਗਤ ਭਗਤੀ ਦਾ ਭੰਡਾਰਾ ਹੈ ਸਤਿਗੁਰਾਂ ਦੇ ਪਾਸ ਜਾਂ ਸਤਿਗੁਰਾਂ ਦੇ ਪਾਸੋਂ ਉਪਦੇਸ਼ ਲੈ ਕੇ ਸਤਸੰਗ ਕਰਨ ਦੀ ਗਿਆਤ ਪ੍ਰਾਪਤ ਹੁੰਦੀ ਹੈ ਤੇ ਸਤਸੰਗ ਦੁਆਰਾ ਭਗਤੀ ਦੇ ਭੰਡਾਰੇ ਬਣ ਜਾਈਦਾ ਹੈ। ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ, ਸਤਿਗੁਰਾਂ ਦੇ ਕੋਲੇ ਭੰਡਾਰੇ ਹਨ।
ਸਤਿਗੁਰ ਤੁੱਠਾ ਖੋਲ ਦੇ,
ਇਹ ਭੰਡਾਰਾ ਜਿਹੜਾ ਗੁਪਤ ਹੈ ਬਾਈ, ਸਤਿਗੁਰ ਤੁੱਠਾ ਪ੍ਰਸੰਨ ਹੋ ਕੇ ਜਿਨ੍ਹਾਂ ਦੇ ਹਿਰਦੇ ਚ ਬੇਅੰਤ ਗੁਣਾਂ ਦੇ ਖਜ਼ਾਨੇ ਜਾਂ ਪ੍ਰੇਮਾ ਭਗਤੀ ਦੇ ਖਜ਼ਾਨੇ ਨੂੰ ਖੋਲ ਦੇਵੇ। ਭਿੱਖਾ ਭੁੱਖਾ ਕੋਈ ਨਹੀਂ, ਸਭ ਕੀ ਗਠੜੀ ਲਾਲ, ਬਿਨੈ ਗਠੜੀ ਖੁੱਲੇ ਤਾਹੇ ਪਿਆ ਕੰਗਾਲ, ਤੇ ਇਉਂ ਕੰਗਾਲ ਤਾਂ ਹੋਇਆ ਫਿਰਦਾ ਹੈ, ਦੂਸਰੇ ਦੀਆਂ ਗਠੜੀਆਂ ਫਰੋਲਦਾ ਫਿਰਦਾ ਹੈ, ਤੇ ਇਉਂ ਸਾਧ ਸਿੰਘ ਜੀ ਅੱਗੇ ਮੁੱਖ ਗੁਰਮੁਖ
ਮੁੱਖ ਗੁਰਮੁਖ ਹਰ ਪ੍ਰਗਾਸ,
ਕਿਉਂਕਿ ਸਤਿਗੁਰੂ ਜਿਨ੍ਹਾਂ ਤੇ ਪ੍ਰਸੰਨ ਹੋ ਜਾਂਦਾ ਹੈ, ਸਤਿਗੁਰ ਤੋਠਾ ਖੋਲ ਦੇ, ਇਹ ਖਜ਼ਾਨਾ ਖੋਲ ਕੇ ਦੇ ਦਿੰਦਾ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਮੁੱਖ ਮੁਖੀ ਗੁਰਾਂ ਦੁਆਰਾ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਪ੍ਰਗਾਸ ਹੋ ਜਾਂਦਾ ਹੈ। ਚਾਨਣ
ਮਨਮੁਖ ਭਾਗ ਵਿਹੂਣਿਆ,
ਮਨਮੁਖ ਜਿਹੜੇ ਨੇ ਮਨ ਦੇ ਆਖੇ ਲੱਗਣ ਵਾਲੇ, ਉਹ ਪੁਰਖ ਭਾਗ ਕਰਮਾਂ ਤੋਂ ਵਿਹੂਣਿਆ ਹੀਣੇ ਨੇ, ਭਾਗਾਂ ਤੋਂ ਹੀਣੇ ਹੋਣ ਕਰਕੇ ਉਹਨਾਂ ਦੀ ਹਾਲਤ ਇਹ ਹੈ।
ਤਿਖ ਮੁਈਆ ਕੰਧੀ ਪਾਸ,
ਉਹਦਾ ਹੀ ਹੁਣ ਤਿਖ ਤਿਹਾਏ ਪਿਆਸੇ ਹੀ, ਕੰਧੀ ਨਦੀ ਦੇ ਕੋਲ, ਨਦੀ ਦੇ ਕੰਧੀ ਕਿਨਾਰੇ ਪਾਸ ਕੋਈ ਉੱਥੇ ਹੀ ਪਿਆਸਾ ਮਰ ਗਿਆ ਹੋਵੇ, ਪਾਣੀ ਨਾ ਪੀ ਸਕਿਆ ਹੋਵੇ ਦਲਿੱਦਰੀ, ਉਹਨਾਂ ਦੀ ਤਾਂ ਹਾਲਤ ਇਉਂ ਹੈ। ਤੇ ਮੂਈਆ ਮਰ ਜਾਂਦੇ ਨੇ ਜਿਵੇਂ ਪਿਆਸੇ ਕੋਈ ਮਰ ਗਿਆ ਹੋਵੇ ਨਦੀ ਦੇ ਕਿਨਾਰੇ, ਇਸੇ ਤਰ੍ਹਾਂ ਮਨਮੁਖ ਨਿਸ਼ਕਾਮ ਕਰਮਾਂ ਤੋਂ ਹੀਣੇ ਹੋਣ ਕਰਕੇ ਵਾਹਿਗੁਰੂ ਦੀ ਹਰੀ ਦੀ ਕੀਰਤੀ ਰੂਪੀ ਨਦੀ ਦੇ ਸਤਸੰਗਤ ਰੂਪੀ ਕਿਨਾਰੇ ਦੇ ਕੋਲ ਤਿਆਹੇ ਨਾਮ ਰੂਪੀ ਜਲ ਤੋਂ ਬਿਨਾਂ ਹੀ ਮਰਦੇ ਹੈ, ਸੰਗਤ ਰੂਪੀ ਨਦੀ ਦੇ ਕੋਲ ਹੀ ਤਿਆਹੇ ਮਰਦੇ ਹੈ, ਭਾਵ ਸਤਸੰਗ ਤੋਂ ਪਾਸੇ ਹੀ ਰਹਿੰਦੇ ਹਨ।
ਗੁਰ ਦਾਤਾ ਦਾ ਤਾਰ ਹੈ,
ਪੂਰਾ ਜਿਹੜਾ ਗੁਰੂ ਹੈ ਭਾਈ, ਉਹ ਸਤਿਗੁਰੂ ਨਾਮ ਅੰਮ੍ਰਿਤ ਬ੍ਰਹਮ ਗਿਆਨ ਦੀਆਂ ਦਾਤਾਂ ਦੇਣ ਵਾਲਾ ਦਾਨੀ ਹੈ, ਦਾਤਾਰ ਦਾਨੀ ਨੂੰ ਕਹਿੰਦੇ ਨੇ, ਉਹ ਦਾਤਾਰ ਹੈ, ਸਾਰਿਆਂ ਦਾਤਿਆਂ ਦਾ ਦਾਤਾ ਹੈ, ਸਤਿਗੁਰ ਜੇਵੜ ਦਾਤਾ ਕੋ ਨਹੀਂ,
ਹਉ ਮੰਗੋ ਦਾਨ ਗੁਰ ਪਾਸ,
ਇਸ ਲਈ ਹਉ ਮੈਂ ਐਸੇ ਦਾਤੇ ਗੁਰੂ ਦੇ ਪਾਸੋਂ ਕੋਲੋਂ ਇੱਕ ਨਾਮ ਦੀ ਦਾਨ, ਨਾਮ ਦਾ ਹੀ ਦਾਨ ਮੰਗੋ ਮੰਗਦਾ ਹਾਂ, ਅਤੇ ਗੁਰਾਂ ਅੱਗੇ ਇਉਂ ਬੇਨਤੀ ਕਰਦਾ ਹਾਂ ਕਿ
ਚਿਰੀ ਵਿਛੁੰਨਾ ਮੇਲ ਪ੍ਰਭ,
ਹੋ ਸਤਿਗੁਰੂ ਜੀ ਮੈਨੂੰ ਚਿਰਾਂ ਦਾ ਵਿਛੁੰਨਾ ਵਿਛੜੇ ਹੋਏ ਨੂੰ ਕਿਰਪਾ ਕਰਕੇ, ਜਿਹੜਾ ਪ੍ਰਭ ਪਰਮੇਸ਼ਰ ਵਾਹਿਗੁਰੂ ਹੈ ਉਹ ਪਰਮੇਸ਼ਰ ਦੇ ਨਾਲ ਮਹਾਰਾਜ ਮੇਲਣਾ ਕਰੋ ਜੀ ਆਪ ਕਿਰਪਾ ਕਰਕੇ।
ਮੈਂ ਮਨ ਤਨ ਵੱਡੜੀ ਆਸ,
ਕਿਉਂਕਿ ਮੈਂ ਮੇਰੇ ਮਨ ਤੇ ਤਨ ਵਿੱਚ ਪ੍ਰਭੂ ਦੀ ਪ੍ਰਾਪਤੀ ਵੱਡੜੀ ਨਾ ਵੱਡੀ ਦਾ, ਵੱਡੀ ਆਸ ਨਾ ਮੈਂ ਉਮੀਦ ਦਾ, ਵੱਡੀ ਉਮੀਦ ਲੱਗੀ ਹੋਈ ਹੈ ਕਿ ਆਪ ਕਿਰਪਾ ਕਰੋਗੇ।
ਗੁਰ ਭਾਵੈ ਸੁਣ ਬੇਨਤੀ,
ਬੇਨਤੀਆਂ ਤਾਂ ਸਾਰਾ ਸੰਸਾਰ ਕਰਦਾ ਹੈ, ਪਰ ਸਤਿਗੁਰੂ ਜੀ ਕਥਨ ਕਰਦੇ ਹੈ, ਪੂਰੀ ਪੰਕਤੀ ਪੜ੍ਹ ਦੋ ਜੀ।
ਗੁਰ ਭਾਵੈ ਸੁਣ ਬੇਨਤੀ, ਜਨ ਨਾਨਕ ਕੀ ਅਰਦਾਸ,
ਸਤਿਗੁਰੂ ਜੀ ਕਥਨ ਕਰਦੇ ਹਨ ਮੇਰੇ ਜਨ ਦਾਸ ਦੀ ਇਹੋ ਹੀ ਅਰਦਾਸ ਅਰਜੋਈ ਹੈ, ਬੇਨਤੀ ਹੈ ਕਿ ਇਸ ਲਈ ਕਿ ਹੇ ਸਤਿਗੁਰੂ ਜੀ ਜੇਕਰ ਆਪ ਜੀ ਨੂੰ ਭਾਵੇ ਭਾ ਜਾਵੇ ਤਾਂ ਮੇਰੀ ਇਸ ਬੇਨਤੀ ਅਰਜ ਨੂੰ ਸੁਣ ਨਾ ਕਰੋ। ਇਹ ਬੇਨਤੀਆਂ ਦੇ ਨਾਲ ਹੀ ਅੱਜ ਦੀ ਸਾਧ ਸਿੰਘ ਜੀ ਕਥਾ ਦੀ ਸਮਾਪਤੀ ਹੁੰਦੀ ਹੈ, ਸਮੇਂ ਸਿਰ ਸਮਾਪਤੀ ਹੋ ਗਈ ਹੈ, ਤੇ ਨਾਲੇ ਮਹਾਰਾਜ ਸਾਹਿਬ ਦੀ ਬਾਣੀ ਦਾ ਜਿਹੜਾ ਟੀਚਾ ਸੀ ਵੀ ਇੱਥੇ ਤੱਕ ਹੋਣਾ ਚਾਹੀਦਾ ਅੱਜ ਦੀ ਕਥਾ, ਉਹ ਵੀ ਮਹਾਰਾਜ ਨੇ ਕਰਵਾ ਲਈ ਹੈ, ਗੁਰੂ ਕਿਰਪਾ ਕਰੇ। ਤੇ ਕੱਲ ਨੂੰ ਸੰਗਰਾਂਦ ਦਾ ਦਿਹਾੜਾ, ਤੇ ਇਸ ਕਰਕੇ ਸੰਗਰਾਂਦ ਦੀ ਕਥਾ ਜੋਤੀ ਸਰੂਪ ਹੁੰਦੀ ਹੈ, ਕੱਲ ਨੂੰ ਹੈ ਸੰਗਰਾਂਦ, ਹਾਂ ਕੱਲ ਨੂੰ ਸੰਗਰਾਂਦ ਦਾ ਦਿਹਾੜਾ ਹੈ, ਇਸ ਲਈ ਸਰੋਤਿਆਂ ਵਕਤਿਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਪ ਪੋਥੀਆਂ ਪ੍ਰਕਾਸ਼ ਕਰਕੇ ਬੈਠਣ ਵਾਲੇ ਵਿਦਿਆਰਥੀ ਹੋ ਸਾਰਿਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਵੀ ਕੱਲ ਨੂੰ ਕਥਾ 15 ਮਿੰਟ ਪਹਿਲਾਂ ਸ਼ੁਰੂ ਹੋਊਗੀ, ਜਿੱਥੇ 6 ਵਜੇ ਹੁੰਦੀ ਹੈ 6:45 ਆਰੰਭ ਹੋਊਗੀ, ਕੱਲ ਨੂੰ ਥੋੜਾ ਜਿਹਾ ਤੁਹਾਨੂੰ ਹੋਊਗੀ ਖੇਚਲ ਜਿਹੜੇ ਦੂਰ ਤੋਂ ਆਉਂਦੇ, ਪਰ ਹਿੰਮਤ ਕਰਿਓ, ਕਰਨੀ ਪੈਣਾ ਆਪਾਂ ਨੂੰ, ਮਜਬੂਰੀ ਆ ਤਾਂ ਕਿ ਨਹੀਂ ਫਿਰ ਲੇਟ ਹੁੰਦੀ ਹੁੰਦੀ ਕਥਾ ਜੋ ਟੀਚਾ ਰੱਖਿਆ ਕਥਾ ਦੀ ਸਮਾਪਤੀ ਦਾ ਸੰਪੂਰਨਤਾ ਦਾ, ਤੇ ਉਹਦੇ ਕਰਕੇ ਫਿਰ ਆਪਾਂ ਨੂੰ ਸਾਰਿਆਂ ਐਸਾ ਕਰਨਾ ਪੈਂਦਾ। ਗੁਰੂ ਕਿਰਪਾ ਕਰੇ, ਸੰਗਰਾਂਦ ਦੀ ਵੀ ਕਥਾ ਕਰਨੀ ਹੁੰਦੀ ਹੈ, ਭਿੰਡਰੀ ਵੀ ਜਾਣਾ ਹੁੰਦਾ ਹੈ, ਤੇ ਐਤਕੀ ਵਾਰ ਤਾਂ ਅੱਗੇ ਕਿਉਂਕਿ ਭਾਦਰੋਂ ਦੇ ਵਿੱਚ ਵੱਡੇ ਮਹਾਂਪੁਰਖਾਂ ਦੇ ਜੋੜ ਮੇਲਾ ਆ ਰਿਹਾ, ਇਸ ਕਰਕੇ ਸੰਗਰਾਂਦ ਦੀ ਬਜਾਏ ਹੋ ਸਕਦਾ ਭਾਦਰੋਂ ਦੇ ਜੋੜ ਮੇਲੇ ਨੂੰ ਹੀ ਜਥਾ ਜਾਏਗਾ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਪਹਿਲਾਂ ਸੰਗਰਾਂਦ ਦੀ ਸਾਸੀ ਇੱਥੇ ਹਾਜ਼ਰੀ ਹੋਏਗੀ ਅਤੇ ਫਿਰ ਜੋਤੀ ਸਰੂਪ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਹੋਏਗੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਨਕੀ ਉੱਥੇ ਸਮਾਗਮ ਹੈ ਵੱਡਾ, ਉਹਦੇ ਵਿੱਚ ਸਾਧ ਸਿੰਘ ਜੀ ਜਥੇ ਨੇ ਜਾਣਾ। ਇਸ ਕਰਕੇ ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਚਿਰੀ ਵਿਛੁਨਾ ਮੇਲ ਪ੍ਰਭ ਮੈਂ ਮਨ ਤਨ ਵੱਡੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।